ਸਤਨਾਮ ਸ਼੍ਰੀ ਵਾਹਿਗੁਰੂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜੈਸੇ ਬੁਝਿਆ ਉੱਠਦਿਆਂ ਬਹਿੰਦਿਆਂ ਹੁਣ ਸੁਖੀ ਰਹੀਦਾ ਡਰ ਲੱਗਣੋਂ ਹਟ ਗਿਆ ਜਦੋਂ ਤੋਂ ਸਮਝ ਆ ਗਈ ਬੁੱਝ ਲਿਆ ਸਮਝ ਲਿਆ ਕੀ ਸਮਝਿਆ ਪੜੋ ਨਾਲ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰ ਜਾਮੀ ਹੁਣ ਬੇਫਿਕਰੀ ਰਹਿੰਦੀ ਹੈ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬੋਲੋ ਜੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਕਹੀਏ ਹਿਰਦਾ ਹੁਣ ਬਹੁਤ ਸੁਖੀ ਹੋ ਗਿਆ ਜਦੋਂ ਤੋਂ ਗੁਰੂ ਨੇ ਮੰਤਰ ਦਿੱਤਾ ਗਿਆਨ ਦਿੱਤਾ ਅਕਲ ਦਿੱਤੀ ਸਮਝ ਦਿੱਤੀ ਨੌਲੇਜ ਹੋਈ ਪੜੋ ਘਰ ਸੁਖ ਵਸਿਆ ਬਾਹਰ ਬੋਲੋ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਹਿਰਦਾ ਹਿਰਦੇ ਰੂਪੀ ਘਰ ਹੁਣ ਕਹਿੰਦੇ ਸੁਖੀ ਵਸਦਾ ਹੈ ਅੱਗੇ ਅੰਦਰ ਤਪਦਾ ਰਹਿੰਦਾ ਸੀ ਤੜਫਦੇ ਰਹਿੰਦਾ ਸੀ ਦੁਖੀ ਦੁਖੀ ਰਹਿੰਦਾ ਸੀ ਹੁਣ ਜਦੋਂ ਤੋਂ ਸਮਝ ਆਈ ਹੈ ਕਹਿੰਦੇ ਸ਼ਾਂਤ ਹੋ ਗਿਆ ਤਪ ਤੁਕੜਾ ਬੁਝ ਗਿਆ ਤਪ ਤੁਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਤਪਤ ਕੜਾ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ
ਗੁਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ
ਗੁਰ ਸੀਤਲ ਨਾਮ ਦਿਓ ਆਵਣ ਜਾਣ ਰਹਿਓ ਆਵਣ ਜਾਣ ਰਹਿਓ ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਬੋਲੋ ਜੀ ਤਪਤ ਕੜਾ ਫਿਰ ਪਾਓ ਜੀ ਤਪਤ ਕੜਾ ਬੁਝ ਗਿਆ
ਮਨ ਹੈ ਪਿਓ ਬਰਗਾਸ ਪਰਮਤਾ ਮਨ ਹੈ ਪਿਓ ਬਰਗਾਸ
ਜੀ ਫੂਟੋ ਆਠਾ ਪਰਮਤਾ ਹੈ ਪਿਓ ਸਰਦਾਸ
ਪੂਤੋ ਪਰਮ ਮਨ ਹੈ ਪਿਓ ਪਰਦਾਸ
ਕਾਟੀ ਦੇਵੀ ਮਨ ਹੈ ਤੇ ਕੀਤੀ ਬੰਦ ਖਲਾਸ
ਕਾਟੀ ਤੇਰੀ ਬੰਦ ਹੈ ਤੇ ਕੀਤੀ ਬੰਦ ਖਲਾਸ
ਕਾਟੀ ਤੇਰੀ ਬੰਦ ਹੈ ਤੇ ਕੀਤੀ ਬੰਦ ਖਲਾ
ਬੰਦ ਖਲਾਸ
ਗੁਰਕੀਨੀ ਬੰਦ ਖਲਾ
ਬੰਦ ਖਲਾਸ
ਗੁਰਕੀਨੀ ਬੰਦ ਖਲਾਸ
ਗੁਰਕੀਨੀ ਬੰਦ ਖਲਾ
ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਕੜਾ ਬੁਝ ਗਿਆ ਤਪਤ ਕੜਾ
ਸ਼ੀਤਲ ਨਾਮ ਸਿਓ ਸ਼ੀਤਲ ਨਾਮ ਦਿਓ
ਸ਼ੀਤਲ ਨਾਮ ਦਿਓ ਸ਼ੀਤਲ ਨਾਮ
ਦਿਓ ਆਵਣ ਜਾਣ ਰਹਿਓ ਆਵਣ ਜਾਣ ਰਹਿਓ ਬੋਲੋ ਜੀ ਬੋਲੋ ਆਵਣ ਜਾਣ ਰਹਿਓ ਆਵਣ ਜਾਣ ਰਹਿਓ ਤਪਤ ਕੜਾਹਾ ਬੁਜ ਗਿਆ ਤਪਤ ਕੜਾਹਾ ਬੁਜ ਗਿਆ
ਤਪਤ ਕੜਾਹਾ ਬੁਜ ਗਿਆ
ਬੋਲੋ ਜੀ ਤਪਤ ਕੜਾਹਾ ਬੋਲੋ ਫਿਰ ਕਹੋ ਕੀ ਤਪਤ ਕੜਾ ਬੁਝ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਬ ਤੇ ਸਾਧੂ ਸੰਗ ਪਾਇਆ ਤਾਂ ਛੋਟ ਬਏ ਨੇ ਗੁਹਾ ਜਿਸ ਕੀ ਅਡਕ ਤਿਸ ਤੇ ਛੁੱਟੀ ਵੱਖ ਨੂੰ
ਤਪਤਕੜਾ ਬੁਝ ਗਿਆ ਤਪਤਕੜਾ ਬੁਝ ਗਿਆ ਤਪਤਕੜਾ ਬੁਝ ਗਿਆ ਤਪਤਕੜਾ ਗੁਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ
ਸੀਤਲ ਨਾਮ ਦਿਓ ਸੀਤਲ ਨਾਮ ਦਿਓ
ਤਪਤ ਕੜਾ ਬੁਝ ਗਿਆ ਤਪਤ ਕੜਾ ਅੰਮ੍ਰਿਤ ਪੀਆ ਸਤਿਗੁਰ ਦੀਆ ਪੜੋ ਅੰਮ੍ਰਿਤ ਪੀਆ
ਸਤਿਗੁਰ ਦੀ।
ਬੋਲੋ ਸੰਗਤ, ਅੰਮ੍ਰਿਤ ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ,
ਅੰਮ੍ਰਿਤ ਪੀਆ ਸਤਿਗੁਰ ਦੀਆ
ਜੀ,
ਅੰਮ੍ਰਿਤ ਪੀਆ ਸਤਿਗੁਰ ਦੀਆ,
ਅਵਰ ਨਾ ਜਾਣਾ ਦੁਆ ਤੀਆ, ਅਵਰ ਨਾ ਜਾਣਾ ਦੁਆ ਤੀਆ,
ਅਵਰ ਨਾ ਜਾਣਾ ਦੁਆ ਤੀਆ, ਅਵਰ ਨਾ ਜਾਣਾ ਦੁਆ ਤੀਆ, ਅਵਰ ਨਾ ਜਾਣਾ ਦੁਆ ਤੀਆ, ਅਵਰ ਨਾ ਜਾਣਾ ਦੁਆ ਤੀਆ,
ਅੰਮ੍ਰਿਤ ਪੀਆ ਅੰਮ੍ਰਿਤ ਪੀਆ, ਅੰਮ੍ਰਿਤ ਪੀਆ ਅੰਮ੍ਰਿਤ ਪੀਆ,
ਅੰਮ੍ਰਿਤ ਪੀਆ ਅੰਮ੍ਰਿਤ ਪੀਆ, ਅੰਮ੍ਰਿਤ ਪੀਆ ਅੰਮ੍ਰਿਤ ਪੀਆ, ਅੰਮ੍ਰਿਤ ਪੀਆ ਅੰਮ੍ਰਿਤ ਪੀਆ, ਅੰਮ੍ਰਿਤ ਪੀਆ ਅੰਮ੍ਰਿਤ ਪੀਆ
ਜੀ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ,
ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ,
ਪੜੋ ਅੰਮ੍ਰਿਤ ਪੀਆ ਜੀ ਸਤਿਗੁਰ, ਸਤਿਸੰਗ ਜੀ ਆਓ ਸਾਰੇ, ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਏਕੋਟ ਵਿੱਚ ਤਿੰਨ ਦਿਨ ਦਾ ਸਮਾਗਮ ਰੱਖਿਆ ਗਿਆ ਸੀ, ਅੱਜ ਤੀਸਰਾ ਔਰ ਲਾਸਟ ਦੀਵਾਨ ਇਸ ਪੰਡਾਲ ਦਾ ਹੈ। ਨਮਸਕਾਰ ਕਰਨ ਵਾਲੇ ਅਜੇ ਕਾਫੀ ਰਹਿੰਦੇ ਹੈ, ਆਪ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕੁਝ ਸਿੱਧੇ ਹੀ ਪੰਡਾਲ ਵਿੱਚ ਬੈਠ ਜਾਓ, ਬਾਅਦ ਵਿੱਚ ਪ੍ਰੇਮ ਭੇਟਾ ਰੱਖ ਲਿਓ, ਅੱਗੇ ਅੱਗੇ ਵਾਲਿਆਂ ਨੂੰ ਨਮਸਕਾਰ ਕਰ ਲੈਣ ਦਿਓ, ਬਾਕੀ ਦੇ ਬਾਅਦ ਵਿੱਚ ਫਿਰ ਰਸਤੇ ਜਿਹੜੀ ਪੰਡਾਲ ਵਿੱਚ ਪਿੱਛੇ ਜਗ੍ਹਾ ਘੱਟ ਹੈ, ਰਸਤੇ ਦੇ ਵਿੱਚ ਹੀ ਸਾਰੇ ਵੀਰ ਭੈਣਾਂ ਆਪਣੇ ਆਪ ਬੈਠ ਜਾਣਗੇ। ਆ ਜਿਹੜਾ ਅੱਗੇ ਜਗ੍ਹਾ ਜਿੱਥੇ ਮੱਥਾ ਟੇਕ ਰਹੇ ਆ ਇਹ ਖਾਲੀ ਰੱਖ ਲਿਓ ਬਸ, ਬਾਕੀ ਸਾਰੇ ਬਿਠਾ ਲਓ ਪਿੱਛੇ ਪਿੱਛੇ, ਸਾਰੇ ਰਸਤਿਆਂ ਦੇ ਵਿੱਚ ਬਿਠਾ ਲਓ, ਬਾਕੀ ਭਾਈ ਆਪੋ ਆਪਣੀ ਜਗ੍ਹਾ ਤੇ ਸਜੇ ਰਹੋ, ਟਕਾ ਬਣਾ ਕੇ ਰੱਖਿਓ, ਬਿਲਕੁਲ ਹਿਲ ਜੁਲ ਨਾ ਹੋਵੇ। ਜਿਹੜੇ ਖੜੇ ਆ ਇਹਨਾਂ ਨੂੰ ਬਿਠਾ ਲਓ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਜਿਹੜੇ ਖੜੇ ਹੈ ਸੰਗਤ ਜਿਹੜੀ ਖੜੀ ਹੈ ਇਹਨਾਂ ਨੂੰ ਬਿਠਾ ਲਓ ਰਸਤੇ ਦੇ ਵਿੱਚ, ਜਲਦੀ ਜਲਦੀ ਜਿੱਥੇ ਜਿੱਥੇ ਖੜੇ ਹੋ ਨਮਸਕਾਰ ਕਰਕੇ ਇੱਥੇ ਇੱਥੇ ਸੱਜਣ ਦੀ ਖੇਚਲ ਕਰੋ। ਲਓ ਫਿਰ ਆਪਾਂ ਇੱਧਰ ਧਿਆਨ ਰੱਖਿਓ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ,
ਅੰਮ੍ਰਿਤ ਪੀਆ ਸਤਿਗੁਰ ਦੀਆ,
ਅਵਰ ਨਾ ਜਾਣਾ ਦੁਆ ਤੀਆ, ਅਵਰ ਨਾ ਜਾਣਾ ਦੁਆ ਤੀਆ ਜੀ,
ਅਵਰ ਨਾ ਜਾਣਾ ਦੁਆ ਤੀਆ, ਅਬਰ ਨਾ ਜਾਣਾ ਦੁਆ ਕੀਆ
ਅਬਰ ਨਾ ਜਾਣਾ ਜਲਦੀ ਜਲਦੀ ਬਿਠਾ ਲਓ ਜੀ ਜਿਹੜੇ ਖੜੇ ਆ ਫਟਾਫਟ ਬਹਿ ਜਾਓ ਵੀਰੋ ਸਾਰੇ ਵੀਰ ਭਰਾ ਬਹਿ ਜਾਓ ਪਿਆਰਿਓ ਗਰਮੀ ਹੈ ਮੌਸਮ ਹੁਣ ਹੌਲੀ ਹੌਲੀ ਗਰਮ ਹੋ ਰਿਹਾ ਪਰ ਜਦੋਂ ਪੂਰਾ ਧਿਆਨ ਇਕਾਗਰ ਹੋ ਜੇ ਨਾ ਮਨ ਜੁੜ ਜਾਏ ਫਿਰ ਨਹੀਂ ਪਤਾ ਲੱਗਦਾ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਜਦੋਂ ਚਿੱਤ ਪਰਮਾਤਮਾ ਵਿੱਚ ਸੰਗਿਆਨ ਲੱਗਿਆ ਹੋਇਆ ਹੋਵੇ ਬਹਿ ਜਾਓ ਪਿਆਰਿਓ ਪਹਿਰੇਦਾਰ ਵੀ ਸਾਰੇ ਬੈਠ ਜਾਓ ਪਿਆਰਿਓ ਬਹਿ ਜਾਓ ਸਾਰੇ ਬਹਿ ਜਾਓ ਭੈਣੋ ਸਾਰੀਆਂ ਬੈਠੋ ਫਿਰ ਤੇ ਪਤਾ ਹੀ ਨਹੀਂ ਲੱਗਦਾ ਜਿਹੜੇ ਬੰਦੇ ਦਾ ਧਿਆਨ ਪਰਮਾਤਮਾ ਵਿੱਚ ਰੱਬ ਵਿੱਚ ਲੱਗਿਆ ਹੋਇਆ ਹੈ ਫਿਰ ਉਹਦਾ ਬਿਰਧ ਹੈ ਉਹਦੀ ਯਾਦ ਵਿੱਚ ਬੰਦਾ ਇੰਨਾ ਮਸਤ ਹੋ ਜਾਂਦਾ ਹੈ ਐਸਾ ਹਿਪਨੋਟਾਈਜ ਹੁੰਦਾ ਹੈ ਐਸਾ ਸਮੋਹਿਤ ਹੋ ਜਾਂਦਾ ਹੈ ਐਸੀ ਮਸਤੀ ਵਿੱਚ ਰਹਿੰਦਾ ਹੈ ਵੀ ਦੁੱਖ ਤਕਲੀਫਾਂ ਜ਼ਿੰਦਗੀ 'ਚ ਆਉਂਦੀਆਂ ਉਹਨੂੰ ਪਤਾ ਹੀ ਨਹੀਂ ਲੱਗਦਾ ਐਗਜ਼ੈਂਪਲ ਲਓ ਵੇਖੋ ਕਈ ਬੰਦੇ ਤੁਹਾਡੇ 'ਚ ਇੱਦਾਂ ਹੋਣਗੇ ਜਿਨ੍ਹਾਂ ਦਾ ਗੋਡਾ ਦੁਖਦਾ ਹੈ ਬਹਿ ਨਹੀਂ ਹੁੰਦਾ ਚੌਂਕੜਾ ਮਾਰ ਕੇ ਪਰ ਬਹਿ ਵੀ ਨਹੀਂ ਹੁੰਦਾ ਤੇ ਦੀਵਾਨ ਛੱਡ ਵੀ ਨਹੀਂ ਹੁੰਦਾ ਆ ਜਾਂਦੇ ਵੀ ਚਲੋ ਜਾਣਾ ਹੀ ਪੈਣਾ ਕਈਆਂ ਤੇ ਬੈਕ ਪ੍ਰੋਬਲਮ ਹੁੰਦੀ ਹੈ ਕੋਈ ਦਰਦ ਹੁੰਦਾ ਹੈ ਕੋਈ ਤਕਲੀਫ ਹੁੰਦੀ ਹੈ ਫਿਰ ਕਹਿੰਦੇ ਯਾਰ ਔਖਾ ਤੇ ਹੋਊ ਪਰ ਜਾਊਂ ਜ਼ਰੂਰ ਆ ਜਾਂਦਾ ਹੁਣ ਗੋਡੇ 'ਚ ਦਰਦ ਹੁੰਦੀ ਹੈ ਬੈਕ ਦਰਦ ਹੁੰਦੀ ਹੈ ਪ੍ਰੋਬਲਮ ਵਿੱਚ ਹੈ ਪਰ ਇੱਥੇ ਆਇਆ ਉਦਾਂ ਦੋ ਮਿੰਟ ਬਹਿੰਦਾ ਔਖਾ ਹੋ ਜਾਂਦਾ ਹੈ ਤੇ ਸੰਗਤ ਵਿੱਚ ਕਈ ਵਾਰੀ ਆਇਆ ਤੇ ਜਦੋਂ ਐਂ ਪਤਾ ਲੱਗਦਾ ਵੀ ਯਾਰ ਢਾਈ ਘੰਟੇ ਲੰਘ ਗਏ ਅੱਜ ਦਰਦ ਹੋਇਆ ਹੀ ਨਹੀਂ ਦਰਦ ਉਵੇਂ ਹੀ ਹੋ ਰਿਹਾ ਸੀ ਤਕਲੀਫ ਉਵੇਂ ਹੀ ਸੀ ਅੱਜ ਤੂੰ ਮਸਤੀ ਇੰਨਾ ਹੋਇਆ ਸੀ ਵੀ ਤੈਨੂੰ ਤੇਰੀ ਤਕਲੀਫ ਦਾ ਪਤਾ ਹੀ ਨਹੀਂ ਇਹ ਨਹੀਂ ਵੀ ਦਰਦ ਨਹੀਂ ਹੁੰਦਾ ਦੁੱਖ ਤਕਲੀਫਾਂ ਐਂ ਹੁੰਦੀਆਂ ਹੈ ਪਰ ਜਿਹੜਾ ਸੁਰਤ ਵਿੱਚ ਮਸਤੀ ਆ ਜਾਂਦੀ ਖੇੜਾ ਆ ਜਾਂਦਾ ਆਪਾਂ ਵੀ ਬਹਿ ਜਾਓ ਸਾਰੇ ਸਾਰੇ ਕਿਰਪਾ ਕਰਕੇ ਬਹਿ ਜਾਓ ਪਿਆਰਿਓ ਪਹਿਰੇਦਾਰ ਵੀਰ ਵੀ ਬਹਿ ਜਾਓ ਕੋਈ ਨਹੀਂ ਹੁਣ ਜਦੋਂ ਪੰਜ ਪਿਆਰੇ ਆਉਣਗੇ ਆਪੇ ਰਾਹ ਬਣ ਜੂ ਜਿਹੜੇ ਪਹਿਰੇਦਾਰ ਹੋ ਰਾਹ 'ਚ ਹੀ ਬਹਿ ਜਾਓ ਜਿਹੜੇ ਪਿੱਛੇ ਹੋ ਪਿੱਛੇ ਵੀ ਬੈਠੇ ਰਹੋ ਜਿਹੜਾ ਕੋਈ ਆਊ ਉੱਥੇ ਹੀ ਭਾਇਓ ਇੱਧਰ ਸੁਣਿਓ ਬਈ ਇੱਕ ਗੱਲ ਸਿੱਧੀ ਸਮਝ 'ਚ ਆਉਂਦੀ ਹੈ ਸਿੱਧੀ ਬਈ ਆਪਾਂ ਕਹਿੰਦੇ ਹਾਂ ਬੰਦ ਬੰਦ ਕਟਾ ਲਏ ਖੋਪਰ ਲੁਹਾ ਲਏ ਚਰਖੜੀਆਂ ਤੇ ਚੜ੍ਹ ਕੇ ਦੇਗਾਂ 'ਚ ਕੱਢ ਕੇ ਉਹਦਾ ਕਾਰਨ ਕੀ ਸੀ ਜਦੋਂ ਤੁਸੀਂ ਕਿਸੇ ਬੰਦੇ ਤੇ ਹਿਪਨੋਟਾਈਜ਼ ਨਾ ਹੋ ਜਾਓ ਕਿਸੇ ਇੱਕ ਤੇ ਕਿਉਂਕਿ ਹਰ ਬੰਦੇ ਦਾ ਗਿਆਨ ਸੀਮਤ ਹੈ ਪਰਮਾਤਮਾ ਬਹੁਤ ਵੱਡਾ ਹੈ ਤੇ ਪਰਮਾਤਮਾ ਦਾ ਗਿਆਨ ਵੀ ਬੇਅੰਤ ਹੈ ਜਿੱਡਾ ਵੱਡਾ ਉਹ ਆਪ ਹੈ ਓਡਾ ਵੱਡਾ ਹੀ ਉਹਦਾ ਗਿਆਨ ਹੈ ਜਿੱਡਾ ਰੱਬ ਹੈ ਓਡਾ ਹੀ ਸਤਿਗੁਰੂ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਪਰਮਾਤਮਾ ਦਾ ਗਿਆਨ ਬਹੁਤ ਵੱਡਾ ਹੈ ਤੇ ਜਦੋਂ ਅਸੀਂ ਉਹਦੇ ਵੱਲ ਧਿਆਨ ਦੇ ਦਿੰਦੇ ਹਾਂ ਜਿਵੇਂ ਦੋ ਘੰਟੇ ਆਪਾਂ ਨੂੰ ਇੱਥੇ ਬੈਠਿਆਂ ਤੇ ਦਰਦ ਦਾ ਪਤਾ ਹੀ ਨਹੀਂ ਲੱਗਿਆ ਵੀ ਯਾਰ ਦਰਦ ਵੀ ਹੁੰਦਾ ਸੀ ਇਦਾਂ ਹੀ ਕੰਡਿਆਂ ਤੇ ਵੀ ਬੰਦਾ ਪੈ ਜਾਂਦਾ ਬੱਚੇ ਵੀ ਚਲੇ ਗਏ ਪਰਿਵਾਰ ਵੀ ਸ਼ਹੀਦ ਹੋ ਗਿਆ ਸਭ ਕੁਝ ਕੁਰਬਾਨ ਹੋ ਗਿਆ ਪਤਾ ਹੀ ਨਹੀਂ ਲੱਗਿਆ ਉਹਦਾ ਕਾਰਨ ਹੀ ਇਹ ਹੈ ਵੀ ਸੁਰਤ ਜਿਹੜੀ ਹੈ ਉਹ ਕਿਸੇ ਆਨੰਦ ਵਿੱਚ ਕਿਸੇ ਖੇੜੇ ਦੇ ਵਿੱਚ ਹੈ ਏਮ ਹੈ ਕੋਈ ਉਹਨਾਂ ਦਾ ਮਕਸਦ ਹੈ ਕੋਈ ਉਹਨਾਂ ਦਾ ਪਿਆਰ ਦੇ ਵਿੱਚ ਦਰਦ ਭੁੱਲ ਜਾਂਦੀ ਹੈ ਪਿਆਰਿਓ ਪਿਆਰ ਵਿੱਚ ਤਕਲੀਫ ਭੁੱਲ ਜਾਂਦੀ ਹੈ ਉਦਾਂ ਕਿਸੇ ਨੂੰ ਖੜਾਈ ਰੱਖੋ ਘੰਟਾ ਖੜਾਉਣਾ ਪਵੇ ਖੜਾ ਰਹੇ ਔਖਾ ਹੋ ਜਾਂਦਾ ਬੰਦਾ ਪਰ ਆਪਣੇ ਬੱਚਾ ਅੰਦਰ ਇਗਜ਼ਾਮ ਦੇ ਰਿਹਾ ਧੁੱਪ ਜੀ ਪਿਓ ਖੜਾ 12 ਘੰਟੇ ਪਤਾ ਹੀ ਨਹੀਂ ਲੱਗਿਆ ਖੱਲੀਆਂ ਪੈ ਜਾਂਦੀਆਂ ਉਦਾਂ ਬੰਦਾ ਖੜਦਾ ਹੈ ਪਰ ਜਦੋਂ ਕਿਸੇ ਮਕਸਦ ਲਈ ਕਿਸੇ ਏਮ ਲਈ ਖੜਦਾ ਹੈ ਫਿਰ ਨਹੀਂ ਪਤਾ ਲੱਗਦਾ ਤਾਂ ਕਰਕੇ ਜਦੋਂ ਸਾਡੀ ਸੁਰਤ ਸਾਡਾ ਮਨ ਪਰਮਾਤਮਾ ਨਾਲ ਉਹਦੇ ਨਾਲ ਇੱਕਮਿਕ ਹੋ ਜਾਂਦਾ ਹੈ ਉਹ ਬੰਦੇ ਤੇ ਖਿੜੇ ਖਿੜੇ ਰਹਿੰਦੇ ਹੈ ਫਲਾਣਾ ਮਰ ਗਿਆ ਕਹਿੰਦੇ ਕੋਈ ਨਹੀਂ ਮੇਰਾ ਰੱਬ ਥੋੜਾ ਮਰਨ ਲੱਗਿਆ ਫਲਾਣਾ ਜੰਮ ਪਿਆ ਜੀ ਕਹਿੰਦੇ ਕੋਈ ਨਹੀਂ ਜੰਮਦੇ ਨੇ ਆਉਂਦੇ ਨੇ ਜਾਂਦੇ ਨੇ ਪੁੱਤ ਹੋਇਆ ਬਾਹਲਾ ਭੰਗੜੇ ਨਹੀਂ ਪਾਉਣੇ ਪੁੱਤ ਮਰ ਗਿਆ ਫਿਰ ਚੀਕਾਂ ਵੀ ਨਹੀਂ ਬਹੁਤੀਆਂ ਬੈਲੈਂਸ ਬੈਲੈਂਸ ਵਿੱਚ ਹੈ ਹੁਣ, ਕਿਉਂਕਿ ਜੁੜਿਆ ਹੋਇਆ ਮਨ ਮਨ ਦੇਹ ਵੱਲ ਵੇਖ ਹੀ ਨਹੀਂ ਰਿਹਾ, ਨਾ ਦੇਹ ਆਉਣ ਵਾਲੀ ਵਾਲੇ ਪਾਸੇ ਵੇਖਦਾ, ਨਾ ਜਿਹੜਾ ਮਰਦਾ ਉਹਦੇ ਕੰਨੀ ਵੇਖਦਾ, ਵੇਖਦੇ ਹੀ ਉਹ ਤੇ ਉਹਦੇ ਵੰਨੀ ਨੇ, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪ੍ਰੈਜੈਂਟ ਵਿੱਚ ਰਹਿੰਦੇ ਆ, ਵਰਤਮਾਨ ਵਿੱਚ ਰਹਿੰਦੇ ਆ ਤੇ ਵਰਤ ਰਿਹਾ ਜਿਹੜਾ ਆਲੇ ਦੁਆਲੇ ਉਹਨਾਂ ਨੂੰ ਉਹ ਪ੍ਰਗਟ ਰੂਪ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ, ਉਹਨਾਂ ਦੀ ਫਿਰ ਸੁਰਤ ਜਿਹੜੀ ਹੈ ਹੋਰ ਪਾਸੇ ਨਹੀਂ ਫਸਦੀ, ਤਾਂ ਕਰਕੇ ਵੱਡੀਆਂ ਵੱਡੀਆਂ ਤਕਲੀਫਾਂ ਦਾ ਪਤਾ ਹੀ ਨਹੀਂ ਲੱਗਦਾ, ਮਸਤੀ ਚ ਹੋ ਜਾਂਦਾ ਮਨ, ਖੇੜੇ ਚ ਰਹਿੰਦਾ। ਤਾਂ ਕਰਕੇ ਜਿਵੇਂ ਆਪਾਂ ਪੜ੍ਹਦੇ ਸੀ ਇਹ ਇਹ ਹੁਣ ਅਗਲਾ ਸਵਾਲ ਇਹ ਹੁੰਦਾ ਹੈ ਵੀ ਇਹ ਹੁੰਦਾ ਕਿਵੇਂ ਹੈ, ਮਨ ਇੰਨਾ ਮਜ਼ਬੂਤ ਕਿਵੇਂ ਹੋ ਸਕਦਾ ਹੈ। ਚਲੋ ਦੋ ਘੰਟੇ ਤੇ ਗੋਡਾ ਗਾਡਾ ਦਰਦ ਨਹੀਂ ਪਤਾ ਨਹੀਂ ਲੱਗਿਆ, ਪਰ ਸਾਰੀ ਜ਼ਿੰਦਗੀ ਬੰਦਾ ਇੱਕ ਇੱਕ ਰੰਗ ਜੇ ਚ ਰਵੇ, ਮਸਤ ਜਿਹਾ ਰਵੇ, ਖੁਸ਼ ਖੁਸ਼ ਰਵੇ, ਇਹ ਕਿਵੇਂ ਹੋ ਸਕਦਾ ਹੈ? ਇਹ ਹੋ ਸਕਦਾ ਹੈ ਜਦੋਂ ਆਹ ਮਜ਼ਬੂਤ ਹੋ ਗਿਆ। ਇਹ ਕੀ ਹੈ ਜੀ? ਇਹ ਦਿਮਾਗ, ਇਹਦੇ ਵਿੱਚ ਜਿਹੜਾ ਸਾਡਾ ਮਨ ਮਾਈਂਡ ਸਾਡਾ, ਜਿੰਨਾ ਇਹਨੂੰ ਮਜ਼ਬੂਤ ਕਰ ਲਓਗੇ ਓਨਾ ਹੀ, ਜਿੰਨਾ ਸਟਰੋਂਗ ਕਰ ਲਓਗੇ, ਜਿਵੇਂ ਸਰੀਰ ਤਕੜਾ ਹੋਵੇ ਤੇ ਮਾੜੇ ਮੋਟੇ ਧੱਕੇ ਦੀ ਪਰਵਾਹ ਨਹੀਂ ਕਰਦਾ, ਸਰੀਰ ਬੰਦੇ ਦਾ ਤਕੜਾ ਹੋਵੇ, ਖੁਰਾਕਾਂ ਖਾਧੀਆਂ ਹੋਣ ਤੇ ਕੋਈ ਬੰਦਾ ਧੱਕਾ ਮਾਰੇ ਐ ਮਾਰੇ ਧੱਕਾ ਜਮਾਂ ਹੀ ਨਹੀਂ ਪਰਵਾਹ ਮੰਨਦਾ, ਜਦੋਂ ਬੰਦੇ ਦਾ ਮਨ ਮਜ਼ਬੂਤ ਹੋਵੇ ਉਹ ਫਿਰ ਛੇਤੀ ਛੇਤੀ ਨਿੱਕੀਆਂ ਮੋਟੀਆਂ ਦੁੱਖ ਤਕਲੀਫਾਂ ਦੀ ਪਰਵਾਹ ਨਹੀਂ ਕਰਦਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ। ਮਨ ਬਹੁਤ ਮਜ਼ਬੂਤ ਹੈ, ਮਨ ਬਹੁਤ ਤਕੜਾ ਹੈ। ਹੁਣ ਅਗਲੀ ਗੱਲ ਇਹ ਹੈ ਵੀ ਮਨ ਨੂੰ ਤਕੜਾ ਕਰਨ ਲਈ ਕਰੀਏ ਕੀ, ਮਨ ਨੂੰ ਮਜ਼ਬੂਤ ਕਰਨ ਲਈ ਕਰੀਏ ਕੀ, ਉਹਦੇ ਲਈ ਅੰਮ੍ਰਿਤ ਪੀ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀ ਜਿਹੜਾ ਸਤਿਗੁਰੂ ਤੋਂ ਮਿਲਦਾ। ਸਤਿਗੁਰੂ ਤੋਂ ਅੰਮ੍ਰਿਤ ਕਿਹੜਾ ਮਿਲਦਾ ਹੈ? ਸੱਚਾ ਗਿਆਨ ਜਿਹੜਾ ਹੈ ਨਾ ਉਹ ਸਾਨੂੰ ਪ੍ਰਾਪਤ ਹੁੰਦਾ ਹੈ ਗੁਰੂ ਘਰ ਦੇ ਵਿੱਚੋਂ, ਗਿਆਨ ਅੰਮ੍ਰਿਤ ਮਿਲਦਾ ਹੈ, ਗਿਆਨ ਅੰਮ੍ਰਿਤ। ਬਾਣੀ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ, ਬਾਣੀ ਵਿੱਚ ਭੋਜਨ ਨੂੰ ਵੀ ਅੰਮ੍ਰਿਤ ਲਿਖਿਆ, ਦੁੱਧ ਨੂੰ ਵੀ ਅੰਮ੍ਰਿਤ ਲਿਖਿਆ, ਭੋਜਨ ਨੂੰ ਵੀ ਅੰਮ੍ਰਿਤ ਲਿਖਿਆ, ਗਿਆਨ ਨੂੰ ਬਾਣੀ ਨੂੰ ਵੀ ਅੰਮ੍ਰਿਤ ਲਿਖਿਆ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਨੂੰ ਵੀ ਅੰਮ੍ਰਿਤ ਲਿਖਿਆ। ਚਾਰ ਹੋ ਗਏ, ਇੱਕ ਅਸੀਂ ਕਹਿੰਦੇ ਹਾਂ ਖੰਡੇ ਦੀ ਪੌਲ, ਇਹਨੂੰ ਵੀ ਅਸੀਂ ਕੀ ਕਹਿੰਦੇ ਹਾਂ ਭਲਾ? ਅੰਮ੍ਰਿਤ। ਤੇ ਸਰੋਵਰ ਦੇ ਪਾਣੀ ਨੂੰ ਉਹਨੂੰ ਅਸੀਂ ਕੀ ਕਹਿੰਦੇ ਹਾਂ ਭਲਾ? ਅੰਮ੍ਰਿਤ। ਧਿਆਨ ਨਾਲ ਸੁਣਿਓ, ਸਰੋਵਰ ਦੇ ਜਲ ਨੂੰ, ਜਲ ਹਿੰਦੀ ਦਾ ਸ਼ਬਦ ਹੈ ਤੇ ਪਾਣੀ ਪੰਜਾਬੀ ਦਾ ਸ਼ਬਦ। ਮਾਂ ਬੋਲੀ ਪੰਜਾਬੀ ਬੋਲਣੀ ਚਾਹੀਦੀ ਹੈ ਕਿ ਹਿੰਦੀ ਬੋਲੋ? ਗੱਜ ਕੇ ਦੱਸੋ ਬਈ, ਬੋਰਡਾਂ ਤੇ ਪਿੱਟਦੇ ਆ ਨਾ ਵੀ ਪੰਜਾਬੀ ਲਿਖੋ ਜੀ, ਪੰਜਾਬੀ ਲਿਖੋ, ਤੇ ਜੇ ਮੈਂ ਕਹਿਤਾ ਪਾਣੀ, ਕਹਿੰਦੇ ਨਾ ਜਲ ਕਿਉਂ ਨਹੀਂ ਗਿਆ, ਜਲ ਹਿੰਦੀ ਦਾ ਸ਼ਬਦ ਹੈ, ਪਾਣੀ ਪੰਜਾਬੀ ਦਾ, ਜਲ ਹਿੰਦੀ ਦਾ। ਪਾਣੀ ਨੂੰ ਹਿੰਦੀ ਵਿੱਚ ਜਲ ਕਹਿ ਦਿੰਦੇ ਆ, ਬਾਣੀ ਵਿੱਚ ਜਲ ਵੀ ਲਿਖਿਆ ਤੇ ਬਾਣੀ ਵਿੱਚ ਪਾਣੀ ਨੂੰ ਪਾਣੀ ਵੀ ਲਿਖਿਆ, ਪੰਜਾਬੀ ਵਿੱਚ ਪਾਣੀ ਸ਼ਬਦ ਹੈ। ਪਰ ਧਿਆਨ ਨਾਲ ਇਹ ਨੁਕਤਾ ਜੇ ਦਿਮਾਗ 'ਚ ਇੱਕ ਵਾਰੀ ਲੈ ਜਾਓ, ਸਮਝ ਪੈ ਜੂ। ਇੱਕ ਅਰਥ ਦੇ ਵਿੱਚ, ਇੱਕ ਅਰਥ ਦੇ ਵਿੱਚ ਤੇ ਹੈ ਪਾਣੀ, ਪਰ ਦੂਜੇ ਅਰਥ ਦੇ ਵਿੱਚ ਹੈ ਅੰਮ੍ਰਿਤ। ਹੁਣ ਬਾਣੀ 'ਚ ਲਿਖਿਆ ਪਸ਼ੂ ਮਿਲੈ ਚੰਗਿਆਈਆਂ ਖੜ ਖਾ ਹੈ ਅੰਮ੍ਰਿਤ ਦੇ, ਦੁੱਧ ਨੂੰ ਕੀ ਲਿਖਿਆ? ਅੰਮ੍ਰਿਤ। ਦੁੱਧ ਨੂੰ ਕੀ ਲਿਖਿਆ ਜੀ? ਅੰਮ੍ਰਿਤ। ਅੱਗੇ ਲਿਖਿਆ ਜਹਿ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਰੱਖ ਮਨ ਮਾਹੇ। ਭੋਜਨ ਨੂੰ ਬਾਣੀ 'ਚ ਕੀ ਲਿਖਿਆ? ਅੰਮ੍ਰਿਤ ਲਿਖਿਆ ਨਾ। ਅੱਛਾ, ਲਿਖਿਆ ਅੰਮ੍ਰਿਤ ਕੀ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਬਾਣੀ ਨੂੰ ਵੀ, ਗਿਆਨ ਨੂੰ ਵੀ ਅੰਮ੍ਰਿਤ ਲਿਖਿਆ। ਅੱਗੇ ਆਉਂਦਾ ਹੈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਨਾਮ ਨੂੰ ਵੀ ਅੰਮ੍ਰਿਤ ਲਿਖਿਆ। ਕਿਰਪਾ ਕਰਕੇ ਨੁਕਤਾ ਧਿਆਨ ਨਾਲ ਸਮਝਿਓ। ਹੁਣ ਹੈ ਦੁੱਧ ਮੱਝ ਦਾ, ਪਸ਼ੂ ਮਿਲੇ ਚੰਗਿਆਈਆਂ ਖੜ ਖਾ ਹੈ ਅੰਮ੍ਰਿਤ ਦੇ, ਬਾਣੀ 'ਚ ਲਿਖਿਆ ਅੰਮ੍ਰਿਤ, ਹੁਣ ਆਪਾਂ ਅੰਮ੍ਰਿਤ ਕਹਿੰਦੇ ਹਾਂ ਦੁੱਧ ਨੂੰ ਕਿ ਦੁੱਧ ਕਹਿੰਦੇ ਹਾਂ? ਬੋਲੋ ਬੋਲੋ ਜੀ, ਦੁੱਧ ਕਹਿੰਦੇ ਹਾਂ। 36 ਪ੍ਰਕਾਰ ਦੇ ਭੋਜਨ ਨੂੰ ਆਪਾਂ ਅੰਮ੍ਰਿਤ ਕਹਿੰਦੇ ਹਾਂ ਕਿ ਭੋਜਨ ਕਹਿੰਦੇ ਹਾਂ? ਭੋਜਨ ਕਹਿੰਦੇ। ਹੁਣ ਧਿਆਨ ਨਾਲ ਸਮਝਿਓ, ਹੈ ਤੇ ਭਾਈ ਦੁੱਧ, ਇੱਕ ਅਰਥ ਵਿੱਚ ਦੁੱਧ ਹੈ, ਪਰ ਦੂਜੇ ਪਾਸੇ ਕਮਜ਼ੋਰ ਬੰਦੇ ਲਈ ਦੁੱਧ ਕਾਹਦਾ ਕੰਮ ਕਰਦਾ ਹੈ? ਅੰਮ੍ਰਿਤ ਦਾ। ਕਮਜ਼ੋਰ ਲਈ ਦੁੱਧ ਕੀ ਹੈ? ਅੰਮ੍ਰਿਤ। ਇਸੇ ਤਰ੍ਹਾਂ ਹੈ ਤੇ ਹੈ ਭੋਜਨ, ਪਰ ਭੁੱਖੇ ਲਈ, ਭੁੱਖੇ ਲਈ ਭੋਜਨ ਕੀ ਹੈ ਜੀ? ਅੰਮ੍ਰਿਤ। ਜਾਣ ਪਾਕ ਮਰ ਰਿਹਾ ਸੀ ਜੀ, ਉਹ ਮ੍ਰਿਤ ਨੂੰ ਅੱਗੇ ਐੜਾ ਲੱਗ ਗਿਆ, ਮ੍ਰਿਤ ਤੋਂ ਰਹਿਤ ਹੋ ਗਿਆ, ਮੌਤ ਤੋਂ ਬਚ ਗਿਆ, ਭਾਵ ਕਿ ਮਰਦਾ ਸੀ ਜਿਹੜਾ ਭੁੱਖਾ, ਉਹਦੇ ਲਈ ਭੋਜਨ ਕੀ ਬਣਿਆ? ਅੰਮ੍ਰਿਤ। ਇੱਕ ਅਰਥ ਵਿੱਚ ਭੋਜਨ ਹੈ, ਦੂਜੇ ਅਰਥ ਵਿੱਚ ਕੀ ਬਣ ਗਿਆ? ਅੰਮ੍ਰਿਤ। ਅੱਛਾ, ਇੱਕ ਅਰਥ ਵਿੱਚ ਤੇ ਯਾਰ ਦਵਾਈ ਹੈ, ਪਰ ਕਿਸੇ ਬੰਦੇ ਦਾ ਕੈਂਸਰ ਠੀਕ ਹੋ ਗਿਆ, ਉਹਦੀ ਬਿਮਾਰੀ ਵਾਸਤੇ ਉਹ ਕੀ ਹੈ? ਬੰਦਾ ਕੀ ਸੀ? ਮਰਦਾ ਸੀ, ਪਰ ਦਵਾਈ ਕੀ ਹੈ ਉਹਦੇ ਲਈ? ਰੋਗੀ ਲਈ ਦਵਾਈ ਕੀ ਹੈ? ਅੰਮ੍ਰਿਤ। ਕਹਿ ਸਕਦੇ ਹਾਂ ਜੀ, ਬਿਮਾਰੀ ਲਈ ਅੰਮ੍ਰਿਤ ਹੈ, ਦਵਾਈ ਵੀ ਅੰਮ੍ਰਿਤ ਹੈ, ਭੋਜਨ ਵੀ ਅੰਮ੍ਰਿਤ ਹੈ, ਦੁੱਧ ਵੀ ਅੰਮ੍ਰਿਤ ਹੈ। ਸਾਡੀ ਕੌਮ ਵੰਡੀ ਪਈ ਸੀ, ਉਹ ਆ ਮਜ਼ਬੀਆਂ ਦਾ ਖੂਹ, ਆ ਜੱਟਾਂ ਦਾ ਖੂਹ, ਆ ਭਾਪਿਆਂ ਦਾ ਖੂਹ, ਆ ਬਾਹਮਣਾਂ ਦਾ ਖੂਹ, ਆ ਖੱਤਰੀਆਂ ਦਾ ਖੂਹ, ਇਹਦੇ ਚ ਐਂ ਨਹਾਉਣਗੇ ਫਲਾਣਾ, ਇਹਦੇ ਚ ਨਹੀਂ, ਸ਼ੂਦਰ ਅੱਡ ਨਹਾਉਂਦੇ ਹੈ, ਵੈਸ ਅੱਡ ਨਹਾਉਂਦੇ ਹੈ। ਗੁਰੂ ਸਾਹਿਬ ਨੇ ਸਰੋਵਰ ਬਣਾ ਦਿੱਤਾ, ਜਾਤਾਂ ਜਦੋਂ ਐਂ ਵੇਖਿਆ ਨਾ ਲੋਕਾਂ ਨੇ ਵੀ ਸਾਰੇ ਹੀ ਇਹਦੇ ਚ ਨਹਾ ਸਕਦੇ ਹੈ, ਕਹਿੰਦੇ ਹਾਂਜੀ ਸਾਰੇ ਨਹਾ ਲੈਣਗੇ, ਕਹਿੰਦੇ ਹਾਂ ਇਕੱਠੇ ਹਾਂਜੀ। ਇਹ ਤੇ ਜਾਤਾਂ ਪਾਤਾਂ ਖਤਮ ਕਰਨ ਵਾਸਤੇ ਸਮਾਜ ਲਈ ਇਹ ਪਾਣੀ ਕੀ ਹੈ ਜੀ? ਅੰਮ੍ਰਿਤ। ਜਾਤਾਂ ਪਾਤਾਂ ਖਤਮ ਕਰਤੀਆਂ, ਬਿਮਾਰੀ ਹੈ ਨਾ ਜਾਤ ਪਾਤ ਸਾਡੇ ਚ, ਆ ਵੱਡਾ ਆ ਛੋਟਾ, ਇੱਥੇ ਗੋਡੇ ਨਾਲ ਗੋਡਾ ਜੋੜ ਕੇ ਤੇ ਬੈਠੇ ਆ, ਪਰ ਓਦਾਂ ਨਹੀਂ ਜੀ। ਇੱਥੇ ਗੱਲ ਦੱਸਦੇ ਸੀ ਕੱਲ ਹੀ, ਇੱਥੇ ਨੇੜੇ ਇੱਕ ਪਿੰਡ ਦੇ ਵਿੱਚ ਜੱਟਾਂ ਦੇ ਗੁਰਦੁਆਰੇ ਦਾ ਗ੍ਰੰਥੀ ਛੁੱਟੀ ਤੇ ਚਲਿਆ ਗਿਆ, ਤੇ ਵਿਹੜੇ ਵਾਲੇ ਗੁਰਦੁਆਰੇ ਦੇ ਗ੍ਰੰਥੀ ਨੂੰ ਕਹਿੰਦੇ ਤੂੰ ਆ ਕੇ ਪਾਠ ਕਰ ਜਾ। ਵਿਹੜੇ ਵਾਲਾ ਗ੍ਰੰਥੀ ਆ ਕੇ ਪਾਠ ਕਰ ਗਿਆ, ਦੇਗ ਬਣਾਈ, ਆਏ ਕਈਆਂ ਨੇ ਦੇਗ ਲੈ ਲਈ, ਕਈਆਂ ਨੇ ਤੇ ਖਾ ਲਈ, ਪਰ ਕਈਆਂ ਨੇ ਦੇਗ ਲੈ ਕੇ ਬਾਹਰ ਕੁੱਤੇ ਨੂੰ ਬਾਤੀ, ਉਹਦੇ ਹੱਥ ਦੀ ਦੇਗ ਨਹੀਂ ਖਾਧੀ, ਪ੍ਰਸ਼ਾਦ ਨਹੀਂ ਛਕਿਆ। ਇਹ ਕੀ ਹੈ? ਇਹ ਬਿਮਾਰੀ ਨਹੀਂ, ਇਹ ਕੋੜ ਨਹੀਂ ਸਾਡੇ ਵਿੱਚ। ਤੇ ਜਿਹੜਾ ਸਰੋਵਰ, ਜਿਹੜਾ ਪਾਣੀ, ਇਹ ਜਾਤ ਪਾਤ ਇਕੱਠੇ ਹੀ ਨਹਾਈ ਜਾਂਦੇ ਆ ਯਾਰ, ਉਦਾਂ ਤੇ ਅਗਲਾ ਵੇਖ ਕੇ ਰਾਜੀ ਨਹੀਂ, ਪਰ ਇੱਥੇ ਇੱਥੇ ਯਾਰ ਖੱਤਰੀ ਵੀ, ਬ੍ਰਾਹਮਣ ਵੀ, ਸ਼ੂਦਰ ਵੀ, ਵੈਸ ਵੀ, ਇਹ ਪਾਣੀ ਚ ਇਕੱਠੇ ਹੀ ਨਹਾ ਲਿਆ। ਇਹ ਸਮਾਜ ਨੂੰ ਇੱਕ ਕਰਨ ਵਾਸਤੇ, ਇਹ ਗੰਦ ਮੰਦ ਕੱਢਣ ਵਾਸਤੇ ਇਹ ਪਾਣੀ ਕਾਹਦਾ ਕੰਮ ਕਰ ਗਿਆ? ਬੋਲੋ, ਗੱਜ ਕੇ ਦੱਸੋ ਯਾਰ। ਅੰਮ੍ਰਿਤ ਦਾ ਇੱਕ ਅਰਥ ਵਿੱਚ ਪਾਣੀ ਹੈ, ਦੂਜੇ ਅਰਥ ਵਿੱਚ ਅੰਮ੍ਰਿਤ। ਜਿਹੜਾ ਅੱਜ ਛਕਾਇਆ ਜਾ ਰਿਹਾ ਹੈ ਉਹ ਹੈ ਖੰਡੇ ਦੀ ਪਹੁਲ, ਉਹਨੂੰ ਕਹਿੰਦੇ ਆ ਖੰਡੇ ਦੀ ਪਹੁਲ। ਪੰਜ ਪਿਆਰੇ ਤਿਆਰ ਕਰ ਰਹੇ ਆ, ਪਰ ਜਦੋਂ ਉਹਦੇ ਅਰਥ ਦੇਖੋਗੇ ਇਹਦੇ ਨਾਲ ਹੁੰਦਾ ਕੀ ਹੈ? ਕਹਿੰਦੇ ਸਾਰੇ ਇੱਕੇ ਬਾਟੇ ਨੂੰ ਮੂੰਹ ਲਾ ਕੇ ਪੀ ਸਕਦੇ ਆ, ਸਾਰਿਆਂ ਨੂੰ ਕੋਈ ਭੇਦਭਾਵ ਨਹੀਂ, ਔਰਤ ਮਰਦ ਬਰਾਬਰ ਬਹਿ ਕੇ ਛਕਦੇ ਆ, ਕੋਈ ਫਰਕ ਨਹੀਂ, ਸਾਰਿਆਂ ਨੂੰ ਇੱਕ ਕਰਨ ਵਾਸਤੇ ਅੱਜ ਤੋਂ ਜਿਹੜਾ ਅੰਮ੍ਰਿਤ ਛਕ ਲਿਆ, ਕੋਈ ਮਜ਼ਬੀ ਮਜ਼ਬੀ ਨਹੀਂ ਰਿਹਾ, ਜੱਟ ਜੱਟ ਨਹੀਂ ਰਿਹਾ, ਜੱਟ ਜੱਟ ਪੁਣਾ ਛੱਡੂ, ਮਜ਼ਬੀ ਮਜ਼ਬੀ ਪੁਣਾ ਛੱਡੂ, ਰਮਦਾਸੀਆ ਆਪਣਾ ਉਸ ਛੱਡ ਦਿਓ, ਅੱਜ ਤੋਂ ਬਾਅਦ ਅਸੀਂ ਬਣ ਗਏ ਭਰਾ, ਅਸੀਂ ਬਣ ਗਏ ਖਾਲਸੇ। ਕਹਿੰਦੇ ਵਾਹ ਬਈ ਵਾਹ, ਆ ਖੰਡੇ ਦੀ ਪੌਲ ਤੇ ਸਮਾਜ ਨੂੰ ਇੱਕ ਕਰ ਦੂ, ਇਹ ਸਮਾਜ ਲਈ ਕੀ ਹੈ? ਅੰਮ੍ਰਿਤ। ਇੱਕ ਅਰਥ ਵਿੱਚ ਕੀ ਹੈ ਜੀ? ਖੰਡੇ ਦੀ ਪੌਲ, ਪਰ ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਸਮਝ ਆਈ? ਇੱਕ ਅਰਥ ਵਿੱਚ ਹੈ ਦੁੱਧ, ਪਰ ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਇੱਕ ਅਰਥ ਦੇ ਵਿੱਚ ਕੀ ਹੈ ਜੀ? ਭੋਜਨ, ਪਰ ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਇੱਕ ਅਰਥ ਵਿੱਚ ਹੈ ਪਾਣੀ, ਪਰ ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਸਮਝ ਆ ਗਈ ਨਾ ਪੂਰੀ ਤਰ੍ਹਾਂ ਗੱਲ? ਹੁਣ ਆਪਾਂ ਨੂੰ ਸਾਰੀ ਗੱਲ ਪਕੜ ਵਿੱਚ ਰੱਖਣੀ ਪਊ। ਜੇ ਆਪਾਂ ਐ ਕਹਾਂਗੇ ਵੀ ਮੈਂ ਵੱਢ ਦੂੰ ਤੈਨੂੰ, ਮੈਂ 6 ਦੀਆਂ 6 ਲੰਘਾਉਂ, ਜੇ ਤੇਰੇ ਵਿੱਚ ਜੇ ਤੈਂ ਅੱਜ ਤੋਂ ਬਾਅਦ ਪਾਣੀ ਕਿਹਾ ਤੇ ਤੈਨੂੰ ਕਹਿਣ ਨਹੀਂ ਦੇਣਾ। ਉਹ ਪਿਆਰਿਓ ਗੱਲ ਸੁਣ ਲਓ, ਜਿਹਦੇ ਫਿਲਟਰ ਲਵਾਉਣ ਜਾਓਗੇ ਉਹਦੇ ਐ ਨਹੀਂ ਤੁਸੀਂ ਕਹਿ ਸਕਦੇ ਵੀ ਅਸੀਂ ਜੀ ਅੰਮ੍ਰਿਤ ਵਿੱਚ ਫਿਲਟਰ ਲਵਾਉਣਾ, ਐ ਨਹੀਂ। ਉਹਦੇ ਤੁਹਾਨੂੰ ਕੀ ਕਹਿਣਾ ਪਊ? ਪਾਣੀ 'ਚ ਫਿਲਟਰ ਲਵਾਉਣਾ। ਉਹਦੇ ਐ ਕਹਿਣਾ ਤਾਂ ਕਰਕੇ ਜੇ ਜੇ ਜਿਹੜਾ ਬੰਦਾ ਸਮਝਦਾਰ ਹੈ ਨਾ ਉਹਦੇ ਤੇ ਗੱਲ ਪੈਂਦੀ ਹੈ ਪਕੜ ਵਿੱਚ ਪਰ ਜਿਹੜੇ ਬੰਦੇ ਨੇ ਬਹਾਨੇ ਨਾਲ ਐਵੇਂ ਹੀ ਵਿਰੋਧ ਕਰੀ ਜਾਣਾ ਹੈ ਉਹ ਬੰਦਾ ਸਮਝਣਾ ਚਾਹੁੰਦਾ ਹੀ ਨਹੀਂ ਉਹ ਕਹਿੰਦਾ ਮੈਂ ਨਹੀਂ ਤੇਰੇ ਨਾਲ ਵਸਦੀ ਕਹਿੰਦੇ ਕਿਉਂ ਕਹਿੰਦੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹਦਾ ਇਲਾਜ ਨਹੀਂ ਨਾ ਹੋ ਸਕਦਾ ਇਹਦਾ ਕੀ ਇਲਾਜ ਕਰੋਗੇ ਇਹਦਾ ਇਲਾਜ ਕੋਈ ਨਹੀਂ ਬਹਾਨੇ ਨਾ ਬਣਾਓ ਵੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਬਹਾਨਾ ਹੈ ਗੱਲ ਦਾ ਦਲੀਲ ਨਾਲ ਜਵਾਬ ਦੇਈਦਾ ਹੈ ਇੱਕ ਭਾਈ ਇੱਕ ਅਰਥਾਂ ਦੇ ਵਿੱਚ ਤੇ ਹੈ ਬਾਣੀ ਦੂਜੇ ਅਰਥ ਵਿੱਚ ਗਿਆਨ ਅੰਮ੍ਰਿਤ ਅਗਿਆਨੀ ਲਈ ਨਾ ਐਜੂਕੇਸ਼ਨ ਵਿਦਿਆ ਜਿਹਨੂੰ ਵਿਦਿਆ ਕਹਿੰਦੇ ਹੋ ਪਰ ਅਨਪੜ੍ਹ ਲਈ ਵਿਦਿਆ ਕੀ ਹੈ ਅੰਮ੍ਰਿਤ ਅਗਿਆਨੀ ਲਈ ਤੇ ਅੰਮ੍ਰਿਤ ਦਾ ਕੰਮ ਕਰ ਗਈ ਨਾ ਅੰਮ੍ਰਿਤ ਦਾ ਕੰਮ ਕਰ ਗਈ ਅਗਿਆਨੀ ਲਈ ਤਾਂ ਕਰਕੇ ਸਾਡੇ ਇਦਾਂ ਸਮਝੋ ਵੀ ਇੱਕ ਅਰਥ ਦੇ ਵਿੱਚ ਤੇ ਦਵਾਈ ਦੂਜੇ ਅਰਥ ਵਿੱਚ ਅੰਮ੍ਰਿਤ ਇੱਕ ਅਰਥ ਵਿੱਚ ਖੰਡੇ ਦੀ ਪੌਲ ਹੀ ਰਹਿਣੀ ਹੈ ਦੂਜੇ ਅਰਥ ਵਿੱਚ ਉਹਨੂੰ ਅਸੀਂ ਅੰਮ੍ਰਿਤੀ ਕਵਾਂਗੇ ਇਦਾਂ ਸਮਝੋ ਗੱਲ ਪੂਰੀ ਪਰ ਸਾਡੇ ਬੰਦੇ ਸਮਝਣਾ ਥੋੜਾ ਚਾਹੁੰਦੇ ਆ ਜੇ ਅਗਲੇ ਨੂੰ ਆਪਾਂ ਕਹੀਏ ਵੀ ਯਾਰ ਅੰਮ੍ਰਿਤ ਦੇ ਵਿੱਚ ਫਿਰ ਪੈਰ ਪਾ ਲਓਗੇ ਆਪਾਂ ਹੁਣ ਮੰਨ ਲਓ ਪੈਰ ਲਿਬੜੇ ਆ ਸਾਡੇ ਅੰਮ੍ਰਿਤ ਦੇ ਵਿੱਚ ਪੈਰ ਪਾ ਕੇ ਕਿੱਦਾਂ ਵੜ ਜਾਵਾਂਗੇ ਅੰਮ੍ਰਿਤ ਵਿੱਚ ਯਾਰ ਕਸ਼ਹਿਰਾ ਕਿਵੇਂ ਧੋ ਲਾਂਗੇ ਅੰਮ੍ਰਿਤ ਵਿੱਚ ਬੰਦਾ ਕਿਵੇਂ ਵੜ ਸਕਦਾ ਅੰਮ੍ਰਿਤ ਇੱਕ ਅਰਥ ਵਿੱਚ ਅੰਮ੍ਰਿਤੀ ਹੈ ਵੀ ਦੇਖੋ ਭਾਈ ਸਾਰੇ ਇਕੱਠੇ ਨਹਾ ਰਹੇ ਆ ਇੱਕ ਅਰਥ ਵਿੱਚ ਅੰਮ੍ਰਿਤ ਤੇ ਦੂਜੇ ਅਰਥ ਵਿੱਚ ਪਾਣੀ ਸਿੱਧੀ ਗੱਲ ਪਰ ਸਾਡੇ ਬੰਦੇ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ ਨਾ ਦਿਮਾਗ ਖੋਲਣਾ ਚਾਹੁੰਦੇ ਐ ਬਸ ਜਿੱਥੇ ਅੜੀ ਕਰ ਲਈ ਬਸ ਕਰ ਲਈ ਇਹ ਤੇ ਬਹਾਨੇ ਐ ਸਾਡੇ ਅਸੀਂ ਸਮਾਜ ਵਿੱਚ ਅੱਗੇ ਵਧਣਾ ਹੈ ਸਾਡੇ ਪੜ੍ਹੇ ਲਿਖੇ ਬੱਚੇ ਜਿਹੜੇ ਆ ਸਾਡੇ ਹੁਣ ਬੱਚੇ ਗੋਰਾ ਕੋਈ ਸਾਡੇ ਕੈਨੇਡਾ ਤੋਂ ਸਾਡੇ ਵੀਰ ਨਾਲ ਆਊ ਪੜ੍ਹ ਕੇ ਆਊ ਕਹੂ ਯਾਰ ਮੇਰਾ ਯਾਰ ਹੈ ਚੱਲ ਮੈਨੂੰ ਲੈ ਕੇ ਚੱਲ ਇੰਡੀਆ ਉਹਨੇ ਤੇ ਐਂ ਕਹਿਣਾ ਨਾ ਜਦੋਂ ਇਕਦਮ ਪਾਣੀ ਨੂੰ ਵੇਖੂ ਕੀ ਕਹੂ ਵੀ ਵਾਟਰ ਇਦਾਂ ਹੀ ਕਹੂ ਉਹਨੂੰ ਸਮਝਾਉਣਾ ਪੈਣਾ ਸਾਨੂੰ ਬੱਚਿਆਂ ਕੋਲ ਦਲੀਲਾਂ ਚਾਹੀਦੀਆਂ ਲੌਜਿਕ ਚਾਹੀਦਾ ਹਰ ਗੱਲ ਦੇ ਵਿੱਚ ਦਲੀਲ ਹੋਵੇ ਲੌਜਿਕ ਹੋਵੇ ਸੈਂਸ ਬਣਨੀ ਚਾਹੀਦੀ ਹੈ ਇਦਾਂ ਹੀ ਨਾ ਆਪਾਂ ਬਹਾਨੇ ਬਣਾਈ ਜਾਈਏ ਧਿਆਨ ਨਾਲ ਜਦੋਂ ਆਪਾਂ ਸਮਝਦੇ ਹਾਂ ਤੇ ਫਿਰ ਆ ਜਦੋਂ ਹੁਣ ਵੇਖੋ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਕਹਿੰਦੇ ਜੀ ਹੁਣ ਅਕਲ ਆ ਗਈ ਸਮਝ ਆ ਗਈ ਗੁਰੂ ਨੇ ਜਦੋਂ ਗਿਆਨ ਦਿੱਤਾ ਮੰਨ ਗਿਆ ਸਮਝ ਫੂਟੋ ਆਂਡਾ ਭਰਮ ਕਾ ਅੱਗੇ ਤੇ ਜੀ ਜਕੜੇ ਜਿਵੇਂ ਨਾ ਹੁਣ ਆਂਡੇ ਵਿੱਚ ਚੂਜ਼ਾ ਜਿਹੜਾ ਹੈ ਜਕੜਿਆ ਹੋਇਆ ਹੁੰਦਾ ਬੱਚਾ ਆਂਡੇ ਦੇ ਵਿੱਚ ਐ ਜਕੜਿਆ ਪਿਆ ਕਹਿੰਦੇ ਏਦਾਂ ਹੀ ਅਸੀਂ ਤੇ ਵਹਿਮਾਂ ਭਰਮਾਂ 'ਚ ਜਕੜੇ ਪਏ ਸੀ ਯਾਰ ਵਹਿਮਾਂ ਭਰਮਾਂ ਵਿੱਚ ਮੇਰਾ ਦਿਮਾਗ ਤੇ ਜਕੜਿਆ ਪਿਆ ਸੀ ਉੱਥੇ ਮੱਥਾ ਟੇਕ ਲੈ ਉੱਥੇ ਨਾ ਗਿਆ ਐ ਹੋਜੂ ਉੱਥੇ ਨਾ ਗਿਆ ਮੱਝ ਨਹੀਂ ਮਿਲਣੀ ਉੱਥੇ ਨਾ ਗਿਆ ਬਾਬਾ ਨਾਰਾਜ਼ ਹੋਜੂ ਉੱਥੇ ਵੀ ਹਾਜ਼ਰੀ ਭਰ ਗਿਆ ਉਹ ਚੌਂਕੀ ਉੱਥੇ ਵੀ ਭਰਨੀ ਪੈਂਦੀ ਸੀ ਮੈਂ ਤੇ ਡਰਿਆ ਰਹਿੰਦਾ ਸੀ ਵੀਰਵਾਰ ਕੇਸੀ ਨਹੀਂ ਨਹਾਉਣਾ ਬੁੱਧਵਾਰ ਚੀਜ਼ ਖਰੀਦਾਂਗੇ ਬੁੱਧ ਕੰਮ ਸ਼ੁੱਧ ਹੁੰਦਾ ਹੈ ਹਰ ਵੇਲੇ ਮੈਂ ਐਂ ਡਰੀ ਜਾਣਾ ਆਹ ਰੰਗ ਨਹੀਂ ਪਾਉਣਾ ਆਹ ਨਹੀਂ ਪਾਉਣਾ ਐ ਨਹੀਂ ਕਰਨਾ ਐ ਨਹੀਂ ਕਰਨਾ ਮੈਂ ਤੇ ਜਕੜਿਆ ਪਿਆ ਸੀ ਜਿਵੇਂ ਆਂਡੇ ਵਿੱਚ ਚੂਜ਼ਾ ਜਕੜਿਆ ਪਿਆ ਹੁੰਦਾ ਹੈ ਤੇ ਆਂਡਾ ਫੁੱਟ ਗਿਆ ਆ ਮੇਰਾ ਜਿਹੜਾ ਤੋੜਤਾ ਗੁਰੂ ਨੇ ਜਿੱਦੇ ਤੋਂ ਗਿਆਨ ਦਿੱਤਾ ਹੈ ਫੁੱਟੋ ਆਂਡਾ ਭਰਮ ਖਾ ਹੁਣ ਅੰਦਰ ਕੀ ਹੋ ਗਿਆ ਚਾਨਣ ਹੀ ਚਾਨਣ ਗਿਆਨ ਦਾ ਮਨ ਹੈ ਭਇਓ ਪ੍ਰਗਾਸ ਅੱਛਾ ਸਾਡੇ ਪੈਰਾਂ ਨੂੰ ਪਈਆਂ ਸੀ ਬੇੜੀਆਂ ਜਕੜੇ ਪਏ ਸੀ ਅਸੀਂ ਤੇ ਗਿਆਨ ਦਿੱਤਾ ਗੁਰੂ ਨੇ ਅਕਲ ਦਿੱਤੀ ਕਾਟੀ ਬੇਰੀ ਪਗਹਿ ਤੇ ਪੈਰਾਂ ਦੀਆਂ ਬੇੜੀਆਂ ਦਿੱਤੀਆਂ ਕੱਟ ਗੁਰ ਕੀਨੀ ਬੰਦ ਖਲਾਸ ਕਹਿੰਦੇ ਹੁਣ ਹੁਣ ਆਜ਼ਾਦ ਕਰਤੇ ਜਕੜੇ ਪਏ ਸੀ ਆਜ਼ਾਦ ਕਰਤੇ ਹੋਏ ਆਜ਼ਾਦ ਕਿਹਨੇ ਕੀਤੇ ਗੁਰੂ ਨੇ ਆਵਣ ਜਾਣ ਰਹਿਓ ਕਹਿੰਦੇ ਹੁਣ ਆਉਣੀ ਜਾਣੀ ਖਤਮ ਹੋ ਗਈ ਆਉਣੀ ਜਾਣੀ ਦਾ ਅਰਥ ਹੁੰਦਾ ਜੀ ਭਟਕਣਾ ਵੇਖੋ ਇੱਥੋਂ ਕੋਈ ਬੰਦਾ ਆ ਜੇ ਫਿਰ ਚਲਿਆ ਜਾਏ ਫਿਰ ਆ ਜੇ ਫਿਰ ਚਲਿਆ ਜਾਏ ਆਪਾਂ ਕਵਾਂਗੇ ਉਹ ਕਿਉਂ ਭਟਕਦਾ ਫਿਰਦਾ ਬਹਿ ਜਾ ਆਉਣੀ ਜਾਣੀ ਦਾ ਮਤਲਬ ਕੀ ਹੈ ਭਟਕਣਾ ਕਹਿੰਦੇ ਆਵਣ ਜਾਣ ਰਹਿਓ ਮੈਂ ਅੱਗੇ ਬਾਹਲਾ ਭਟਕਦਾ ਫਿਰਦਾ ਸੀ ਮੇਰਾ ਮਨ ਬੇਚੈਨ ਰਹਿੰਦਾ ਸੀ ਭਟਕੀ ਜਾਣਾ ਵੀ ਉਹਦੀ ਵੀ ਖੁਸ਼ੀ ਲਿਓ ਉਹਦਾ ਵੀ ਆਸ਼ੀਰਵਾਦ ਲੈ ਲਓ ਉਹਨੂੰ ਵੀ ਨਾਰਾਜ਼ ਨਾ ਕਰ ਲਓ ਉਹਨੂੰ ਵੀ ਨਾ ਰਸਾ ਲਓ ਕਹਿੰਦੇ ਮੈਂ ਭਟਕਦਾ ਹੀ ਫਿਰਦਾ ਉਹ ਆਈ ਜਾਣਾ ਆਈ ਜਾਂਦਾ ਸੀ ਜਾਈ ਜਾਂਦਾ ਸੀ ਭਾਵ ਮੈਂ ਭਟਕੀ ਜਾਂਦਾ ਸੀ ਆਵਣ ਜਾਣ ਰਹਿਓ ਹੁਣ ਮੇਰੀ ਭਟਕਣਾ ਮੁੱਕ ਗਈ ਤੇ ਕਿਵੇਂ ਪੰਗਤੀ ਪੜੀ ਸੀ ਆਵਣ ਲੱਪੜ
ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ
ਕਹਿੰਦੇ ਆਉਣੀ ਜਾਣੀ ਮੇਰੀ ਖਤਮ ਜਦੋਂ ਤੋਂ ਗੁਰ ਸੀਤਲ ਕਹਿੰਦੇ ਸੀਤਲ ਨਾਮ ਨਾਮ ਦਾ ਅਰਥ ਹੈ ਜੀ ਗਿਆਨ ਸਭ ਤੇ ਉੱਤਮ ਹਰ ਕੀ ਕਥਾ ਤੇ ਕਥਾ ਨੂੰ ਦੂਜੀ ਪੰਕਤੀ ਵਿੱਚ ਕੀ ਕਿਹਾ ਹੈ ਨਾਮ ਸੁਨਤ ਦਰਦ ਦੁੱਖ ਲਥਾ ਗਿਆਨ ਲੈਣਾ ਨਾਮ ਲੈਣਾ ਗਿਆਨ ਸੁਣਨਾ ਨਾਮ ਸੁਣਨਾ ਗਿਆਨ ਮਨ ਚ ਵਸਾ ਲਿਆ ਵਸਾ ਲਿਆ ਨਾਮ ਮਨ ਚ ਵਸਾ ਲਿਆ ਗਿਆਨ ਨਾਲ ਆਪਾਂ ਜੁੜ ਗਏ ਇਹਨੂੰ ਕਹਿੰਦੇ ਆ ਨਾਮ ਨਾਲ ਆਪਾਂ ਜੁੜ ਗਏ ਨਾਮ ਲੈਣਾ ਹੀ ਗਿਆਨ ਲੈਣਾ ਹੈ ਹੁਣ ਅਗਲਾ ਕਹਿੰਦਾ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਤੇ ਨਾਮ ਕਹਿੰਦੇ ਫਿਰ ਹੁਣ ਕਿਹੜਾ ਬੰਦਾ ਠੰਡਾ ਹੋਊ ਕਹਿੰਦੇ ਜਿਹੜਾ ਹਰ ਵੇਲੇ ਵਾਹਿਗੁਰੂ 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 ਕਰੋ ਸੀਤਲ ਹੋ ਗਿਆ ਕਹਿੰਦੇ ਨਾਮ ਦੀ ਦਾਤ ਮਿਲ ਗਈ ਨਾਮ ਦਾ ਅਰਥ ਗਿਆਨ ਹੈ ਪਿਆਰਿਓ ਅਕਲ ਗਿਆਨ ਰੱਬ ਨੇ ਕਈਆਂ ਗੋਰਿਆਂ ਨੂੰ ਵੀ ਦਿੱਤਾ ਬਹੁਤ ਸੀਤਲ ਨੇ ਕਈ ਸੀਤਲ ਹੀ ਨੇ ਆਪਣੇ ਵਰਗੇ ਕਿੰਨੇ ਉਹਨਾਂ ਵਿਦੇਸ਼ਾਂ ਚ ਜਾ ਰਹੇ ਆ ਐ ਹੱਥ ਕਰਕੇ ਖੜੇ ਆ ਜਾ ਐ ਖੜੇ ਨਾਲੇ ਸਾਡੇ ਪੰਜਾਬੀ ਕਈ ਘੱਟ ਨਹੀਂ ਕਰਦੇ ਗੈਂਗ ਬਣਾ ਲਏ ਕਈਆਂ ਨੇ ਜਾ ਕੇ ਬਾਹਰਲਿਆਂ ਦੇਸ਼ਾਂ ਚ ਤਾਂ ਵੀ ਐ ਖੜੇ ਆ ਤੇ ਆਪਾਂ ਪਿੱਟ ਸਿਆਪਾ ਪਾਈ ਫਿਰਦੇ ਆ ਹਾਏ ਭਈਏ ਆ ਗਏ ਆਖੋ ਸਤਨਾਮ ਆਪਾਂ ਪਿੱਟ ਸਿਆਪਾ ਪਾ ਰੱਖਿਆ ਆਪਾਂ ਵੇਖਣਾ ਨਹੀਂ ਚਾਹੁੰਦੇ ਕਿਸੇ ਨੂੰ ਇਹ ਸੀਤਲ ਵੇਖ ਲਓ ਸੀਤਲ ਉਹ ਕਹਿੰਦੇ ਸਾਡੇ ਦੇਸ਼ਾਂ ਦੇ ਵਿੱਚ ਕਹਿੰਦੇ ਆ ਜਾਓ ਐ ਖੋਲ ਕੇ ਬੈਠੇ ਹਨ ਤੁਹਾਡੇ ਐਮ ਪੀ ਬਣਾਵਾਂਗੇ ਤੁਹਾਡੇ ਮੰਤਰੀ ਬਣਾ ਲਓ ਚਾਹੇ ਤੁਹਾਡਾ ਪ੍ਰਧਾਨ ਮੰਤਰੀ ਬਣਾ ਲਓ ਸੀਤਲ ਨੇ ਅਗਲੇ ਅੰਦਰੋਂ ਸ਼ਾਂਤ ਨੇ ਸਾਡੇ ਵਰਗੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਜਿੰਨੇ ਸਾਡੇ ਵਰਗੇ ਤੜਫੇ ਪਏ ਹੈ ਇੰਨਾ ਕਿਹੜਾ ਹੈ ਗਿਆਨ ਨਾਮ ਦਾ ਅਰਥ ਹੈ ਗਿਆਨ ਅਕਲ ਅਕਲ ਕਾਲੇ ਨੂੰ ਆ ਜੇ ਗੋਰੇ ਨੂੰ ਆ ਜੇ ਚੀਨੇ ਨੂੰ ਆ ਜੇ ਕਿਸੇ ਨੂੰ ਆ ਜੇ ਪਰਮਾਤਮਾ ਸਾਰਿਆਂ ਦਾ ਹੀ ਹੈ ਤੇ ਪਰਮਾਤਮਾ ਗਿਆਨ ਰੂਪ ਵਿੱਚ ਕਿਸੇ ਦੀ ਸੁਰਤ ਵਿੱਚ ਵੀ ਆ ਸਕਦਾ ਅਸੀਂ ਇਕੱਲੇ ਠੇਕਾ ਨਹੀਂ ਲਿਆ ਸਿੱਖਾਂ ਨੂੰ ਹੀ ਗਿਆਨ ਹੋਇਆ ਇਕੱਲਿਆਂ ਨੂੰ ਸਿੱਖਾਂ ਦਾ ਹੀ ਗਿਆਨ ਹੈ ਗਿਆਨ ਭਾਈ ਸਭ ਦਾ ਹੈ ਜਿਸ ਬੰਦੇ ਨੂੰ ਪਰਮਾਤਮਾ ਨੇ ਬਣਾਇਆ ਹੈ ਉਹਨੂੰ ਪਰਮਾਤਮਾ ਗਿਆਨ ਵੀ ਕਰਾਉਂਦਾ ਹੈ ਸੋਝੀ ਦਿੰਦਾ ਹੈ ਅਕਲ ਦਿੰਦਾ ਹੈ ਗਿਆਨ ਦਿੰਦਾ ਹੈ ਪਰਮਾਤਮਾ ਹਰੇਕ ਦੀ ਸੁਰਤ ਵਿੱਚ ਆਉਂਦਾ ਹੈ ਜੇ ਕਿਤੇ ਰੱਬ ਸਿਖਾਵੇ ਫਿਰ ਤੇ ਬਾਹਲਾ ਵਧੀਆ ਸਿੱਖੇ ਇਹ ਤੇ ਤੂੰ ਰੱਬ ਦੇ ਨਿਯਮ ਤੋੜਦਾ ਰੱਬ ਨੇ ਜਿਹੜੇ ਨਿਯਮ ਬਣਾਏ ਹੈ ਬੱਚੇ ਨੂੰ ਕੌਣ ਸਿਖਾਉਂਦਾ ਦੁੱਧ ਪੀਣਾ ਆਪੇ ਪੀਂਦਾ ਕਿ ਨਹੀਂ ਜੰਮਦਾ ਜਦੋਂ ਬੱਚੇ ਨੂੰ ਕੌਣ ਸਿਖਾਉਂਦਾ ਤੁਰਨਾ ਰਿੜਨਾ ਐ ਐ ਐ ਜਦੋਂ ਬੱਚਾ ਵੇਖਦਾ ਨਾ ਇੱਕ ਇੱਕ ਚੀਜ਼ ਨੂੰ ਵੇਖ ਵੇਖ ਕੇ ਉਹਦਾ ਮਾਈਂਡ ਸੇਵ ਕਰਦਾ ਨਿਯਮ ਨਾ ਤੋੜੇ ਬੱਚਾ ਨਹੀਂ ਨਿਯਮ ਤੋੜਦਾ ਤੁਸੀਂ ਐਂ ਵੇਖਿਓ ਇੱਥੇ ਨਾ ਜਿੰਨਿਆਂ ਬੰਦਿਆਂ ਦੀ ਰੀੜ ਦੀ ਹੱਡੀ ਹਿੱਲੀ ਹੈ ਕਈਆਂ ਦੇ ਬੈਕ ਪ੍ਰੋਬਲਮ ਨਹੀਂ ਹੋਈ ਕੀ ਕਹਿੰਦੇ ਕਹਿੰਦੇ ਡਿਸਕ ਹਿੱਲ ਐਂ ਕਹਿੰਦੇ ਤੇ ਦਰਦ ਕਰਦਾ ਰਹਿੰਦਾ ਉਹਨਾਂ ਦਾ ਲੱਕ ਕਈ ਤਰ੍ਹਾਂ ਦੇ ਇਲਾਜ ਕਰਾਉਂਦੇ ਆ ਡਿਸਕ ਦਾ ਇਲਾਜ ਹੋਣਾ ਵੀ ਕਿਹੜਾ ਸੌਖਾ ਹੈ ਤੁਸੀਂ ਨਾ ਇੱਕ ਆਪਣੇ ਵਰਗੇ ਬੰਦੇ ਨਿਯਮ ਤੋੜਦੇ ਆ ਤੁਸੀਂ ਨਿੱਕੇ ਜਿਹੇ ਬੱਚੇ ਨੂੰ ਇੱਕ ਇੱਥੇ ਥੱਲੇ ਕੋਈ ਚੀਜ਼ ਸਿੱਟ ਦਿਓ ਡੇਢ ਸਾਲ ਦੇ ਬੱਚੇ ਨੂੰ ਕਹੋ ਚੱਕ ਕਹਿਣ ਦੀ ਲੋੜ ਨਹੀਂ ਚਾਕਲੇਟ ਡਿੱਗ ਜੇ ਉਹਦੇ ਹੱਥ ਚੋਂ ਤੇ ਚੱਕੂ ਕਿਵੇਂ ਪਹਿਲਾਂ ਉਹ ਗੋਡਿਆਂ ਭਾਰ ਬੈਠੂ ਥੱਲੇ ਬੈਠੂ ਗੋਡਿਆਂ ਭਾਰ ਬਹਿ ਕੇ ਇੱਧਰ ਸੁਣਿਓ ਫਿਰ ਚੱਕੂ ਤੇ ਆਪਾਂ ਸ਼ੋਰਟ ਕੱਟ ਮਾਰਦੇ ਹਾਂ ਆਪਾਂ ਸਿੱਧਾ ਹੀ ਐਂ ਹੱਥ ਪਾਉਂਦੇ ਹਾਂ ਇਸੇ ਕਰਕੇ ਡਿਸਕਾਂ ਹਿੱਲਦੀਆਂ ਜੇ ਕਿਤੇ ਕੁਦਰਤ ਦੇ ਸਿਖਾਏ ਵੱਲ ਨੂੰ ਚੱਲੀਏ ਕੱਖ ਨਹੀਂ ਹੋ ਸਕਦਾ ਨਿਯਮ ਤੋੜਦੇ ਆ ਤਾਂ ਹੀ ਕਦੇ ਇੱਥੇ ਐ ਹੋ ਗਿਆ ਕਦੇ ਆ ਐ ਹੋ ਗਿਆ ਕਦੇ ਆ ਐ ਹੋ ਗਿਆ ਆ ਕੁੱਤੇ ਜਿੰਨੇ ਤੁਰੇ ਫਿਰਦੇ ਨੇ ਜਾਨਵਰ ਫਿਰਦੇ ਨੇ ਵੇਖਿਆ ਕਦੇ ਬਿਮਾਰ ਉਹ ਸਾਰੇ ਬਿਮਾਰ ਨੇ ਜਿਹੜੇ ਸਾਡੇ ਅੰਦਰ ਤਾੜੇ ਹੋਏ ਰੋਜ਼ ਟੀਕੇ ਲੱਗਦੇ ਇੰਜੈਕਸ਼ਨ ਰੋਜ਼ ਲੱਗਦੇ ਜਿਹੜੇ ਕੁੱਤੇ ਤੁਸੀਂ ਹੁਣ ਆਪਾਂ ਵੇਖਦੇ ਹੀ ਆ ਹੁਣ ਅਸਾਂ ਮੈਂ ਵੀ ਮੇਰੇ ਕੋਲ ਵੀ ਦੋ ਤਿੰਨ ਰੱਖੇ ਹੋਏ ਆ ਆ ਸਾਨੂੰ ਰੋਜ਼ ਡਾਕਟਰ ਕੋਲ ਲੈ ਕੇ ਜਾਣੇ ਪੈਂਦੇ ਆ ਕਦੇ ਆਹ ਟੀਕਾ ਲਵਾਓ ਕਦੇ ਆਹ ਟੀਕਾ ਲਵਾਓ ਤੇ ਜਿੰਨੇ ਬਾਹਰ ਫਿਰਦੇ ਆ ਫਰੌਂਤਲ ਕੁੱਤੇ ਉਹਨਾਂ ਨੂੰ ਕੁਛ ਨਹੀਂ ਹੁੰਦਾ ਉਹ ਮਰਜ਼ੀ ਨਾਲ ਫਿਰਦੇ ਆ ਆਜ਼ਾਦ ਫਿਰਦੇ ਆ ਆਪਣੇ ਆਪ ਚੱਲਦੇ ਆ ਜਿੰਨੇ ਪੰਛੀ ਐ ਕਦੇ ਨਹੀਂ ਬਿਮਾਰ ਹੁੰਦੇ ਪਰ ਜਿਹੜਾ ਸਾਡੇ ਪਿੰਜਰੇ ਚ ਆ ਗਿਆ ਜਿੱਦਾਂ ਦੇ ਆਪਾਂ ਆਪਣੇ ਭੇੜੇ ਨਿਯਮ ਬਣਾਏ ਐ ਅਹੀਂ ਉਹਨਾਂ ਦੇ ਬਣਾਤੇ ਆਖੋ ਸਤਨਾਮ ਜਿਹੇ ਜੇ ਆਪਾਂ ਰੋਗੀ ਉਹੇ ਜੇ ਉਹ ਰੋਗੀ ਬਣ ਗਏ ਪੁਰਾਣੇ ਵੇਲਿਆਂ ਚ ਲੋਕ ਰੋਗੀ ਨਹੀਂ ਸੀ ਹੁੰਦੇ ਬਿਮਾਰ ਨਹੀਂ ਸੀ ਹੁੰਦੇ ਉਹਦਾ ਕਾਰਨ ਇਹ ਸੀ ਕੁਦਰਤ ਦੇ ਸਿਸਟਮ ਦੇ ਨਾਲ ਇੱਕ ਮਿੱਕ ਹੋ ਕੇ ਜਿਉਂਦੇ ਸੀ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਦੇ ਸੀ ਪਰਮਾਤਮਾ ਨੇ ਜਿਹੜੇ ਨਿਯਮ ਬਣਾਏ ਆ ਉਹਨਾਂ ਨਿਯਮਾਂ ਵਿੱਚ ਰਹਿੰਦੇ ਸੀ ਆਪਾਂ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ ਨਿਯਮਾਂ ਨੂੰ ਤੋੜੀ ਜਾਂਦੇ ਆ ਬਸ ਇੱਕੋ ਹੀ ਮਰਿਆਦਾ ਮੰਨੋ ਰੱਬ ਦੀ ਬਣਾਈ ਪਰਮਾਤਮਾ ਦੇ ਜਿਹੜੇ ਨਿਯਮ ਨੇ ਰੱਬ ਦੇ ਬਣਾਈ ਜਿਹੜੀ ਮਰਿਆਦਾ ਹੈ ਉਹੀ ਮਰਿਆਦਾ ਬੰਦੇ ਦੀ ਮਰਿਆਦਾ ਹੋਣੀ ਚਾਹੀਦੀ ਹੈ ਰੱਬ ਦੇ ਬਣਾਏ ਸਿਧਾਂਤ ਮੇਰੀ ਬੋਡੀ ਲਈ ਰੱਬ ਦੇ ਕੀ ਸਿਧਾਂਤ ਨੇ ਮੇਰੇ ਮਾਈਂਡ ਲਈ ਕੀ ਸਿਧਾਂਤ ਨੇ ਮੈਂ ਉਹਨਾਂ ਸਿਧਾਂਤਾਂ ਤੋਂ ਬਾਹਰ ਨਾ ਚੱਲਾਂ ਨਿਯਮਾਂ ਦੇ ਵਿੱਚ ਰਹਿ ਰੱਬ ਦਾ ਬਣਾਇਆ ਹੋਇਆ ਨਿਯਮ ਹੈ ਜਿਹੜੇ ਰੱਬ ਦਾ ਬਣਾਇਆ ਕਾਨੂੰਨ ਉਹਦੇ ਕਾਨੂੰਨ 'ਚ ਚੱਲ ਬੰਦਿਆਂ ਦੇ ਬਣਾਏ ਕਾਨੂੰਨ ਨਹੀਂ ਇੱਥੇ ਇੱਥੇ ਤੇ ਬੰਦਿਆਂ ਦੀਆਂ ਬਣਾਈਆਂ ਮਰਿਆਦਾਵਾਂ ਹੈ ਬੰਦੇ ਦਾ ਮਤਲਬ ਹੈ ਕੋਈ ਵੀ ਬੰਦਾ ਕੋਈ ਵੀ ਬੰਦਾ ਰੱਬ ਦੀ ਰੀਸ ਨਹੀਂ ਕਰ ਸਕਦਾ ਪਰਮਾਤਮਾ ਇੱਕੋ ਹੀ ਹੈ ਉਹਦੇ ਵਰਗਾ ਉਹਦੇ ਜਿੱਡਾ ਦੁਨੀਆ ਵਿੱਚ ਕੋਈ ਨਹੀਂ ਨਾ ਕੋਈ ਹੋਇਆ ਨਾ ਹੋਣਾ ਪਰਮਾਤਮਾ ਹੈ ਪਹਿਲਾਂ ਵੀ ਸੀ ਆਦ ਸੱਚ ਸੀ ਫਿਰ ਜਦੋਂ ਤੋਂ ਸਮੇਂ ਦਾ ਆਰੰਭ ਹੋਇਆ ਜਦੋਂ ਤੋਂ ਅਸੀਂ ਸਮੇਂ ਦੇ ਵਿੱਚ ਆਏ ਹਾਂ ਉਦੋਂ ਵੀ ਸੱਚ ਸੀ ਆਦ ਸੱਚ ਫਿਰ ਜੁਗਾਦ ਸੱਚ ਅੱਜ ਵੀ ਪਰਮਾਤਮਾ ਦੇ ਨਿਯਮ ਸੱਚ ਨੇ ਹੈ ਭੀ ਸੱਚ ਤੇ ਜਦੋਂ ਕੁਛ ਵੀ ਨਹੀਂ ਹੋਣਾ ਤਾਂ ਵੀ ਨਾਨਕ ਹੋਸੀ ਭੀ ਸੱਚ ਰੱਬ ਸੱਚ ਰਹਿਣਾ ਹੈ ਉਹਦੇ ਨਿਯਮਾਂ ਨੂੰ ਮੰਨੋ ਉਹਦੇ ਸਿਸਟਮ ਨੂੰ ਮੰਨੋ ਸਾਡੇ ਤੇ ਵੰਡੀਆਂ ਪਾ ਕੇ ਰੱਖਤੀਆਂ ਲਕੀਰਾਂ ਖਿੱਚ ਕੇ ਰੱਖਤੀਆਂ ਆਹ ਕੀ ਹੈ ਜੀ ਇਹਦੇ ਵਾਲ ਕੱਟ ਦੋ ਇਹ ਕੀ ਹੋ ਗਿਆ ਕਹਿੰਦੇ ਮੁੰਡਨ ਕਰਤਾ ਇਹ ਕੀ ਬਣ ਗਿਆ ਕਹਿੰਦੇ ਹਿੰਦੂ ਇਹਦੇ ਕੀ ਕਰਤਾ ਕਹਿੰਦੇ ਮਾਸ ਕੱਟਤਾ ਇਹ ਕੀ ਬਣ ਗਿਆ ਕਹਿੰਦੇ ਮੁਸਲਮਾਨ ਤੇ ਜਦੋਂ ਗੁਰੂ ਪਾਤਸ਼ਾਹ ਇਹ ਹੈ ਉਹਨਾਂ ਨੇ ਆ ਕੇ ਕਿਹਾ ਕਹਿੰਦੇ ਯਾਰ ਵਾਲ ਕੱਟ ਕੇ ਆਪਣਾ ਠੱਪਾ ਲਾਈ ਜਾਂਦੇ ਹੋ ਤੁਸੀਂ ਮੋਹਰ ਲਾਤੀ ਬੰਦੇ ਤੇ ਕਿਸੇ ਨੇ ਮਾਸ ਕੱਟ ਕੇ ਬੰਦੇ ਤੇ ਮੋਹਰ ਲਾਤੀ ਰੱਬ ਨੇ ਜਿੱਦਾਂ ਦਾ ਬਣਾਇਆ ਯਾਰ ਉਦਾਂ ਦਾ ਹੀ ਰਹਿਣ ਦਿਓ ਇਹਨੂੰ ਰੱਬ ਦਾ ਬੰਦਾ ਬਣ ਦਿਓ ਆਪੋ ਆਪਣੇ ਗਰੁੱਪਾਂ ਚ ਕਾਹਨੂੰ ਵਾੜੀ ਜਾਂਦੇ ਹੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੁਸੀਂ ਆਪੋ ਆਪਣੇ ਗਰੁੱਪ ਕਿਉਂ ਪੈਦਾ ਕਰ ਲਏ ਰੱਬ ਦਾ ਬਣਾਇਆ ਬੰਦਾ ਰਹਿਣ ਦਿਓ ਕਬੀਰ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਆ ਨਾ ਮੈਨੂੰ ਲੱਗਦਾ ਬਾਹਲੇ ਅੱਕੇ ਪਏ ਹੋਣਗੇ ਭੈੜੇ ਸਿਸਟਮ ਤੋਂ ਅੱਕ ਕੇ ਪੁਜਾਰੀ ਦਾ ਪਾਇਆ ਹੋਇਆ ਖਲਾਰਾ ਵੇਖ ਕੇ ਪੁਜਾਰੀ ਦਾ ਧੱਕਾ ਵੇਖ ਕੇ ਪੁਜਾਰੀ ਦੀ ਲੁੱਟ ਵੇਖ ਕੇ ਕਬੀਰ ਸਾਹਿਬ ਵਰਗੇ ਕਹਿੰਦੇ ਐ ਯਾਰ ਮੈਂ ਛੱਡਿਆ ਧਰਮ ਨਾ ਹਮ ਹਿੰਦੂ ਨਾ ਮੁਸਲਮਾਨ ਅੱਕ ਕੇ ਗਿਆ ਉਹ ਕਿਉਂ ਭਲਾ ਉਹ ਕਹਿੰਦੇ ਮੈਂ ਰੱਬ ਤੋਂ ਨਹੀਂ ਅੱਕਿਆ ਕਬੀਰ ਜੀ ਕਹਿੰਦੇ ਮੈਂ ਰੱਬ ਤੋਂ ਨਹੀਂ ਅੱਕਿਆ ਮੈਂ ਤੇ ਅੱਗਿਆ ਤੁਹਾਡੇ ਪੁਜਾਰੀਆਂ ਦੇ ਸਿਸਟਮ ਰੱਬ ਤੋਂ ਨਹੀਂ ਅੱਕ ਸਕਦੇ ਤੁਸੀਂ ਯਾਰ ਜਿਹੜੀ ਪਰਮਾਤਮਾ ਦੀ ਮਰਿਆਦਾ ਬਣਾਈ ਹੈ ਉਹਦੇ ਤੋਂ ਹੁਣ ਰੋਟੀ ਦੀ ਭੁੱਖ ਲੱਗਦੀ ਹੈ ਰੱਬ ਦੀ ਰੱਬ ਦਾ ਕਾਨੂੰਨ ਹੈ ਸਾਨੂੰ ਖਾਣੀ ਪਊਗੀ ਰੱਬ ਦਾ ਕਾਨੂੰਨ ਹੈ ਪਿਆਸ ਲੱਗਦੀ ਹੈ ਰੱਬ ਦਾ ਕਾਨੂੰਨ ਹੈ ਨੀਂਦ ਆਉਂਦੀ ਹੈ ਤੁਸੀਂ ਕਹੋ ਮੈਂ ਨਹੀਂ ਰੱਬ ਦਾ ਕਾਨੂੰਨ ਮੰਨਦਾ ਮੈਂ ਨਹੀਂ ਸੌਂਦਾ ਲੈ ਨਾ ਸੌ ਪੰਜ ਚਾਰ ਦਿਨਾਂ ਵਿੱਚ ਹੀ ਮਰ ਜਾਏਗਾ ਜੇ ਸੌਏਗਾ ਨਾ ਪਾਗਲ ਹੋ ਜਾਏਗਾ ਰੱਬ ਦਾ ਕਾਨੂੰਨ ਤੇ ਚਾਹੇ ਤੂੰ ਮੰਨ ਭਾਵੇਂ ਨਾ ਮੰਨ ਤੈਨੂੰ ਮੰਨਣਾ ਹੀ ਪਊ ਰੱਬ ਦੀ ਬਣਾਈ ਮਰਿਆਦਾ ਅਸੀਂ ਮੰਨਣੀ ਹੈ ਰੱਬ ਦਾ ਬਣਾਇਆ ਕਾਨੂੰਨ ਅਸੀਂ ਮੰਨਣਾ ਹੈ ਪਰ ਜਿਹੜੇ ਬੰਦੇ ਕਾਨੂੰਨ ਬਣਾ ਦਿੰਦੇ ਐ ਬੰਦੇ ਧੌਂਸ ਦਿੰਦੇ ਐ ਬੰਦੇ ਧੱਕੇ ਨਾਲ ਗੋਡਾ ਰੱਖ ਕੇ ਧੌਣ ਤੇ ਮਨਾਉਂਦੇ ਐ ਉਦੋਂ ਫਿਰ ਕਬੀਰ ਸਾਹਿਬ ਵਰਗਿਆਂ ਨੇ ਅੱਕ ਕੇ ਕਿਹਾ ਕਹਿੰਦੇ ਆਹ ਕੰਮ ਗਲਤ ਹੋ ਰਿਹਾ ਆਹ ਕੰਮ ਕਹਿੰਦੇ ਗਲਤ ਹੋ ਗਿਆ ਕਹਿੰਦੇ ਮੈਂ ਅੱਲਾ ਨੂੰ ਤੇ ਮੰਨਦਾ ਪਰ ਅੱਲਾ ਦੇ ਨਾਂ ਤੇ ਖਾਣ ਵਾਲਾ ਜਿਹੜਾ ਪੁਜਾਰੀ ਹੈ ਕਾਜੀ ਬੁੱਲਾ ਇਹਨੂੰ ਨਹੀਂ ਮੰਨਦਾ ਕਬੀਰ ਸਾਹਿਬ ਕਹਿੰਦੇ ਐ ਮੈਂ ਰਮੇ ਹੋਏ ਰਾਮ ਨੂੰ ਤੇ ਮੰਨਦਾ ਮੈਂ ਰਾਮ ਤੋਂ ਆਕੀ ਨਹੀਂ ਹੋਇਆ ਕੁਦਰਤ ਦੇ ਵਿੱਚ ਰਮਿਆ ਹੋਇਆ ਰਾਮ ਤੇ ਕੁਦਰਤ ਦੇ ਵਿੱਚ ਰਮਿਆ ਹੋਇਆ ਅੱਲਾ ਮੈਂ ਉਸ ਅੱਲਾ ਤੋਂ ਰਾਮ ਤੋਂ ਬਲਿਹਾਰੇ ਜਾਂਦਾ ਪਰ ਮੈਂ ਇਹ ਹਿੰਦੂ ਤੇ ਮੁਸਲਮਾਨ ਇਹ ਜਿਹੜੇ ਫਿਰਕੇ ਬਣਾ ਕੇ ਲੜ ਰਹੇ ਨੇ ਇੱਕ ਦੂਜੇ ਨਾਲ ਕਹਿੰਦੇ ਇਹਨਾਂ ਨੂੰ ਮੈਂ ਛੱਡਿਆ ਅੱਜ ਤੋਂ ਕਬੀਰ ਸਾਹਿਬ ਕਹਿੰਦੇ ਸੁਣਿਓ ਧਿਆਨ ਨਾਲ ਆ ਬਚਨ ਸੁਣਿਓ ਸ਼ੁਰੂ ਤੋਂ ਪੰਕਤੀਆਂ ਪੜ ਕੇ
ਵਰਤ ਨਾ ਰਹੋ ਨਾ ਮਹਿਰਮ ਦਾਨਾ ਤਿਸ ਸੇਵੀ ਜੋ ਰੱਖੇ ਨਿਧਾਨਾ
ਕਹਿੰਦੇ ਨਾ ਤੇ ਆਪਾਂ ਹਿੰਦੂਆਂ ਵਾਲੇ ਵਰਤ ਰੱਖਦੇ ਹਾਂ ਹਿੰਦੂ ਜਿਹੜੇ ਹੈ 24 ਵਰਤ ਜਿਹੜੇ ਸਾਲ ਦੇ ਰੱਖਦੇ ਹੈ ਕਹਿੰਦੇ ਅਸੀਂ ਹਿੰਦੂਆਂ ਵਾਲੇ ਵਰਤ ਨਹੀਂ ਰੱਖਦੇ ਇਹ ਪਖੰਡ ਹੈ ਤੇ ਨਾ ਮੈਂ ਮੁਸਲਮਾਨਾਂ ਵਾਂਗੂ ਜਿਹੜਾ ਰਮਜ਼ਾਨ ਦਾ ਮਹੀਨਾ ਉਹਨਾਂ ਦਾ ਹੁੰਦਾ ਹੈ ਕਹਿੰਦੇ ਇਹ ਵੀ ਨਹੀਂ ਮੈਂ ਕੰਮ ਕਰਦਾ ਹਿੰਦੂਆਂ ਵਾਲਾ ਕੰਮ ਵੀ ਛੱਡਤਾ ਤੇ ਮੁਸਲਮਾਨਾਂ ਵਾਲਾ ਵੀ ਛੱਡਤਾ ਭਾਵ ਜਿਹੜਾ ਪੁਜਾਰੀ ਕਹਿੰਦਾ ਹੈ ਨਾ ਇਹ ਪਖੰਡ ਕਰਦੇ ਹੈ ਕਹਿੰਦੇ ਮੈਂ ਅੱਲਾ ਨੂੰ ਤੇ ਰੱਬ ਨੂੰ ਤੇ ਮੰਨਦਾ ਪਰ ਇਹਨਾਂ ਦੇ ਜਿਹੜੇ ਕੰਮ ਹੈ ਵੀ ਕਹਿੰਦੇ ਭੁੱਖੇ ਰਹੋ ਜੀ ਫਿਰ ਰੱਬ ਖੁਸ਼ ਹੋਊ ਉਹ ਕਹਿੰਦਾ ਵਰਤ ਰੱਖੋ ਫਿਰ ਰਾਮ ਖੁਸ਼ ਹੋਊ ਕਹਿੰਦੇ ਮੈਂ ਇਹਨਾਂ ਨੂੰ ਨਹੀਂ ਮੰਨਦਾ ਅੱਗੇ ਸੁਣਿਓ
ਇੱਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਬੇਰਾ
ਕਹਿੰਦੇ ਹਿੰਦੂਆਂ ਦਾ ਵੀ ਖਿਹੜਾ ਛੱਡਿਆ ਤੁਰਕਾਂ ਦਾ ਵੀ ਛੱਡਿਆ ਕਹਿੰਦੇ ਦੋਨਾਂ ਤੋਂ ਹੀ ਖਿਹੜਾ ਛੁਡਾ ਲਿਆ ਅੱਲਾ ਤੇ ਗੁਸਾਈ ਇਹ ਮੇਰੇ ਹੈ ਭਾਵ ਜਿਹਨੂੰ ਹਿੰਦੂ ਤੂੰ ਗੁਸਾਈ ਕਹਿੰਦਾ ਉਹ ਤੇ ਹੈ ਮੇਰਾ ਮੁਸਲਮਾਨਾਂ ਜਿਹਨੂੰ ਤੂੰ ਅੱਲਾ ਕਹਿੰਦਾ ਉਹ ਮੇਰਾ ਹੈ ਪਰ ਤੁਹਾਨੇ ਤੁਹਾਡੇ ਦੋਨਾਂ ਤੁਹਾਡੇ ਨਾਲੋਂ ਤੇ ਟੁੱਟੀ ਹੋਈ ਚੰਗੀ ਹੈ ਆਖੋ ਸਤਨਾਮ ਕਹਿੰਦੇ ਤੁਸੀਂ ਬੰਦੇ ਸਹੀ ਨਹੀਂ ਜਿਹਨੂੰ ਅੱਲਾ ਕਹਿੰਦੇ ਹੋ ਉਹ ਠੀਕ ਹੈ ਜਿਹਨੂੰ ਰਾਮ ਕਹਿੰਦੇ ਹੋ ਉਹ ਠੀਕ ਹੈ ਜੇ ਅੱਜ ਕਬੀਰ ਜੀ ਆ ਜਾਣ ਅੱਜ ਪਤਾ ਕੀ ਕਹਿਣਗੇ ਸਿੱਖੋ ਜਿਹਨੂੰ ਗਿਆਨ ਕਹਿੰਦੇ ਹੋ ਉਹਦੇ ਤੇ ਮੈਂ ਹੱਕ ਚਾਂ ਹੱਕ ਚਾਂ ਮੈਂ ਅੱਜ ਕਬੀਰ ਜੀ ਆ ਜਾਣਾ ਇਹ ਕਹਿਣਗੇ ਵੀ ਜਿਹਨੂੰ ਕਹਿੰਦੇ ਹੋ ਵਾਹਿਗੁਰੂ ਤੇ ਗਿਆਨ ਇਹਦੇ ਤੇ ਮੈਂ ਬਾਹਲਾ ਹੀ ਹੱਕ ਚਾਂ ਕਹਿਣਗੇ ਹੱਕ ਚਾਂ ਅੱਛਾ ਫੇਰ ਸਾਨੂੰ ਪਤਾ ਕੀ ਕਹਿਣਗੇ ਤੁਹਾਡੇ ਨਾਲੋਂ ਟੁੱਟੀ ਹੋਈ ਚੰਗੀ ਹੈ ਆਖੋ ਸਤਨਾਮ ਉਹ ਅੱਜ ਕਬੀਰ ਜੀ ਐਂ ਕਹਿਣਗੇ ਸਾਨੂੰ ਤੁਹਾਡੇ ਨਾਲੋਂ ਟੁੱਟੀ ਚੰਗੀ ਹੈ ਜੇ ਸਿੱਖਾਂ ਦਾ ਹਾਲ ਵੇਖਦੇ ਆ ਯਾਰ ਤੁਸੀਂ ਜਿਹੜਾ ਤੁਹਾਡਾ ਗਿਆਨ ਹੈ ਇਹਨੂੰ ਇਹ ਠੀਕ ਹੈ ਜਿਹੜਾ ਜਿਹਨੂੰ ਰੱਬ ਕਹਿੰਦੇ ਹੋ ਵੀ ਰੱਬ ਕਿੱਥੇ ਆ ਜੀ ਸਾਰੇ ਪਾਸੇ ਸਰਬ ਵਿਆਪਕ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਉਹਨੂੰ ਤੇ ਮੰਨ ਲਈਏ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਆਹ ਗੱਲਾਂ ਬਾੜੀਆਂ ਵਧੀਆ ਪਰ ਜੇ ਉਹਨਾਂ ਨੂੰ ਕਹਾਂਗੇ ਵੀ ਕਿਹੜੀ ਪਾਰਟੀ ਜੁਆਇਨ ਕਰਨੀ ਹੈ ਕਹਿਣਗੇ ਜਿਹੇ ਜੇ ਹਿੰਦੂ ਜਿਹੇ ਜੇ ਮੁਸਲਮਾਨ ਉਹ ਜੇ ਤੁਸੀਂ ਵੀ ਆਪੋ ਆਪਣੇ ਠੱਬੇ ਤਿਆਰ ਕਰੀ ਫਿਰਦੇ ਹੋ ਹੋਰ ਕੀ ਹੈ ਗਰੁੱਪ ਬਣਾ ਰਹੇ ਹੋ ਸਾਰੇ ਹੋਰ ਹੈ ਕੀ ਸੱਚ ਹੈ ਇਹ ਕੌੜਾ ਸੱਚ ਹੈ ਸਿੱਖ ਹੋ ਕੇ ਇਹ ਗੱਲ ਕਹਿ ਰਿਹਾ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਜਰਾ ਕੁ ਘਰ ਜਾ ਕੇ ਨਾ ਠੰਡੇ ਮਤੇ ਨਾਲ ਦਿਮਾਗ ਠੰਡੇ ਦਿਮਾਗ ਨਾਲ ਸੋਚ ਕੇ ਵੇਖਿਓ ਜਿਹੜੀ ਸਿੱਖਿਆ ਪੁਜਾਰੀ ਦੇ ਸਿਸਟਮ ਤੇ ਚੋਟ ਮਾਰਦੀ ਹੈ ਨਾ ਪੂਜਾ ਦਾ ਧਾਨ ਖਾਣ ਵਾਲੇ ਪਾਂਡੇ ਤੇ ਪੂਜਾ ਦਾ ਧਾਨ ਖਾਣ ਵਾਲੇ ਮੁੱਲਾਂ ਆ ਜਿਹੜੀ ਬਾਣੀ ਜਿਹੜੇ ਆ ਭਗਤ ਨੇ ਜਿਹੜੇ ਗੁਰੂ ਸਾਹਿਬਾਨ ਨੇ ਉਹ ਸਿਸਟਮ ਨੂੰ ਤੋੜਨ ਵਾਸਤੇ ਆਏ ਉਹ ਕਹਿੰਦੇ ਗਲਤ ਹੈ ਸਾਰੇ ਦਾ ਸਾਰਾ ਆ ਪੂਜਾ ਦਾ ਧਾਨ ਖਾਣਾ ਸਾਰਾ ਕੁਝ ਗਲਤ ਹੈ ਸਾਡੇ ਵਾਲਿਆਂ ਨੇ ਉਹ ਜਿਹੜੀ ਵਿਚਾਰਧਾਰਾ ਆ ਲਿਖ ਤੇ ਲਈ ਸਾਂਭ ਵੀ ਲਈ ਉਹ ਵਿਚਾਰਧਾਰਾ ਨਾਲ ਸਮਾਜ ਦਾ ਫਾਇਦਾ ਕਰਨਾ ਸੀ ਉਸ ਵਿਚਾਰਧਾਰਾ ਨੂੰ ਹੀ ਕਮਾਈ ਦਾ ਸਾਧਨ ਬਣਾ ਲਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਸੁਣੋ ਫਿਰ ਸੁਣੋ ਜਿਹੜੀ ਸੋਚ ਧਰਮ ਨੂੰ ਧੰਦਾ ਬਣਾਉਣ ਦੇ ਵਿਰੋਧ ਵਿੱਚ ਪੈਦਾ ਹੋਈ ਸੀ ਜਿਹੜੀ ਸੋਚ ਸਾਰਿਆਂ ਭਗਤਾਂ ਦੀ ਗੁਰੂਆਂ ਦੀ ਬਾਣੀ ਇੱਕ ਜਗ੍ਹਾ ਇਕੱਠੀ ਕਰ ਲਈ ਵੀ ਆਹ ਇੱਕ ਸੋਚ ਇਹੋ ਜੀ ਹੈ ਜਿਹੜੀ ਧਰਮ ਨੂੰ ਧੰਦਾ ਬਣਾਉਣ ਦੇ ਸਖਤ ਖਿਲਾਫ ਹੈ ਧਰਮ ਨੂੰ ਧੰਦਾ ਬਣਾਉਂਦਾ ਹੈ ਪੁਜਾਰੀ ਪੁਜਾਰੀ ਧਰਮ ਨੂੰ ਧੰਦਾ ਬਣਾ ਦਿੰਦਾ ਧੰਦੇ ਦੇ ਸਖਤ ਖਿਲਾਫ ਹੈ ਆ ਵਿਚਾਰਧਾਰਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਧੰਦੇ ਦੇ ਖਿਲਾਫ ਇਹ ਲਹਿਰ ਉੱਠੀ ਜਦੋਂ ਚਲੇ ਗਏ ਸਾਡੇ ਵਾਲਿਆਂ ਨੇ ਉਸ ਵਿਚਾਰਧਾਰਾ ਨੂੰ ਵਿਚਾਲੇ ਰੱਖ ਕੇ ਉੱਥੇ ਹੀ ਧੰਦਾ ਸ਼ੁਰੂ ਕਰ ਲਿਆ ਆਖੋ ਸਤਨਾਮ
ਸ੍ਰੀ ਵਾਹ
ਆ ਗਈ ਗੱਲ ਪਕੜ ਚ ਪਿਆ ਰਿਓ ਗੱਲ ਸਮਝ ਚ ਆਉਂਦੀ ਹੈ ਵੀ ਧੰਦਾ ਤੇ ਚਲਾ ਲਿਆ ਜਿੱਡਾ ਜ ਧਰਮ ਦੇ ਨਾਂ ਤੇ ਧੰਦਾ ਚੱਲਦਾ ਇੰਨਾ ਧੰਦਾ ਤੇ ਕੋਈ ਵੀ ਨਹੀਂ ਚੱਲਦਾ ਧਰਮ ਦੇ ਨਾਂ ਤੇ ਧੰਦਾ ਚੱਲ ਪਿਆ ਅਸੀਂ ਵੀ ਵਿੱਚ ਆਉਂਦੇ ਹਾਂ ਭਾਈ ਮੈਂ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਰਿਹਾ ਉਸ ਧੰਦੇ ਦੇ ਵਿੱਚ ਅਸੀਂ ਵੀ ਆਉਂਦੇ ਹਾਂ ਵਾਜਾ ਚਾਹੀਦਾ ਹੈ ਜਿਹੜਾ ਆ ਪਿਆ ਮੇਰੇ ਕੋਲ ਇਹ ਵਾਜਾ ਚਾਹੀਦਾ ਹੈ ਪਰ ਮੈਂ ਆਪਣੀ ਮਿਹਨਤ ਕਰਕੇ ਆਪਣੀ ਕਮਾਈ ਕਰਕੇ ਆਪਣੇ ਦਸਵੰਧ ਚੋਂ ਖਰੀਦ ਕੇ ਰੱਖਿਆ ਹੋਇਆ ਹੋਵੇ ਚਾਹੀਦਾ ਹੈ ਵਾਜਾ ਆ ਸਾਜ਼ ਚਾਹੀਦੇ ਹੈ ਪਰ ਆ ਜਿਹੜੇ ਸਾਜੀ ਬੈਠੇ ਆ ਸਟੇਜ ਤੇ ਇਹ ਚਾਹੀਦੇ ਹੈ ਵੀ ਆਹ ਕਲਰਕ ਲੱਗਿਆ ਹੋਇਆ ਹੈ ਆ ਕਿਸੇ ਮਹਿਕਮੇ 'ਚ ਕੰਮ ਕਰਦਾ ਉਹ ਤੀਜਾ ਉਹਦੇ ਮਹਿਕਮੇ 'ਚ ਕੰਮ ਕਰਦਾ ਉਹ ਦੂਜੇ ਮਹਿਕਮੇ 'ਚ ਕੰਮ ਕਰਦਾ ਹੈ ਸਾਰਾ ਦਿਨ ਡਿਊਟੀ ਕਰਕੇ 6 ਵਜੇ ਆਏ ਸੀ ਨਹਾ ਧੋ ਕੇ ਸਟੇਜ ਤੇ ਆ ਕੇ ਬਹਿ ਗਏ ਐ ਚਾਹੀਦਾ ਜੇ ਧਰਮ ਅੱਗੇ ਲੈ ਕੇ ਜਾਣਾ ਚੇਤਾ ਰੱਖਿਓ ਜਿੱਦੇ ਮਰਜ਼ੀ ਮੰਨ ਲਿਓ ਉਹਦੇ ਭਲਾ ਹੋਊ ਜਿੱਦੇ ਆਮ ਬੰਦੇ ਜੌਬਾਂ ਕਰਨ ਵਾਲੇ ਕੰਮ ਕਰਨ ਵਾਲੇ ਜਦੋਂ ਇਸ ਲਾਈਨ 'ਚ ਆਉਣਗੇ ਉਹਨਾਂ ਨੇ ਫਿਰ ਪੈਸਿਆਂ ਕੰਨੀ ਨਹੀਂ ਵੇਖਣਾ ਉਹ ਬੰਦੇ ਫਿਰ ਇਹ ਸੱਚ ਕਹਿ ਦੇਣਗੇ ਯਾਰ ਮੇਰੀ ਨੌਕਰੀ ਪੱਕੀ ਹੈ ਮੈਨੂੰ ਕਾਹਦਾ ਖਤਰਾ ਹੈ ਮੈਨੂੰ ਕਾਹਦਾ ਖਤਰਾ ਹੈ ਅੱਜ ਤੇ ਸਾਡੇ ਵਰਗੇ ਸੈੱਟ ਹੋਣ ਆਏ ਆ ਆਖੋ ਸਤਨਾਮ
ਸ੍ਰੀ ਵਾਹ
ਧੰਦਾ ਹੈ ਮੰਨਣੀ ਪਊ ਗੱਲ ਸਭ ਧੰਦਾ ਹੈ ਬਾਬਿਆਂ ਮਗਰ ਨਾ ਲੱਗੋ ਲੁੱਟ ਲੈਣਗੇ ਸਾਡੇ ਮਗਰ ਲੱਗ ਜਾਓ ਅਸੀਂ ਕਿਹੜਾ ਘੱਟ ਆ ਫਿਰ ਅਗਲਾ ਉਹਨਾਂ ਨੂੰ ਛੱਡ ਦੂ ਸਾਡੇ ਮਗਰ ਲੱਗ ਜਾ ਧੰਦਾ ਤੇ ਧੰਦਾ ਹੀ ਹੈ ਉਦਣ ਉਸ ਦਿਨ ਮੰਨ ਲਓ ਮੇਰੀ ਗੱਲ ਉਦਣ ਸਾਡੀ ਕੌਮ ਦਾ ਕੁਝ ਬਣ ਸਕਦਾ ਹੈ ਜਿੱਦਣ ਕੋਈ ਸਵਾਰਥੀ ਬੰਦਾ ਕੌਮ ਦਾ ਆਗੂ ਪ੍ਰਚਾਰਕ ਨਾ ਹੋਵੇ ਜਿਹੜਾ ਆਪਣੇ ਕੰਮ ਕਰਨ ਵਾਲੇ ਹੋਣ ਸਾਰੇ 500 ਬੰਦਾ ਨਿਕਲ ਨਹੀਂ ਸਕਦਾ ਲੱਖਾਂ ਬੰਦਾ ਸਾਡੀ ਕੌਮ ਦੇ ਵਿੱਚ ਜੌਬਾਂ ਕਰਦਾ ਹੈ ਅੰਮ੍ਰਿਤਧਾਰੀ ਬੰਦੇ ਕੰਮ ਕਰਦੇ ਹੈ ਲੱਖਾਂ ਹੀ ਬੰਦੇ ਹੈ ਜਿਹੜਾ ਬੰਦਾ ਇਹੋ ਜਿਹੇ ਬੰਦੇ ਜਿੱਦਣ ਆਏ ਉਹਨਾਂ ਨੇ ਫਿਰ ਪਰਵਾਹ ਨਹੀਂ ਮੰਨਣੀ ਅਗਲਾ ਕਹਿੰਦਾ 60-70 ਹਜ਼ਾਰ ਤਨਖਾਹ ਮਿਲਦੀ ਹੈ ਯਾਰ ਮੈਨੂੰ ਕਾਹਦੀ ਪਰਵਾਹ ਇੱਥੇ ਅਗਲਾ ਕਹਿੰਦਾ ਮਹੀਨੇ ਦਾ 10 ਹਜ਼ਾਰ ਬਣਦਾ ਨਹੀਂ ਕਰੀਏ ਕੀ ਜੀ ਬੱਚੇ ਵੀ ਪਾਲਣੇ ਆ ਪੜ੍ਹਾਉਣੇ ਵੀ ਹੈ ਭਾਈ ਸੱਚ ਬੋਲਿਆ ਕਿਹੜਾ ਸੱਚ ਉਹਦੀ ਕਸ਼ਹਿਰਾ ਚੁਕਾ ਦਿੰਦੇ ਨੇ ਪਿੰਡ ਵਾਲੇ ਕਹਿੰਦੇ ਨੇ ਭੱਜਾ ਇੱਥੋਂ ਚੱਕ ਕਸ਼ਹਿਰਾ ਤੋਂ ਲਈ ਆਪਦਾ ਚੱਲ ਬਾਬਾ ਆਪਣੇ ਨਵੇਂ ਨਵੇਂ ਪਿੰਡ ਚੱਲ ਮੈਂ ਕਿੱਥੇ ਗ੍ਰੰਥੀ ਲੱਭਦਾ ਫਿਰਾਂ ਜਾ ਕੇ ਕਹੀ ਜਾਂਦਾ ਸੱਚ ਬੋਲ ਸੱਚ ਕਿਹੜਾ ਸੁਣਦਾ ਇੱਥੇ ਅਗਲਾ ਜੋਤ ਲਾ ਕੇ ਬਹਿ ਜਾਂਦਾ ਜਦੋਂ ਤੁਸੀਂ ਕਹਿੰਦੇ ਵੀ ਲਾਣੀ ਨਹੀਂ ਮੇਰੇ ਵਰਗੇ ਨੂੰ ਬੋਲਣ ਦਿੰਦੇ ਕਿਤੇ ਤੇ ਜਿੰਨਾ ਚਿਰ ਇਹ ਰਹੂਗਾ ਉਹਨਾਂ ਚਿਰ ਸਾਡਾ ਕੁਛ ਨਹੀਂ ਬਣ ਸਕਦਾ ਲਿਖ ਲਓ ਕੁਛ ਨਹੀਂ ਬਣ ਸਕਦਾ ਸੱਚ ਕਹਿਣਾ ਹੀ ਨਹੀਂ ਬੰਦਿਆਂ ਨੇ ਡਰਦਿਆਂ ਨੇ ਹਿੰਮਤ ਹੀ ਨਹੀਂ ਹੈ ਪਤਾ ਹੈ ਸੱਚ ਦਾ ਬਹੁਤ ਬੰਦਿਆਂ ਨੂੰ ਪਰ ਦੱਸ ਨਹੀਂ ਰਹੇ ਦੱਸਣਾ ਚਾਹੁੰਦੇ ਨੇ ਤਾਂ ਕਰਕੇ ਜਿਹੜੀ ਇੱਕ ਲਹਿਰ ਉੱਠੀ ਸੀ ਧੰਦੇ ਦੇ ਵਿਰੁੱਧ ਲਹਿਰ ਉੱਠੀ ਸੀ ਉਹ ਲਹਿਰ ਨੂੰ ਹੀ ਉਹ ਵਿਚਾਰਧਾਰਾ ਨੂੰ ਲਿਖ ਲਿਆ ਸਾਂਭ ਲਿਆ ਛਾਪ ਲਿਆ ਉਹ ਵਿਚਾਰਧਾਰਾ ਦੇ ਨਾਂ ਤੇ ਧੰਦਾ ਚੱਲ ਪਿਆ ਜਿੰਨਾ ਧੰਦਾ ਜਿਵੇਂ ਹਿੰਦੂਆਂ 'ਚ ਧੰਦਾ ਚੱਲਦਾ ਮੁਸਲਮਾਨਾਂ 'ਚ ਧੰਦੇ ਚੱਲਦੇ ਆ ਉਵੇਂ ਹੀ ਪੁਜਾਰੀ ਇਹਨੇ ਸਿੱਖਾਂ ਦੇ ਵਿੱਚ ਵੀ ਧੰਦਾ ਚਲਾ ਲਿਆ ਧੰਦਾ ਉਵੇਂ ਹੀ ਚੱਲ ਰਿਹਾ ਜੀ ਜੋਰਾਂ ਤੇ ਕੋਈ ਫਰਕ ਨਹੀਂ ਪਿਆ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਜਿਹੜੇ ਕਬੀਰ ਜੀ ਹੈ ਉਹ ਕਹਿੰਦੇ ਮੈਂ ਰੱਬ ਤੋਂ ਬਾਗੀ ਨਹੀਂ ਹੋਇਆ ਮੈਂ ਨਾਸਤਕ ਨਹੀਂ ਹੋਇਆ ਮੈਂ ਰੱਬ ਤੋਂ ਨਾਸਤਕ ਨਹੀਂ ਹੋਇਆ ਪੁਜਾਰੀਆ ਜਿਹੜਾ ਤੁਸੀਂ ਕੰਮ ਕਰਦੇ ਹੋ ਮੈਂ ਤੁਹਾਡੇ ਤੋਂ ਨਾਸਤਕ ਤੇ ਮੈਂ ਤੇ ਆਪ ਇਹ ਗੱਲ ਮੰਨਦਾ ਦਾਅਵੇ ਨਾਲ ਮੰਨਦਾ ਸਾਡੀਆਂ ਗੱਲਾਂ ਵੀ ਤੁਹਾਨੂੰ ਐਂ ਲੱਗਦੀਆਂ ਹੋਣਗੀਆਂ ਪਰ ਸੱਚ ਇਹ ਹੈ ਕਿ ਜਿਹੜਾ ਇਹ ਢਾਂਚਾ ਹੈ ਇਹਦੇ ਤੋਂ ਬੰਦਾ ਨਾਸਤਕ ਹੋਵੇ ਚੰਗਾ ਹੈ ਤੇ ਅਸਲੀ ਜਿਹੜਾ ਕੁਦਰਤ ਦਾ ਕਾਨੂੰਨ ਹੈ ਕੁਦਰਤ ਦਾ ਵਿਧਾਨ ਹੈ ਕੁਦਰਤ ਦਾ ਲਾਅ ਹੈ ਉਹਦੇ ਪ੍ਰਤੀ ਸਾਡੀ ਆਸਤਕ ਹੋਣੇ ਚਾਹੀਦੇ ਆ ਸ਼ਰਧਾ ਹੋਣੀ ਚਾਹੀਦੀ ਹੈ ਰੱਬ ਵਾਲੇ ਪਾਸੇ ਮੂੰਹ ਕਰੋ ਕੁਦਰਤ ਵਾਲੇ ਪਾਸੇ ਮੂੰਹ ਕਰੋ ਤੇ ਪੁਜਾਰੀਆਂ ਵਾਲੇ ਪਾਸਿਓਂ ਬੇਮੁਖ ਹੋ ਜਾਓ ਤੇ ਕੋਈ ਸ਼ੱਕ ਨਹੀਂ ਪੁਜਾਰੀ ਤੁਹਾਨੂੰ ਨਾਸਤਕ ਦਾ ਠੱਪਾ ਲਾਉਣਗੇ ਕਿਉਂਕਿ ਸਾਡੇ ਵਾਲਾ ਕੰਮ ਛੱਡ ਗਿਆ ਇਹ ਨਾਸਤਕ ਹੋ ਗਿਆ ਇਹ ਨਾਸਤਕ ਹੋ ਗਿਆ ਨਾਸਤਕ ਸ਼ਬਦ ਮਜ਼ਬਾਂ ਚੋਂ ਆਇਆ ਅਸੀਂ ਮਜ਼ਬ ਨੂੰ ਨਹੀਂ ਮੰਨਦੇ ਅਸੀਂ ਧਰਮ ਨੂੰ ਮੰਨਦੇ ਹਾਂ ਤੇ ਧਰਮ 2 4 10 ਨਹੀਂ ਧਰਮ 1 ਹੈ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਮਜ਼ਬ ਇੱਥੇ ਕਈ ਸੌ ਹੈ ਮਜ਼ਬਾਂ ਨੂੰ ਛੱਡ ਕੇ ਧਰਮ ਵਾਲੇ ਪਾਸੇ ਜਿੱਦੇ ਸਾਰੀ ਦੁਨੀਆ ਵਧੂ ਉਦੇ ਭਲਾ ਹੋ ਸਕਦਾ ਹੈ ਮਜ਼ਬਾਂ ਦੇ ਨਾਲ ਜੁੜੇ ਰਾਂਗੇ ਨਾ ਲੜਾਈਆਂ ਖਤਮ ਹੋਣੀਆਂ ਨਾ ਝਗੜੇ ਖਤਮ ਹੋਣੇ ਆ ਸਾਡੇ ਗੁਰੂ ਸਾਹਿਬ ਨੇ ਆ ਕੇ ਕਿਹਾ ਮਜ਼ਬਾਂ ਦਾ ਖਹਿੜਾ ਛੱਡ ਕੇ ਧਰਮ ਵਾਲੇ ਪਾਸੇ ਵਧੋ ਮਜ਼ਬ ਬਣਾਏ ਆ ਬੰਦਿਆਂ ਨੇ ਤੇ ਧਰਮ ਬਣਾਇਆ ਕੁਦਰਤ ਨੇ ਰੱਬ ਨੇ ਨਿਜਮ ਬਣਾਏ ਆ ਰੱਬ ਦੇ ਬੰਦੇ ਬਣੋ ਨਾ ਕਿ ਮਜ਼ਬਾਂ ਦੇ ਬੰਦਿਆਂ ਦੇ ਬੰਦੇ ਨਾ ਬਣੋ ਰੱਬ ਨਾਲ ਜੁੜਨਾ ਹੈ ਬੰਦਿਆਂ ਨਾਲ ਨਾ ਜੁੜੋ ਤਾਂ ਕਰਕੇ ਇਹ ਗੱਲ ਧਿਆਨ 'ਚ ਰੱਖਿਓ ਕਬੀਰ ਸਾਹਿਬ ਜੀ ਦੇ ਆਹ ਬਚਨ ਲਓ ਦੁਆਰਾ ਫੇਰ ਪੜਿਓ
ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਵੇਰਾ
ਕਰ ਲਿਆ ਨਵੇੜਾ ਦੋਨਾਂ ਤੋਂ ਤੇ ਜੇ ਉਦੋਂ ਸਿੱਖ ਕੌਮ ਪੈਦਾ ਹੋ ਗਈ ਹੋਈ ਅੱਜ ਵਾਂਗੂ ਹੁੰਦੇ ਕਬੀਰ ਜੀ ਉਹਨਾਂ ਨੇ ਕਹਿਣਾ ਸੀ ਤਿੰਨਾਂ ਤੋਂ ਨਵੇੜਾ ਕਰ ਲਿਆ ਐ ਨਹੀਂ ਸੀ ਵੀ ਸਾਨੂੰ ਐ ਕਹਿ ਦਿੰਦੇ ਵੀ ਤੁਹਾਡੇ ਨਾਲ ਅਸੀਂ ਖੁਸ਼ ਹਾਂ ਉਹਨਾਂ ਨੇ ਸਾਡੇ ਤੋਂ ਵੀ ਨਵੇੜਾ ਕਰ ਲੈਣਾ ਸੀ ਉਹਨਾਂ ਨੇ ਕਹਿਣਾ ਸੀ ਵਾਹਿਗੁਰੂ ਤੋਂ ਕੋਈ ਨਵੇੜਾ ਨਹੀਂ ਜਿਹਨੂੰ ਵਾਹਿਗੁਰੂ ਕਹਿੰਦੇ ਹੋ ਪਰ ਜਿੰਨਾ ਪੂਜਾ ਦਾ ਧਾਨ ਸਿਸਟਮ ਤੇ ਤੁਹਾਡੇ ਵੀ ਸੇਮ ਹੀ ਚੱਲਦਾ ਜਿਵੇਂ ਮੰਦਰਾਂ ਵਾਲਿਆਂ ਨੇ ਲੈਣਾ ਲਵਾਈਆਂ ਉਵੇਂ ਤੁਸੀਂ ਲਵਾਈਆਂ ਜਿਵੇਂ ਮੰਦਰਾਂ ਵਾਲੇ ਪਰਕਰਮਾ ਕਹਿੰਦੇ ਉਵੇਂ ਤੁਸੀਂ ਕਰਦੇ ਆ ਜਿਵੇਂ ਚੜਾਵੇ ਉੱਥੇ ਚੜ੍ਹਦੇ ਉਵੇਂ ਚੜਾਵੇ ਇੱਥੇ ਚੜ੍ਹਦੇ ਆ ਕੰਮ ਤੇ ਸਾਰੇ ਦਾ ਸਾਰਾ ਤੁਸੀਂ ਇੱਕੋ ਜਿਹੀ ਕਰਦੇ ਹੋ ਫਰਕ ਕੀ ਹੈ ਕਿੰਨਾ ਕੁ ਵਿਕਾਸ ਕਰਦੇ ਹੋ ਤੁਸੀਂ ਐਜੂਕੇਟ ਕਿੰਨਾ ਕੁ ਕਰ ਰਹੇ ਹੋ ਬੰਦੇ ਨੂੰ ਸਮਝਾਉਂਦੇ ਹੋ ਤੁਸੀਂ ਤੇ ਗਿਆਨ ਵਿਖਾਉਂਦੇ ਹੋ ਸਮਝਾਉਂਦੇ ਕਿੱਥੇ ਤੁਸੀਂ ਅਗਲਾ ਲੈਣ 'ਚ ਲੱਗਿਆ ਮੈਂ ਆਪਾਂ ਪਹਿਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਮੈਨੂੰ ਜਵਾਬ ਦਿਓ ਪਿਆਰਿਓ ਗਿਆਨ ਵਿਖਾਉਣ ਦਾ ਵਿਸ਼ਾ ਕਿ ਸਮਝਾਉਣ ਦਾ ਬੋਲੋ ਗੱਜ ਕੇ ਦੱਸੋ ਜੀ ਸਿੱਖਾਂ ਦਾ ਗੁਰੂ ਗਿਆਨ ਹੈ ਕਿ ਨਹੀਂ ਦੇਹ ਹੈ ਕਿ ਗਿਆਨ ਦੇਹ ਵਿਖਾਈ ਜਾਂਦੀ ਹੈ ਪਰ ਗਿਆਨ ਸਮਝਾਇਆ ਜਾਂਦਾ ਹੈ ਦੱਸ ਠੀਕ ਹੈ ਨਾ ਜੀ ਗੱਲ ਸਾਡੇ ਗਿਆਨ ਵਿਖਾਉਣ ਦਾ ਕੰਮ ਕਦੋਂ ਤੋਂ ਚੱਲ ਪਿਆ ਰੱਖ ਰੱਖ ਜੇ ਰੱਖ 50 ਰੁਪਈਏ ਨਿਕਲ ਚੱਲ ਰੱਖ 50 ਰੁਪਈਏ ਲੰਘ ਜਾ ਲੱਖ ਰੱਖ 50 ਰੁਪਈਏ ਰੱਖ 100 ਰੁਪਈਆ ਲੰਘ ਜਾ ਵੱਡਾ ਨੋਟ ਕੱਢ 100 ਰੁਪਈਆ ਤੈਨੂੰ ਸਣੇ ਪਤਾਸੇ ਦਿੰਦੇ ਆ ਜਿਹੜਾ ਵਿਚਾਰਾ ਗਰੀਬ ਹੈ 10 ਵਾਲਾ ਉਹ ਫਿਰ ਐਂ ਵੇਖੀ ਜਾਂਦਾ ਯਾਰ ਮੈਨੂੰ ਤੇ ਨਹੀਂ ਮਿਲਣਾ ਸਰੋਪਾ 100 ਵਾਲਾ ਲੈ ਜਾਓ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਹੈ ਇਹ ਵਿਖਾਇਆ ਜਾ ਰਿਹਾ ਕਿ ਉੱਥੇ ਸਮਝਾਇਆ ਜਾ ਰਿਹਾ ਕੁਝ ਇੱਕ ਮਿੰਟ ਵਿੱਚ ਕੀ ਸਮਝਣਾ ਬੰਦੇ ਨੇ ਸਮਝਾਇਆ ਨਹੀਂ ਜਾ ਰਿਹਾ ਸਾਡੇ ਵੀ ਗਿਆਨ ਵਿਖਾਇਆ ਜਾ ਰਿਹਾ ਗਿਆਨ ਵਿਖਾਉਣ ਦਾ ਵਿਸ਼ਾ ਨਹੀਂ ਗਿਆਨ ਸਮਝਾਉਣ ਦਾ ਵਿਸ਼ਾ ਹੈ ਸਮਝਾਇਆ ਜਾਂਦਾ ਹੈ ਤੇ ਕਿਤੇ 4 ਘੰਟੇ ਲਾ ਕੇ ਸਮਝਾਓ ਲਾਓ ਕਲਾਸਾਂ ਕਲਾਸਾਂ ਲਾਓ ਜਿਵੇਂ ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਇਦਾਂ ਆਇਆ ਬੰਦਾ ਪੜ੍ਹ ਕੇ ਜਾਵੇ ਸਕੂਲਾਂ ਵਿੱਚ ਬੱਚੇ ਜਾਂਦੇ ਤੇ ਹੈ ਨੇ ਪਰ ਇੱਕ ਇੱਕ ਚੀਜ਼ ਵੇਖ ਲਓ ਕਿੱਥੇ ਦੀ ਕਿੱਥੇ ਮਾਈਂਡ ਡਿਵੈਲਪ ਕਰ ਦਿੰਦੇ ਆ ਸਾਡੇ ਡਿਵੈਲਪ ਕੀਤਾ ਜਾਂਦਾ ਸਾਡੇ ਤੇ ਕਹਿੰਦੇ ਵਿਖਾਤਾ ਤੈਨੂੰ ਪੈਸੇ ਕੱਢ ਜਿਹੜੇ ਕੱਢਣੇ ਨੇ ਰੱਖ ਪੈਸੇ ਨਿਕਲ ਚੱਲ ਲੰਘ ਜਾ ਫਟਾਫਟ ਨਿਕਲੀ ਚੱਲੋ ਪਰ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਡਿੱਠੇ ਡਿੱਠੇ ਮੁਕਤ ਨਾ ਹੋਵਈ ਡਿੱਠੇ ਮੁਕਤ ਨਾ ਹੋਵਈ ਡਿੱਠੇ ਮੁਕਤ ਨਾ ਹੋਵਈ ਡਿੱਠੇ ਮੁਕਤ ਨਾ ਹੋਵਈ ਡਿੱਠੇ ਬੋਲੋ ਸਿੰਘੋ ਸਾਡੇ ਆਗੂ ਕਹਿੰਦੇ ਅਸੀਂ ਵਿਖਾਵਾਂਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੇਖ ਕੇ ਹੁੰਦਾ ਹੀ ਕੁਝ
ਜਿੱਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਨਾ ਕਰੇ ਵਿਚਾਰ
ਡਿੱਠੇ ਮੁਕਤ ਨਾ ਹੋਵਈ ਡਿੱਠੇ
ਮੁਕਤ ਨਾ ਹੋਵਈ
ਪੜੋ
ਡਿੱਠੇ ਹੁੰਦੀ ਨਹੀਂ ਮੁਕਤੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੁਕਤੀ ਹੁੰਦੀ ਨਹੀਂ ਇਸੇ ਕਰਕੇ ਤੇ ਹੋਈ ਨਹੀਂ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਅਗਿਆਨੀਆਂ ਦੀ ਹੋ ਜਾਂਦੀ ਅਗਲਾ ਕਹਿੰਦਾ ਪੰਜਾਬ 'ਚ ਨਸ਼ਾ ਵੜ ਗਿਆ ਜੀ ਪੰਜਾਬ ਦਾ ਬੇੜਾ ਰੁੜ ਗਿਆ ਜੀ ਰੁੜ ਜਾਂਦਾ ਕਿਤੇ ਜੇ ਕਿਤੇ ਸਮਝਾਇਆ ਹੁੰਦਾ ਵਿਖਾਇਆ ਹੈ ਸਮਝਾਇਆ ਨਹੀਂ ਜਦੋਂ ਸਕੂਲਾਂ ਵਿੱਚ ਟੀਚਰ ਗਿਆਨ ਸਮਝਾਉਣ ਦੀ ਬਜਾਏ ਏਦਾਂ ਵਿਖਾ ਕੇ ਹੀ ਇੱਕ ਮਿੰਟ ਵਿੱਚ ਬੱਚਿਆਂ ਨੂੰ ਘਰ ਨੂੰ ਮੋੜਨ ਲੱਗ ਪੈਣਗੇ ਫੀਸਾਂ ਵੀ ਪੂਰੀਆਂ ਲੈਣਗੇ ਸਮਝਾਉਣਾ ਛੱਡ ਦੇਣਗੇ ਵਿਖਾਉਣਾ ਸ਼ੁਰੂ ਕਰ ਦੇਣਗੇ ਕੱਖ ਨਹੀਂ ਫਿਰ ਸਾਡੇ ਬੱਚਿਆਂ ਦਾ ਹੋ ਸਕਦਾ ਕਿ ਹੋ ਸਕਦਾ ਬੋਲੋ ਹੋ ਸਕਦਾ ਜੀ ਐਜੂਕੇਸ਼ਨ ਦੇਣ ਵਾਲੇ ਟੀਚਰੋ ਤੁਸੀਂ ਕਰ ਕੀ ਦਿੱਤਾ ਇਹ ਐਡਾ ਧਰੋਕ ਮਾਰਤਾ ਤੁਸੀਂ ਬੱਚਿਆਂ ਤੋਂ ਫੀਸਾਂ ਵੀ ਪੂਰੀਆਂ ਲਈਆਂ ਤੇ ਐਂ ਵਿਖਾ ਕੇ ਘਰ ਨੂੰ ਮੋੜਤਾ ਸਾਡੇ ਤੋਂ ਦਸਵੰਧ ਲੈਂਦੇ ਹੋ ਪੂਰੇ ਚੜਾਵੇ ਲੈਂਦੇ ਹੋ ਪੂਰੇ ਬਜਟ ਵੱਡੇ ਵੱਡੇ ਤੇ ਹਰੇਕ ਨੂੰ ਵਿਖਾਣਾ ਸ਼ੁਰੂ ਕਰਤਾ ਚਾਹੀਦਾ ਕੀ ਸੀ ਸਮਝਾਉਣਾ ਬੰਦੇ ਦੀ ਜ਼ਿੰਦਗੀ ਤਾਂ ਬਦਲਦੀ ਹੈ ਤੇ ਵੇਖੋ ਚੋਟ ਕਰਦੇ ਭਗਤ ਕਬੀਰ ਸਾਹਿਬ ਫਿਰ ਦੁਬਾਰਾ ਪੰਕਤੀ ਸੁਣੋ ਕਹਿੰਦੇ ਮੈਂ ਛੱਡਤਾ ਖੇੜਾ ਸੁਣੋ
ਇੱਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਵੇੜਾ
ਕਰ ਲਿਆ ਨਵੇੜਾ ਤੋੜ ਵਿਛੋੜਾ ਕਰ ਲਿਆ ਤੋੜ ਲਈ ਕਹਿੰਦੇ ਰੱਬ ਨਾਲੋਂ ਤੇ ਟੁੱਟਣੀ ਹੋਈ ਨਹੀਂ ਉਹਦੇ ਤੇ ਨਿਯਮ ਮੰਨਣੇ ਹੀ ਪੈਣਗੇ ਮੈਨੂੰ ਪਰਮਾਤਮਾ ਨਾਲੋਂ ਤੇ ਚਾਹ ਕੇ ਵੀ ਨਹੀਂ ਮੈਂ ਤੋੜ ਸਕਦਾ ਰੱਬ ਦੇ ਨਿਯਮ ਤੇ ਤਾਂ ਮੈਨੂੰ ਰਹਿਣਾ ਹੀ ਪਊਗਾ ਪਰਮਾਤਮਾ ਦੇ ਹੁਕਮ ਤੋਂ ਕਿਹੜਾ ਬਾਹਰ ਜਾ ਸਕਦਾ ਉਹ ਤੇ ਸਾਨੂੰ ਮੰਨਣਾ ਹੀ ਪੈਂਦਾ ਹੈ ਪਰ ਤੁਹਾਡਾ ਚ ਮੰਨਣਾ ਛੱਡਤਾ ਤੁਹਾਨੂੰ ਨਹੀਂ ਮੰਨਦੇ ਅਸੀਂ ਤੁਸੀਂ ਤੇ ਲੁੱਟ ਕੇ ਖਾ ਗਏ ਅੱਗੇ
ਹਜ ਕਾ ਬਹਿ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ
ਕਹਿੰਦੇ ਇੱਕ ਪਰਮਾਤਮਾ ਨੂੰ ਮੈਂ ਹੁਣ ਮੰਨਦਾ ਏਕੋ ਸੇਵੀ ਅਵਰ ਨਾ ਦੂਜਾ ਕਹਿੰਦੇ ਹਜ ਵੀ ਨਹੀਂ ਜਾਂਦਾ ਹੱਜ ਕਾਬੇ ਜਾਣਾ ਛੱਡਤਾ ਤੇ ਮੈਂ ਪੂਜਾ ਕਰਨੀ ਵੀ ਛੱਡਤੀ ਮੰਦਰਾਂ 'ਚ ਜਾ ਕੇ ਪੂਜਾ ਕਰਨੀ ਵੀ ਛੱਡਤੀ ਤੇ ਕਾਬੇ 'ਚ ਜਾ ਕੇ ਹੱਜ ਕਰਨਾ ਵੀ ਮੈਂ ਛੱਡਤਾ ਕਹਿੰਦੇ ਇਹ ਪੂਜਾ ਦਾ ਸਿਸਟਮ ਚੱਲ ਪਿਆ ਕਹਿੰਦੇ ਇਹ ਨਹੀਂ ਕਰਦਾ ਮੈਂ ਸਮਝ ਆਈ ਪਿਆ ਦਿਓ ਅੱਗੇ ਸੁਣੋ
ਪੂਜਾ ਕਰੋ ਨਾ ਨਿਵਾਜ ਗੁਜ਼ਾਰੋ ਏਕ ਨਿਰੰਕਾਰ ਲੈ ਹਿਰਦੈ ਨਮਸਕਾਰੋ
ਕਹਿੰਦੇ ਇੱਕ ਨਿਰੰਕਾਰ ਨੂੰ ਮੈਂ ਅੰਦਰ ਆਪਣੇ ਮਹਿਸੂਸ ਕਰਦਾ ਰੱਬ ਕਿੱਥੇ ਰਹਿੰਦਾ ਮੇਰੇ ਅੰਦਰ ਅੰਦਰ ਵੀ ਉਹੀ ਹੈ ਬਾਹਰ ਵੀ ਉਹੀ ਹੈ ਉਹਨੂੰ ਨਮਸਕਾਰ ਕਰਦਾ ਮੈਂ ਹੁਣ ਮੈਂ ਪੂਜਾ ਕਰਨੀ ਤੇ ਨਵਾਜ ਕਰਨੀ ਛੱਡਤੀ ਕਬੀਰ ਸਾਹਿਬ ਕਹਿੰਦੇ ਪੁਜਾਰੀ ਵਾਲਾ ਕੰਮ ਛੱਡਤਾ ਹੁਣ ਮਨ ਵਿੱਚ ਧਰਮ ਵਸ ਗਿਆ ਹੁਣ ਪੂਜਾ ਕਿਵੇਂ ਕਰਦੇ ਆ ਅੰਦਰ ਹੀ ਮੇਰੇ ਰੱਬ ਹੈ ਉਹਨੂੰ ਹੀ ਨਮਸਕਾਰ ਕਰ ਲਈਦੀ ਹੈ ਬਸ ਅੱਗੇ
ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਅੱਲਾ ਰਾਮ ਕੇ ਪਿੰਡ ਪਰਾ
ਮੇਰਾ ਪਿੰਡ ਸਰੀਰ ਮੇਰਾ ਪਿੰਡ ਪਿੰਡਾ ਤੇ ਪ੍ਰਾਣ ਅੱਲਾ ਦੇ ਤੇ ਰਾਮ ਦੇ ਅੱਲਾ ਮਤਲਬ ਰੱਬ ਰਮਿਆ ਹੋਇਆ ਪਰਮਾਤਮਾ ਕਹਿੰਦੇ ਉਹਦੇ ਨੇ ਮੇਰਾ ਸਰੀਰ ਤੇ ਮੇਰੀ ਜਿੰਦ ਜਾਨ ਕਹਿ ਲਓ ਇਹ ਮੇਰੇ ਰੱਬ ਦੇ ਹੈ ਰਾਮ ਦੇ ਰਮੇ ਹੋਏ ਦੇ ਹੈ ਇੱਕ ਹੈ ਜਿਹੜਾ ਇੱਕ ਹਿੰਦੂ ਨਹੀਂ ਮੈਂ ਮੁਸਲਮਾਨ ਨਹੀਂ ਪਰ ਅੱਲਾ ਤੇ ਰਾਮ ਨੂੰ ਮੈਂ ਸਮਰਪਿਤ ਹਾਂ ਉਹ ਮੇਰਾ ਮੈਂ ਉਹਦਾ ਆ ਜਿਹੜੇ ਹਿੰਦੂ ਮੁਸਲਮਾਨ ਇਹਨਾਂ ਨੂੰ ਨਹੀਂ ਮੰਨਦਾ ਇਹ ਨਹੀਂ ਠੀਕ ਇਹ ਕੀ ਹੈ ਇਹ ਹੈ ਮਜ਼ਹਬ ਤੋਂ ਛੁਟਕਾਰਾ ਤੇ ਧਰਮ ਵਾਲੇ ਪਾਸੇ ਸੁਣਿਓ ਮਜ਼ਬਾਂ ਤੋਂ ਬੇਮੁਖ ਤੇ ਧਰਮ ਵਾਲੇ ਪਾਸੇ ਮੂੰਹ ਕਰ ਲਿਆ ਇਹ ਹੈ ਮਜ਼ਬਾਂ ਵਾਲੇ ਪਾਸਿਓਂ ਨਾਸਤਕ ਪਰ ਰੱਬ ਵਾਲੇ ਪਾਸੇ ਆਸਤਕ ਇਹ ਹੈ ਆ ਜਿਹੜੀ ਸਾਡੇ ਵਾਲੀ ਜਮਾਤ ਸੀ ਜਿਹਨੂੰ ਅਸੀਂ ਸਿੱਖ ਧਰਮ ਕਹਿੰਦੇ ਬਣਾ ਲਿਆ ਸਿੱਖ ਧਰਮ ਮਜ਼ਬ ਬਣਾ ਲਿਆ ਸਿੱਖ ਮਜ਼ਬ ਇਹ ਇੱਕ ਐਸੀ ਲਹਿਰ ਸੀ ਇਹ ਇੱਕ ਐਸੀ ਵਿਚਾਰਧਾਰਾ ਸੀ ਜਿਹੜੀ ਮਜ਼ਬਾਂ ਵਾਲੇ ਪਾਸਿਓਂ ਨਾਸਤਕ ਸੀ ਤੇ ਧਰਮ ਵਾਲੇ ਪਾਸੇ ਆਸਤਕ ਸੀ ਇਹ ਸਾਰੇ ਉਹ ਸੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬੱਚਾ ਅੱਛਾ ਛੋਟਾ ਜਿਹਾ ਬੱਚਾ ਹੈ ਕੇਸਰੀ ਉਹਦੇ ਬੰਨੀ ਹੈ ਪੱਗ ਉੱਪਰ ਨੂੰ ਚੱਕ ਲੈ ਫਿਰ ਕੀ ਨਾਂ ਇਹਦਾ ਮਾਂ ਪਿਓ ਗਵਾਚ ਕੇ ਬੱਚਾ ਸਾਡੇ ਕੋਲ ਹੈ ਆ ਗਿਆ ਲਓ ਆ ਗਿਆ ਬਸ ਠੀਕ ਹੈ ਪਹੁੰਚਦਾ ਕਰ ਦਿਓ ਯਾਰ ਚੱਕ ਕੇ ਫਟਾਫਟ ਟਾਈਮ ਲੱਗ ਜੂ ਉਹਨਾਂ ਨੂੰ ਆਉਣ ਤੇ ਫਟਾਫਟ ਕਰ ਦਿਓ ਉੱਥੇ ਪਹੁੰਚਾ ਜਾ ਹੁਣ ਕਈ ਆ ਗਏ ਚਲੋ ਚਲੋ ਹੁਣ ਸੁਣੋ ਬਈ ਪਿਆਰਿਓ ਆਪਾਂ ਗੱਲ ਇੱਧਰ ਇੱਧਰ ਧਿਆਨ ਰੱਖਿਓ ਇਹ ਜਿਹੜੀ ਜਮਾਤ ਹੈ ਨਾ ਆ ਸਾਰੇ ਨੇ ਜਿਹੜੇ ਇਹ ਗੱਲ ਕਰਦੇ ਆ ਇੱਕ ਓਅੰਕਾਰ ਇਹ ਸਾਰਿਆਂ ਦੇ ਵਿੱਚ ਜਿਹੜਾ ਰੱਬ ਹੈ ਉਹਦੀ ਗੱਲ ਕਰਦੇ ਇਹ ਨਹੀਂ ਕਹਿੰਦੇ ਰੱਬ ਇੱਕ ਥਾਂ ਤੇ ਹੈ ਇਹ ਜਗ੍ਹਾ ਤੇ ਆ ਜਾਓ ਇਹ ਵਿਚਾਰਧਾਰਾ ਇਦਾਂ ਦੀ ਹੈ ਜਿਹਦੇ ਵਿੱਚ ਸਰਬ ਵਿਆਪਕ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਇੱਥੇ ਇਹ ਵਿਚਾਰਧਾਰਾ ਹੈ ਨਹੀਂ ਸੀ ਆਹ ਲਹਿਰ ਹੈ ਜਿਹੜੀ ਜਿਨ੍ਹਾਂ ਨੂੰ ਅਸੀਂ ਬਾਣੀ ਆ ਜਿਨ੍ਹਾਂ ਦੇ ਅਸੀਂ ਪੈਰੋਕਾਰ ਹਾਂ ਇਹ ਤੇ ਸਾਰੇ ਦੇ ਸਾਰੇ ਕਹਿੰਦੇ ਹੈ ਹਰ ਜਗ੍ਹਾ ਪਰਮਾਤਮਾ ਹੈ ਰੱਬ ਹਰੇਕ ਥਾਂ ਤੇ ਹੈ ਤੁਸੀਂ ਤੇ ਗੋਲਕਾਂ ਰੱਖ ਕੇ ਬੈਠੋ ਵੀ ਇੱਥੇ ਆਓ ਵੱਡਾ ਨੋਟ ਟੇਕੋ ਇੱਥੇ ਆਹ ਜਗ੍ਹਾ ਰੱਬ ਦੀ ਹੈ ਇਹਦੇ ਇੱਥੇ ਜ਼ਿਆਦਾ ਕਿਰਪਾ ਹੈ ਇੱਥੇ ਘੱਟ ਕਿਰਪਾ ਹੈ ਇੱਥੇ ਬਾਹਲੀ ਕਿਰਪਾ ਹੋ ਜੂ ਇਹ ਤੇ ਤੁਸੀਂ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਲਓ ਇੱਕ ਸ਼ਬਦ ਵਿੱਚ ਦੀ ਇੱਥੇ ਪੰਗਤੀ ਚੇਤਾ ਰੱਖਿਓ ਪਿਆਰਿਓ ਨੋਟ ਰੱਖੀ ਪੰਗਤੀ ਸ਼ਬਦ ਆਉਂਦਾ ਹੈ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਕਹਿੰਦੇ ਤੂੰ ਕਹੀ ਜਾਂਦਾ ਹੈ ਕਬੀਰ ਜੀ ਦਾ ਹੀ ਇਹ ਵੀ ਸ਼ਬਦ ਹੈ ਵੀ ਤੂੰ ਕਹਿੰਦਾ ਵੀ ਅੱਲਾ ਮਸੀਤ ਚ ਰਹਿੰਦਾ ਹੈ ਅੱਲਾ ਜੇ ਮਸੀਤ ਚ ਰਹਿੰਦਾ ਤੇ ਬਾਕੀ ਮੁਲਖ ਕਿਹਦਾ ਹੈ ਬਾਕੀ ਦੁਨੀਆ ਬਾਕੀ ਰੱਬ ਇਹ ਸਵਾਲ ਹੈ ਮੁਸਲਮਾਨ ਉੱਤੇ ਤੇ ਜੇ ਕਬੀਰ ਜੀ ਅੱਜ ਆ ਜਾਣਗੇ ਸਿੱਖਾਂ ਤੇ ਨਾ ਕਰਨਗੇ ਵੀ ਤੁਸੀਂ ਵੀ ਤੇ ਕਹੀ ਜਾਂਦੇ ਹੋ ਵੀ ਆਹ ਜਗ੍ਹਾ ਪਵਿੱਤਰ ਹੈ ਆਹ ਖਾਸ ਥਾਂ ਹੈ ਤੁਸੀਂ ਵੀ ਤੇ ਗੋਲਕਾਂ ਰੱਖ ਕੇ ਹੀ ਬੈਠੇ ਹੋ ਰੱਬ ਸਾਰੇ ਥਾਵਾਂ ਤੇ ਹੈ ਤੇ ਆਇਆ ਨਹੀਂ ਸੀ ਇਸ ਵੇਲੇ ਵੀ ਆਇਆ ਹੋਇਆ ਹੈ ਉਹਦੇ ਚਰਨ ਹਰ ਵੇਲੇ ਹਰ ਜਗ੍ਹਾ ਪੈ ਰਹੇ ਹੈ ਉਹਦੇ ਚਰਨਾਂ ਨੂੰ ਫੜ ਲਓ ਚਰਨ ਨਾ ਛੱਡੋ ਸਰੀਰ ਕੱਲ ਜਾਈ ਰੱਬ ਦੇ ਚਰਨ ਫੜ ਲਓ ਰੱਬ ਦੇ ਚਰਨ ਤੁਹਾਨੂੰ ਹਰੇਕ ਥਾਂ ਤੇ ਉਹਦੀ ਐਗਜ਼ਿਸਟੈਂਸ ਉਹਦਾ ਉਹਦੇ ਨਿਜਮ ਉਹਦਾ ਵਿਧਾਨ ਉਹਦਾ ਕਾਨੂੰਨ ਉਹਦੀ ਹੋਂਦ ਤੁਹਾਨੂੰ ਸਾਰੀ ਦੁਨੀਆ ਤੇ ਮਹਿਸੂਸ ਹੋਏਗੀ ਸਾਰੀ ਦੁਨੀਆ ਤੇ ਜਿੱਥੇ ਜਾਓਗੇ ਤੁਹਾਨੂੰ ਉਹਦੀ ਹੋਂਦ ਮਹਿਸੂਸ ਹੋਏਗੀ ਉਸ ਰੱਬ ਨਾਲ ਜੁੜੋ ਕੋਈ ਖਾਸ ਥਾਂ ਵੱਖ ਨਹੀਂ ਖਾਸ ਥਾਂ ਨਾਲ ਨਹੀਂ ਜੋੜਿਆ ਸਾਨੂੰ ਜੋੜਿਆ ਪਰਮਾਤਮਾ ਨਾਲ ਹਰ ਜਗ੍ਹਾ ਉਹ ਹੈ ਘੱਟ ਘੱਟ ਮੈਂ ਹਰ ਜੂ ਬਸੈ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਆ ਸਾਡੇ ਪੁਜਾਰੀ ਲਾਣੇ ਦੇ ਬਸ ਦੀ ਗੱਲ ਵੀ ਏਦਾਂ ਦੇ ਸ਼ਬਦ ਕੱਢ ਦੇਣ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹਦੇ ਬਸ ਦੀ ਗੱਲ ਨਹੀਂ ਇਹਨਾਂ ਨੇ ਜਿਨ੍ਹਾਂ ਨੇ ਢਕੌਂਸਲੇ ਬਣਾ ਲਏ ਵੀ ਇੱਥੇ ਆ ਜਾ ਆਹ ਜਗ੍ਹਾ ਖਾਸ ਹੈ ਇੱਥੇ ਆ ਜਾ ਆਹ ਜਗ੍ਹਾ ਖਾਸ ਹੈ ਇੱਥੇ ਆ ਜਾਓ ਇਹ ਜ਼ਿਆਦਾ ਕਿਰਪਾ ਵਰਤਦੀ ਹੈ ਨਹੀਂ ਮੈਂ ਤੁਹਾਨੂੰ ਪੁੱਛਦਾ ਜੀ ਜਵਾਬ ਦਿਓ ਸਿੰਘੋ ਸਾਨੂੰ ਦੇਹ ਨਾਲ ਜੋੜਿਆ ਕਿ ਰੱਬ ਨਾਲ ਗੱਜ ਕੇ ਦੱਸੋ ਜੀ ਰੱਬ ਨਾਲ ਰੱਬ ਦੇ ਚਰਨ ਹਰ ਜਗ੍ਹਾ ਪੈ ਰਹੇ ਹੈ ਕਿ ਨਹੀਂ ਬੋਲੋ ਭਾਰੀ ਜ਼ਿਮੀਦਾਰੋ ਤੁਹਾਡੇ ਖੇਤਾਂ 'ਚ ਰੱਬ ਹੈ ਕਿ ਨਹੀਂ ਹੈ ਜੇ ਰੱਬ ਨਾ ਹੁੰਦਾ ਕਿੱਥੇ ਫਸਲ ਹੋਣੀ ਸੀ ਘਰੇ ਸਾਡੇ ਹੈ ਕਿ ਨਹੀਂ ਹੈ ਹੈ ਕਿਹੜੀ ਥਾਂ ਰੱਬ ਬਿਨਾ ਫਿਰ ਇਹ ਕੰਮ ਕਦੋਂ ਤੋਂ ਚੱਲ ਪਿਆ ਵੀ ਇਸ ਥਾਂ ਤੇ ਜ਼ਿਆਦਾ ਰੱਬ ਹੈ ਇਹਦੇ ਘੱਟ ਥਾਂ ਐਂ ਕਿਤੇ ਜਿਵੇਂ ਇੰਟਰਨੈਟ ਦਾ ਇੱਥੇ ਜ਼ਿਆਦਾ ਰੇਂਜ ਆਉਂਦੀ ਹੈ ਇੱਥੇ ਘੱਟ ਆਉਂਦੀ ਹੈ ਵੀ ਰੱਬ ਇਹੋ ਜਿਹੀ ਰੇਂਜ ਹੈ ਵੀ ਇੱਥੇ ਜ਼ਿਆਦਾ ਫੜਦਾ ਇੱਥੇ ਘੱਟ ਹੈ ਐ ਮੰਨਦੇ ਹੋ ਤੁਸੀਂ ਰੱਬ ਨੂੰ ਵੀ ਇੱਥੇ ਬੜੀ ਵਾਈਬ੍ਰੇਸ਼ਨ ਵਧੀਆ ਆਉਂਦੀ ਹੈ ਇੱਥੇ ਘਟੀਆ ਆਉਂਦੀ ਹੈ ਮੈਂ ਪਿੱਛੇ ਜੇ ਵੀ ਬੋਲਿਆ ਸੀ ਵੀ ਵਾਈਬ੍ਰੇਸ਼ਨ ਬਾਹਰ ਕੁਛ ਵੀ ਨਹੀਂ ਹੁੰਦੀ ਇਹ ਤੇ ਵਾਈਬ੍ਰੇਸ਼ਨ ਤੇਰੇ ਅੰਦਰ ਦੀ ਹੈ ਕਈ ਬੰਦਿਆਂ ਦੇ ਦਿਮਾਗ 'ਚ ਆਉਂਦਾ ਨਹੀਂ ਵੀ ਮੈਨੂੰ ਵੀ ਕਈ ਪੁੱਛਣਗੇ ਭਾਈ ਸਾਹਿਬ ਜਦੋਂ ਦੀਵਾਨ 'ਚ ਆਉਂਦੇ ਹਾਂ ਸਾਨੂੰ ਬਹੁਤ ਸ਼ਾਂਤੀ ਮਿਲਦੀ ਹੈ ਵਾਈਬ੍ਰੇਸ਼ਨ ਬਹੁਤ ਵਧੀਆ ਆਉਂਦੀ ਹੈ ਸਾਨੂੰ ਚੰਗਾ ਚੰਗਾ ਲੱਗਦਾ ਹੈ ਤੇ ਮੈਂ ਪੁੱਛਦਾ ਹੁੰਦਾ ਇਹ ਵਾਈਬ੍ਰੇਸ਼ਨਾਂ ਨੇ ਨਾ ਜਿਹੜੀਆਂ ਇਹ ਤੇਰੇ ਅੰਦਰ ਹੀ ਨੇ ਇੱਥੇ ਆ ਕੇ ਤੇਰੇ ਦਿਮਾਗ ਤੇਰਾ ਮਾਈਂਡ ਇੱਥੇ ਫਿੱਟ ਹੋਇਆ ਜਦੋਂ ਤੂੰ ਮੈਨੂੰ ਮਿਲਦਾ ਹੈ ਦੀਵਾਨ 'ਚ ਬੈਠਦਾ ਹੈ ਤੈਨੂੰ ਐਂ ਲੱਗਦਾ ਵੀ ਬਹੁਤ ਸ਼ਾਂਤੀ ਆ ਰਹੀ ਹੈ ਮੇਰੇ ਵਿਰੋਧੀਆਂ ਨੂੰ ਲਿਆ ਕੇ ਬਿਠਾ ਉਹਨਾਂ ਨੂੰ ਨਹੀਂ ਚੰਗਾ ਲੱਗਣਾ ਮੇਰਾ ਕੀਰਤਨ ਉਦੋਂ ਵਾਈਬ੍ਰੇਸ਼ਨਾਂ ਮੇਰੀਆਂ ਕਿੱਧਰ ਗਈਆਂ ਜੇ ਕੋਈ ਇੱਥੇ ਚੰਗੀ ਵਾਈਬ੍ਰੇਸ਼ਨ ਹੈ ਫਿਰ ਤੇ ਸਾਰਿਆਂ ਤੇ ਜਾਵੇ ਤੈਨੂੰ ਚੰਗੀ ਲੱਗੀ ਜਾਣੀ ਹੈ ਤੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਹੈ ਉਹਨੂੰ ਅੱਗ ਲੱਗੀ ਹੋਣੀ ਵੀ ਕਦੋਂ ਸਮਾਪਤੀ ਉਹਦਾ ਜੀ ਕਰਦਾ ਮੈਂ ਗੋਲੀ ਮਾਰਾਂ ਇਹਦੇ ਤੈਨੂੰ ਲੱਗੂ ਵੀ ਮੈਨੂੰ ਸ਼ਾਂਤੀ ਬਹੁਤ ਆ ਰਹੀ ਹੈ ਉਹ ਤੜਫਿਆ ਪਿਆ ਜੇ ਮੇਰੇ 'ਚ ਕੋਈ ਵਾਈਬ੍ਰੇਸ਼ਨ ਹੈ ਫਿਰ ਦੋਨਾਂ 'ਚ ਕਿਉਂ ਨਾ ਗਈ ਪਿਆਰਿਓ ਗੁਰੂ ਰਾਮਦਾਸ ਜੀ ਦਾ ਪੁੱਤ ਦੋ ਹੈ ਇੱਕ ਪਿਰਥੀ ਚੰਦ ਹੈ ਤੇ ਦੂਜਾ ਅਰਜਨ ਦੇਵ ਇਹ ਤੇ ਅਰਜਨ ਦੇਵ ਜੀ ਦੀ ਕਲਾ ਹੈ ਉਹਨਾਂ ਨੂੰ ਸਵਾਦ ਆ ਰਿਹਾ ਪਰ ਪਿਰਥੀ ਚੰਦ ਨੂੰ ਆਨੰਦ ਨਹੀਂ ਆ ਰਿਹਾ ਜਗ੍ਹਾ 'ਚ ਕੁਛ ਨਹੀਂ ਹੁੰਦਾ ਆ ਜਗ੍ਹਾ 'ਚ ਬਹੁਤ ਸੋਹਣੀ ਵਾਈਬ੍ਰੇਸ਼ਨ ਆਉਂਦੀ ਹੈ ਇੱਥੇ ਮੈਨੂੰ ਭੈੜੀ ਵਾਈਬ੍ਰੇਸ਼ਨ ਆਉਂਦੀ ਹੈ ਭੈੜੀ ਤੇ ਆਪੇ ਆਉਣੀ ਹੈ ਤੈਨੂੰ ਅੱਖਾਂ ਬੰਦ ਕਰਕੇ ਲੈ ਜੇ ਅਗਲਾ ਅੱਖਾਂ ਬੰਦ ਕਰਕੇ ਤੇਰਾ ਡਾਹ ਦੇ ਮੰਜਾ ਤੂੰ ਸੌਂ ਜੇ ਆ ਬੁੜੀਆਂ ਨੂੰ ਲੈ ਜਾਓ ਮੂੰਹ ਤੇ ਬੰਨ ਕੱਪੜਾ ਵੀ ਆਪਾਂ ਪਲਾਟ ਲਿਆ ਬੇਬੇ ਨਵਾਂ ਤੇ ਰਾਤ ਨੂੰ ਤੈਨੂੰ ਉੱਥੇ ਸੁਣਾਉਣਾ ਮੱਛਰਦਾਨੀ ਲਾ ਕੇ ਤੇ ਬੇਬੇ ਨੂੰ ਵੀ ਲੈ ਜੀ ਜਿਹੜੀ ਜਮਾਂ ਡਰਦੀ ਉਹਨੂੰ ਵੀ ਲੈ ਜੀ ਉੱਤੇ ਅੱਖਾਂ ਤੇ ਕੱਪੜਾ ਬੰਨ ਲਿਓ ਸੌਂ ਜਿਓ ਤੇ ਸਵੇਰੇ ਦੱਸਿਓ ਵੀ ਇਹ ਤੇ ਮੜੀਆਂ ਤੇ ਪਏ ਸੀ ਆਪਾਂ ਸਵੇਰੇ ਫਿਰ ਵੇਖਿਓ ਪਤਾ ਲੱਗੂ ਵੀ ਅੱਛਾ ਫਿਰ ਕਿਉਂਕਿ ਦੱਸਿਆ ਨਹੀਂ ਤੁਸੀਂ ਤੇ ਮੜੀਆਂ ਦੇ ਵਿੱਚ ਵੀ ਸਾਰੀ ਰਾਤ ਸੁੱਤੇ ਰਹੇ ਪਤਾ ਹੀ ਨਹੀਂ ਲੱਗਿਆ ਮੜੀਆਂ 'ਚ ਹੀ ਪਏ ਸੀ ਆਪਾਂ ਕਬਰ 'ਚ ਹੀ ਪਏ ਸੀ ਆਪਾਂ ਅਸਲ 'ਚ ਵਾਈਬ੍ਰੇਸ਼ਨ ਤੁਹਾਡੇ ਅੰਦਰ ਦੀ ਹੈ ਜਿਹੜੀ ਜਗ੍ਹਾ ਸਾਨੂੰ ਬਹੁਤ ਵਾਈਬ੍ਰੇਸ਼ਨ ਮਿਲਦੀ ਹੈ ਉੱਥੇ ਕਈ ਬੰਦੇ ਗੋਲਕਾਂ ਚੋਰੀ ਕਰਦੇ ਫੜੇ ਜਾਂਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਨਾਂ ਦੀ ਵਾਈਬ੍ਰੇਸ਼ਨ ਕਿੱਧਰ ਗਈ ਜਿਹੜਾ ਬੰਦਾ ਗੋਲਕ ਚੋਰੀ ਕਰਦਾ ਉਹਨੂੰ ਵਾਈਬ੍ਰੇਸ਼ਨ ਕਿਉਂ ਨਹੀਂ ਆਉਂਦੀ ਸਾਨੂੰ ਐਂ ਲੱਗਦਾ ਯਾਰ ਸ਼ਿਮਲੇ ਬਹੁਤ ਸ਼ਾਂਤੀ ਹੈ ਤੈਨੂੰ ਲੱਗਦਾ ਹੈ ਤੇਰੇ ਅੰਦਰ ਉੱਥੇ ਜਾ ਕੇ ਨਿਕਲ ਆਉਂਦੀ ਸ਼ਾਂਤੀ ਤੈਨੂੰ ਲੱਗਦਾ ਹੈ ਬਾਕੀ ਦੇ ਸ਼ਿਮਲੇ ਜਿਹੜੇ ਰਹਿੰਦੇ ਆ ਉਹਨਾਂ ਦੀ ਸ਼ਾਂਤੀ ਕਿੱਧਰ ਗਈ ਉਹਨਾਂ ਨੂੰ ਤੇ ਕੋਈ ਸ਼ਾਂਤੀ ਨਹੀਂ ਸਮੁੰਦਰਾਂ ਦੇ ਕੰਢਿਆਂ ਤੇ ਬਹਿ ਕੇ ਬਹੁਤ ਸ਼ਾਂਤੀ ਮਿਲਦੀ ਹੈ ਜਿਹੜੇ ਰਹਿੰਦੇ ਹੀ ਸਮੁੰਦਰਾਂ ਦੇ ਕੰਢਿਆਂ ਤੇ ਨੇ ਉਹਦੇ ਸ਼ਾਂਤ ਨੇ ਸਾਰੇ ਇਹ ਤੇ ਤੈਨੂੰ ਫੀਲ ਹੁੰਦਾ ਹੈ ਤੇਰੇ ਅੰਦਰ ਹੈ ਬੱਚਾ ਜਿੱਤੇ ਤੇਰਾ ਰੋਂਦਾ ਹੈ ਤੈਨੂੰ ਤਰਸ ਆਉਂਦਾ ਹੈ ਤੇ ਜਿਹੜੇ ਬਾਕੀ ਦੇ ਕੋਲ ਬੈਠੇ ਹੁੰਦੇ ਨੇ ਉਹਨਾਂ ਨੂੰ ਚੁੱਪ ਕਿਉਂ ਨਹੀਂ ਕਰਾਉਂਦਾ ਯਾਰ ਇਹਨੂੰ ਚੀਕਾਂ ਮਾਰੀ ਜਾਂਦਾ ਨਿਆਣਾ ਪਰ ਜਿਹੜਾ ਤੇਰਾ ਰੋਂਦਾ ਹੈ ਨਾ ਤੇਰੂ ਪਤਾ ਕਿਵੇਂ ਲੱਗਦਾ ਹੁੰਦਾ ਵੀ ਬਹੁਤ ਤਰਸ ਆਉਂਦਾ ਵੀ ਯਾਰ ਰੋ ਕਿਉਂ ਰਿਹਾ ਇਹ ਤੇ ਕਿਤੇ ਦਰਦ ਹੀ ਨਾ ਹੁੰਦਾ ਹੋਵੇ ਇਹ ਬੱਚਾ ਕਿਤੇ ਯਾਰ ਔਖਾ ਨਾ ਹੋਵੇ ਨੀਂਦ ਨਹੀਂ ਆਉਂਦੀ ਪਿਓ ਨੂੰ ਉਹ ਐਂ ਸੋਚੀ ਜਾਂਦਾ ਮੇਰਾ ਬੱਚਾ ਰੋਈ ਕਿਉਂ ਜਾਂਦਾ ਉਹਨੂੰ ਉਹ ਐ ਸੋਚਦਾ ਉਹਨੂੰ ਤਰਸ ਆਉਂਦਾ ਤੇ ਬਾਕੀਆਂ ਦਾ ਮਨ ਕਾਲਾ ਪੈਂਦਾ ਉਹਨਾਂ ਨੂੰ ਚੁੱਪ ਕਿਉਂ ਨਹੀਂ ਕਰਾਉਂਦੇ ਨਿਆਣੇ ਆਪਣੇ ਆਪਣੇ ਵਾਲੇ ਤੇ ਤਰਸ ਆਉਂਦਾ ਇਹ ਤਾਂ ਸਾਡੇ ਅੰਦਰ ਹੀ ਚੱਲਦਾ ਸਾਰਾ ਕੁਛ ਬਾਹਰ ਕੋਈ ਵਾਈਬ੍ਰੇਸ਼ਨ ਨਹੀਂ ਹੁੰਦੀ ਅਸੀਂ ਕਹਿੰਦੇ ਹਾਂ ਯਾਰ ਬਾਹਲੀ ਸ਼ਾਂਤੀ ਹੈ ਜਗ੍ਹਾ ਉੱਤੇ ਆ ਕੇ ਮੈਨੂੰ ਮਿਲਦੀ ਹੈ ਇਹ ਤੇਰੇ ਅੰਦਰ ਹੈ ਵਿਰੋਧੀ ਨੂੰ ਲੈ ਕੇ ਆਈ ਆ ਜਦੋਂ ਨਾ ਆ ਅੱਲਾ ਅੱਲਾ ਕਿਹਾ ਆ ਸਿੰਘ ਨੇ ਇਹਨੇ ਉਵੇਂ ਪੜਿਆ ਜਿਵੇਂ ਪੜ੍ਹਦੇ ਮਸੀਤ ਵਿੱਚ ਅੱਲਾ ਅਸਲ ਵਿੱਚ ਇਹ ਇਹ ਆਵਾਜ਼ ਹੈ ਜਿਹੜੀ ਇਹ ਹੁਣ ਗੁਰਬਾਣੀ ਪੜ੍ਹਦੇ ਹਾਂ ਸਾਨੂੰ ਬਹੁਤ ਚੰਗੀ ਲੱਗਦੀ ਕਿਉਂਕਿ ਸੈੱਟ ਹੈ ਸਾਡਾ ਮਾਈਂਡ ਜਦੋਂ ਐ ਜੇ ਪੜ੍ਹਨਾ ਸ਼ੁਰੂ ਕਰਨਾ ਆ ਜਿਵੇਂ ਆ ਗਾ ਕੇ ਪੰਗਤੀ ਆਪਾਂ ਪੜ੍ਹਦੇ ਹਾਂ ਜਿਹੜੀ ਪੰਗਤੀ ਪੜ੍ਹਦੇ ਸੀ ਇੱਕ ਵਾਰ ਫਿਰ ਪੜ੍ਹਦੇ ਅੱਲਾ ਏਕ ਮਸੀਤ ਬਸਤ ਹੈ ਏਦਾਂ ਪੜ੍ਹਦੇ ਹੋ
ਅੱਲਾ ਅੱਲਾ ਏਕ ਮਸੀਤ ਬਸਤ ਹੈ ਅਬਰ ਮੁਲਕ ਕਿਸ ਕੇਰਾ
ਜਦੋਂ ਆ ਪੰਗਤੀ ਗਾਣੀ ਹੈ ਆਪਣੀ ਅੱਖਾਂ ਬੰਦ ਹੋ ਜਾਂਦੀਆਂ ਐ ਸਾਨੂੰ ਆਨੰਦ ਆਉਂਦਾ ਪਰ ਜੇ ਇੱਥੇ ਮੁਸਲਮਾਨ ਭਰਾਵਾਂ ਨੂੰ ਭਾ ਲਓ ਉਹਨਾਂ ਨੂੰ ਅੱਲਾ ਵਾਲੀ ਉਹ ਟਿਊਨ ਤੇ ਵਧੀਆ ਲੱਗਦੀ ਹੈ ਬਾਕੀ 'ਚ ਰਸ ਨਹੀਂ ਆਉਂਦਾ ਏਦਾਂ ਹੀ ਆਪਾਂ ਸਿੱਖਾਂ ਨੂੰ ਜਦੋਂ ਉਹ ਮਸੀਤ ਦੀ ਆਵਾਜ਼ ਆਉਂਦੀ ਹੈ ਸਾਡਾ ਮਾਈਂਡ ਉਹਦੇ ਤੇ ਸੈੱਟ ਨਹੀਂ ਸਾਡਾ ਗੁਰਦੁਆਰੇ ਵਾਲੀ ਆਵਾਜ਼ ਤੇ ਸੈੱਟ ਹੈ ਸਾਨੂੰ ਉੱਥੇ ਆਨੰਦ ਆਉਂਦਾ ਉਹਨਾਂ ਨੂੰ ਉੱਥੇ ਆਨੰਦ ਆਉਂਦਾ ਇਹ ਤੇ ਤੇਰੇ ਅੰਦਰ ਦਾ ਆਨੰਦ ਹੈ ਸਭ ਕੁਝ ਤੇਰੇ ਅੰਦਰ ਹੈ। ਅਸਲ ਵਿੱਚ ਸਾਰਾ ਘਰ ਸੰਸਾਰ ਹੈ ਜਿਹੜਾ ਉਹ ਤੇ ਤੇਰੇ ਅੰਦਰ ਹੈ, ਤੇਰੇ ਅੰਦਰ ਦਾ ਆਨੰਦ ਹੈ। ਜਗ੍ਹਾ ਵਿੱਚ ਬਾਹਰ ਕਿਸੇ ਚੀਜ਼ ਵਿੱਚ ਕੁਛ ਨਹੀਂ, ਤੇਰੇ ਅੰਦਰ ਹੈ। ਚਾਹੇ ਫੀਲ ਕਰ ਲੈ ਮੜੀਆਂ ਚ ਹੀ ਕਰ ਲੈ, ਖੇਤਾਂ ਚ ਹੀ ਕਰ ਲੈ, ਰੱਬਾ ਇੱਥੇ ਵੀ ਹੈ ਤੂੰ। ਸੂਰਜ ਵਿੱਚ ਚਮਕਦਾ ਹੈ, ਚੰਦਰਮਾ ਚ ਚਮਕਦਾ ਹੈ, ਤਾਰਿਆਂ ਚ ਤੂੰ ਲਿਸ਼ਕਦਾ ਹੈ, ਹਵਾ ਦੇ ਰੂਪ ਵਿੱਚ ਮੇਰੇ ਨਾਲ ਟੱਚ ਕਰਦਾ ਹੈ, ਆ ਮੇਰੇ ਨਾਲ ਛੋ ਰਿਹਾ ਹੈ, ਹਵਾ ਚ ਵੀ ਤੂੰ ਹੈ, ਪੱਤਿਆਂ ਚ ਤੂੰ ਹੈ, ਦਰਖਤਾਂ ਚ ਤੂੰ ਹੈ, ਹਰ ਚੀਜ਼ ਤੂੰ ਹੈ। ਏਦਾਂ ਫੀਲ ਕਰ ਲਓ ਤੇ ਨਾ ਕਰੋ, ਫੀਲਿੰਗ ਤੇਰੀ ਬਣ ਜੇ ਤੇਰੇ ਖੇਤ ਚ ਬਣ ਜੇ ਤੇ ਨਾ ਬਣੇ ਭਾਵੇਂ ਅੰਮ੍ਰਿਤਸਰ ਜਾ ਕੇ ਨਾ ਬਣੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਤੇਰੇ ਤੇ ਡਿਪੈਂਡ ਕਰਦਾ ਹੈ, ਸਾਰਾ ਕੁਝ ਤੇਰੇ ਤੇ ਡਿਪੈਂਡ ਕਰਦਾ। ਤਾਂ ਕਰਕੇ ਜੇ ਭਾਈ ਕੋਈ ਵਾਈਬ੍ਰੇਸ਼ਨ ਹੋਵੇ ਵੀ ਜਗ੍ਹਾ ਚ ਹੈ ਕੁਛ, ਫਿਰ ਉੱਥੇ ਰਹਿਣ ਵਾਲਿਆਂ ਨੂੰ ਵੀ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਕਈ ਕਹਿੰਦੇ ਐ ਵੀ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਆਨੰਦ ਆਉਂਦਾ, ਮੇਰੇ ਨਾਲ ਰਹਿਣ ਵਾਲਿਆਂ ਨੂੰ ਮੈਨੂੰ ਮਿਲ ਕੇ ਆਉਂਦਾ, ਕਈ ਵਾਰੀ ਮੈਨੂੰ 10-10 ਦਿਨ ਮਿਲਦੇ ਹੀ ਨਹੀਂ, ਰਹਿਣਗੇ ਅਸਥਾਨ ਦੇ ਉੱਤੇ ਹੀ, ਉਹਨਾਂ ਦਾ ਕਿਉਂ ਨੀ ਜੀ ਕਰਦਾ, ਤੇਰਾ ਜੀ ਕਰਦਾ? ਜੇ ਮੇਰੇ ਚ ਕੁਝ ਹੋਵੇ ਤੇ ਫਿਰ ਜੋ ਵੀ ਆਵੇ ਭੱਜ ਕੇ, ਐ ਕੁਛ ਨਹੀਂ ਹੁੰਦਾ। ਬਸ ਇਹ ਤੇ ਤੇਰੇ ਅੰਦਰ ਹੈ, ਤੇਰਾ ਪਿਆਰ ਹੈ, ਤੇਰੀ ਭਾਵਨਾ, ਵਾਈਬ੍ਰੇਸ਼ਨ ਤੇਰੇ ਅੰਦਰੋਂ ਹੀ ਨਿਕਲ ਰਹੀ ਹੈ, ਜਦ ਤੇਰਾ ਹੀ ਦਿਮਾਗ ਤੇਰੇ ਅੰਦਰ ਵਾਈਬ੍ਰੇਸ਼ਨ ਪੈਦਾ ਕਰ ਰਿਹਾ। ਕਿਸੇ ਦੀ ਬਾਬੇ ਦੇ ਜਗ੍ਹਾ ਤੇ ਜਾ ਕੇ ਵਾਈਬ੍ਰੇਸ਼ਨ ਨਿਕਲਦੀ, ਕਿਸੇ ਦੀ ਗੁੱਗੇ ਤੇ ਵੀ ਨਿਕਲਦੀ ਹੈ ਪਿਆਰਿਓ। ਜਿਹੜਾ ਗੁੱਗੇ ਤੇ ਮਾਈਂਡ ਸੈੱਟ ਹੈ ਉਹਨੂੰ ਗੁੱਗਾ ਹੀ ਚੰਗਾ ਲੱਗਦਾ, ਜਿਹਦੀ ਸਿਰਸੇ ਵਾਲੇ ਤੇ ਮਾਈਂਡ ਸੈੱਟ ਸੀ ਬਾਬੇ ਤੇ ਉਹ ਖੁਸ਼ ਸੀ, ਅੱਜ ਵੀ ਉਹ ਰੋਂਦੇ ਨੇ ਬਾਬਾ ਕਦੋਂ ਆਏਗਾ ਜੇਲ੍ਹ ਚੋਂ ਤਾਰ ਕੇ ਲੋਕਾਂ ਨੂੰ, ਉਹ ਅੱਜ ਵੀ ਐਂ ਕਹਿੰਦੇ ਨੇ ਵੀ ਬਾਬਾ ਜੀ ਕਦੋਂ ਦਰਸ਼ਨ ਦਿਓਗੇ। ਉਹ ਤਾਂ ਕਹਿੰਦੇ ਨੇ ਸਾਡੇ ਬਾਬਾ ਜੀ ਨੇ ਤਾਰਨ ਗਏ ਨੇ, ਉਹਨਾਂ ਦਾ ਮਾਈਂਡ ਉੱਥੇ ਸੈੱਟ ਹੋਇਆ ਹੋਇਆ। ਤਾਂ ਕਰਕੇ ਇਹ ਜਿੱਥੇ ਮਰਜ਼ੀ ਕਰ ਲਓ, ਪਰ ਮੇਰੀ ਬੇਨਤੀ ਇੱਕ ਤੁਹਾਨੂੰ ਸਾਰਿਆਂ ਨੂੰ ਹੈ ਵੀ ਗੁੱਗੇ ਤੇ ਕਰ ਲਿਆ, ਕਬਰ ਤੇ ਕਰ ਲਿਆ, ਬਾਬੇ ਤੇ ਕਰ ਲਿਆ, ਦੇਹ ਤੇ ਕਰ ਲਿਆ, ਜਗ੍ਹਾ ਤੇ ਕਰ ਲਓ, ਦਰਖਤ ਤੇ ਕਰ ਲਓ, ਪਰ ਸਭ ਤੋਂ ਵਧੀਆ ਹੈ ਤੁਸੀਂ ਪਰਮਾਤਮਾ ਤੇ ਕਰਿਓ। ਪਰਮਾਤਮਾ ਤੁਹਾਨੂੰ ਹਰ ਜਗ੍ਹਾ ਹੀ ਦਿਸੂ, ਤਾਂ ਕਰਕੇ ਆਨੰਦ ਤੇਰਾ ਹਰ ਜਗ੍ਹਾ ਹੀ ਬਣਿਆ ਰਹੂ। ਇੱਕ ਚੀਜ਼ ਤੇ ਨਾ ਕਰੀ, ਜਦੋਂ ਇੱਕ ਕੰਨੀ ਮੁੱਖ ਕਰ ਲਏਗਾ ਬਾਕੀਆਂ ਤੋਂ ਬੇਮੁੱਖ ਹੋ ਜਾਏਗਾ। ਫਿਰ ਰੱਬ ਵਾਲੇ ਪਾਸੇ ਕਰ, ਰੱਬ ਤੈਨੂੰ ਹਰੇਕ ਜਗ੍ਹਾ ਜਹਾਜ਼ ਚ ਫਿਰੇਗਾ ਨਾ, ਤੈਨੂੰ ਉੱਥੇ ਵੀ ਫੀਲ ਹੋਊਗੀ ਯਾਰ ਇੱਥੇ ਵੀ, ਆਕਾਸ਼ ਵਿੱਚ ਵੀ ਹੈ, ਕੈਨੇਡਾ ਚਲੇਗਾ ਤੈਨੂੰ ਉੱਥੇ ਵੀ ਉਹੀ ਸਭ ਕੁਝ ਦਿਸਣਾ। ਦੁਨੀਆਂ ਦਾ ਕੋਈ ਕੋਨਾ ਨਹੀਂ ਜਿੱਥੇ ਮੇਰਾ ਰੱਬ ਹੈ ਨਹੀਂ, ਹਰ ਜਗ੍ਹਾ ਹੀ ਉਹ ਹੈਗਾ। ਸਾਨੂੰ ਫਿਰ ਉਹ ਮਿਲਿਆ ਹੀ ਰਹਿਣਾ ਹੈ, ਜਿੱਥੇ ਜਹ ਜਾਈਏ ਤਹਾਂ ਸੁਹੇਲੇ, ਮੌਜ ਲੱਗੀ ਰਹਿਣੀ, ਹਰ ਜਗ੍ਹਾ ਹੀ ਹੋਣਾ। ਇੱਕ ਜਗ੍ਹਾ ਤੇ ਹਿਪਨੋਟਾਈਜ਼ ਨਾ ਹੋ ਜੀ, ਵੱਜ ਨਾ ਜਾਈ, ਤੇਰਾ ਮਾਈਂਡ ਵੱਜ ਜਾਂਦਾ ਹੈ, ਪ੍ਰੋਬਲਮ ਹੈ ਬੜੀ ਵੱਡੀ, ਕਿੱਲੇ ਨਾਲ ਵੱਜ ਜਾਂਦਾ ਹੈ, ਕੋਈ ਕਿਸੇ ਨਾਲ ਵੱਜ ਗਿਆ, ਕੋਈ ਕਿਸੇ ਨਾਲ ਵੱਜ ਗਿਆ, ਕਿਸੇ ਨਾਲ ਵੱਜ ਗਿਆ, ਵੱਜਿਓ ਪਰਮਾਤਮਾ ਨਾਲ, ਬਹੁਤ ਵੱਡਾ ਹੈ, ਉਹਦੇ ਤੇ ਹਿਪਨੋਟਾਈਜ਼ ਹੋ। ਗੁਰੂ ਗ੍ਰੰਥ ਸਾਹਿਬ ਤੈਨੂੰ ਉਹਦੇ ਨਾਲ ਜੋੜਦੇ ਹੈ, ਇੱਕ ਓਂਕਾਰ ਇਹ ਕਹਿੰਦੇ ਆ, ਉਹ ਬੜਾ ਵੱਡਾ ਹੈ, ਉਹਦੇ ਨਾਲ ਜੋੜ। ਤਾਂ ਵਾਰ ਵਾਰ ਰੱਬ ਦੀ ਗੱਲ ਕਰਦੇ, ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ, ਵਿਰਲਾ ਪਾਵੈ ਮੇਰੇ ਮਨ ਜਪ ਗੁਰ ਗੋਪਾਲ, ਪ੍ਰਭ ਸੋਈ ਜਾਂ ਕੀ ਸ਼ਰਨ ਪਿਆ, ਸੁਖ ਪਾਈਏ ਬਹੁੜ ਦੁੱਖ ਨਾ ਹੋਈ, ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬੰਸ਼ ਹੈ, ਜਿਨ ਹਰ ਨਾਮ ਹਿਰਦੈ ਬਰੋਈ। ਬਸ ਹਿਪਨੋਟਾਈਜ਼ ਨਾ ਹੋਇਓ ਕਿਤੇ, ਚੱਲਿਓ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਮੇਰੇ ਵਰਗੇ ਦਾ ਗਿਆਨ ਮੁੱਕ ਸਕਦਾ, ਮੇਰੀਆਂ ਧਾਰਨਾ ਮੁੱਕ ਸਕਦੀਆਂ, ਮੇਰੀਆਂ ਐਗਜੈਂਪਲਾਂ ਮੁੱਕ ਸਕਦੀਆਂ, ਮੇਰੀਆਂ ਦਲੀਲਾਂ ਮੁੱਕ ਸਕਦੀਆਂ, ਰੱਬ ਨਾਲ ਜੁੜਿਆ ਹੋਏਗਾ ਉੱਥੇ ਨਿੱਤ ਨਵਾਂ ਹੈ। ਉਹਦਾ ਤੈਨੂੰ ਪੱਤਾ ਸਿੱਟ ਕੇ ਨਾ ਐਂ ਤੁਰਿਆ ਜਾਏਗਾ, ਪਿੱਪਲ ਦਾ ਪੱਤਾ ਐਂ ਡਿੱਗੂ, ਉੱਥੇ ਵੀ ਗਿਆਨ ਦੇ ਜੂ ਵੀ ਯਾਰ ਪੱਤਾ ਟੁੱਟ ਗਿਆ, ਟੁੱਟ ਤੇ ਐਵੇਂ ਇੱਕ ਦਿਨ ਜਾਣਾ, ਐਂ ਗਿਆਨ ਦੇ ਜੂ। ਉਹਦੇ ਮਿੱਟੀ ਵੀ ਗਿਆਨ ਦਊ ਤੈਨੂੰ, ਜਿਹਦੇ ਸਿੱਖ ਬਣਨ ਨੂੰ ਤਿਆਰ ਹੋ ਗਿਆ ਨੂੰ ਤੂੰ ਰੱਬ ਦਾ, ਵੀ ਮੈਂ ਪਰਮਾਤਮਾ ਦਾ ਸਿੱਖ ਹਾਂ, ਰੱਬ ਦਾ ਸਿੱਖ ਹਾਂ, ਫਿਰ ਤੇ ਤੈਨੂੰ ਇੱਕ ਇੱਕ ਮਿੱਟੀ ਦਾ ਕਿਣਕਾ ਕਿਣਕਾ ਵੀ ਸਿੱਖਿਆ ਦੇਈ ਜਾਊ, ਰੱਬ ਦਾ ਸਿੱਖ ਬਣ ਕੇ ਵੇਖ। ਤਾਂ ਕਰਕੇ ਕਹਿੰਦੇ ਅੱਲਾ ਕਿੱਥੇ ਵੱਸਦਾ ਹੈ, ਮੁਸਲਮਾਨ ਕਹਿੰਦੇ ਮਸੀਤ ਚ ਵੱਸਦਾ, ਕਹਿੰਦੇ ਲੈ ਇਹ ਜੇ ਮਸੀਤ ਚ ਰੱਬ ਹੈ ਤੇ ਬਾਕੀ ਮੁਲਕ ਕਿਹਦਾ ਹੈ? ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਬਾਕੀ ਕਿਹਦਾ ਭਾਈ? ਅੱਗੇ ਸ਼ਬਦ ਸੁਣਿਓ,
ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮੈਂ ਤਤ ਨਾ ਹੇਰਾ।
ਮੁਸਲਮਾਨ ਕਹਿੰਦੇ ਮਸੀਤ ਚ ਅੱਲਾ ਹੈ, ਹਿੰਦੂ ਕਹਿੰਦੇ ਮੂਰਤੀ ਚ ਰੱਬ ਹੈ, ਕਹਿੰਦੇ ਦੋਵਾਂ ਨੂੰ ਤੱਤ ਦਾ ਨਹੀਂ ਪਤਾ। ਕਬੀਰ ਜੀ ਕਹਿੰਦੇ ਦੋਵੇਂ ਗਲਤ ਨੇ। ਹਾਂਜੀ
ਅੱਲਾ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮੇਰਾ ਮਤ ਸਾਈ।
ਮੇਰੇ ਅੱਲਾ ਮੇਰੇ ਰਾਮ, ਮੈਂ ਤੇਰਾ ਨਾਮ ਲੈ ਕੇ ਮੇਰੇ ਅੰਦਰ ਜੀਵਨ ਪਨਪਦਾ ਹੈ, ਤੂੰ ਮੇਰੇ ਤੇ ਕਿਰਪਾ ਕਰ, ਮੈਂ ਤੇ ਤੇਰੇ ਤੋਂ ਕਿਰਪਾ ਮੰਗਦਾ। ਮੇਰਿਆ ਰੱਬਾ ਅੱਲਾ ਰਾਮ ਮੈਂ ਤੇਰੇ ਨਾਲ ਜੁੜਦਾ, ਤੇਰੇ ਨਾਲ ਪਿਆਰ ਹੈ ਮੇਰਾ, ਤੂੰ ਮੇਰੇ ਤੇ ਕਿਰਪਾ ਕਰ, ਛੱਡਤਾ ਇਹਨਾਂ ਦੋਨਾਂ ਨੂੰ ਪਰੇ ਕਰੋ। ਇਹ ਪੁਜਾਰੀ ਪੂਜਾ ਦਾ ਧਾਨ ਖਾਣ ਬੈਠੇ, ਇਹਨਾਂ ਦੀ ਗੱਲ ਨਹੀਂ ਸੁਣਨੀ। ਇਹ ਤੇ ਅਡੰਬਰ ਬਣਾ ਕੇ ਮਜ਼ਬ ਬਣਾ ਕੇ ਲੜਾਉਂਦੇ ਆ ਇੱਕ ਦੂਜੇ ਨੂੰ, ਅਸੀਂ ਤੇ ਤੇਰੇ ਨਾਲ ਜੁੜਾਂਗੇ। ਸੁਣੋ ਅੱਗੇ।
ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾ ਮੁਕਾਮਾ।
ਜਿੱਥੇ ਕਬੀਰ ਜੀ ਰਹਿੰਦੇ ਆ ਬਨਾਰਸ ਵਿੱਚ, ਉਹ ਕਹਿੰਦੇ ਜਗਨਨਾਥਪੁਰੀ ਦੱਖਣ ਵਿੱਚ ਹੈ। ਕਹਿੰਦੇ ਆਹ ਕੀ ਹੈ, ਹਿੰਦੂ ਕਹਿੰਦੇ ਰੱਬ ਦੱਖਣ ਵਾਲੇ ਪਾਸੇ ਹੈ, ਕਹਿੰਦੇ ਮੁਸਲਮਾਨ ਕਹਿੰਦੇ ਕਾਬਾ ਪੱਛਮ ਵਾਲੇ ਪਾਸੇ ਹੈ। ਇਹ ਕਹਿੰਦੇ ਪੱਛਮ ਨੂੰ ਮੂੰਹ ਕਰ ਦਿੰਦੇ ਹੈ ਤੇ ਹਿੰਦੂ ਦੱਖਣ ਵਾਲੇ ਪਾਸੇ ਨੂੰ ਕਹੀ ਜਾਂਦੇ ਰੱਬ ਹੈ। ਇਹਨਾਂ ਨੇ ਆਪੋ ਆਪਣੀਆਂ ਦਿਸ਼ਾਵਾਂ ਵੀ ਮੰਨ ਲਈਆਂ ਵੀ ਸਾਡਾ ਰੱਬ ਇਸ ਦਿਸ਼ਾ 'ਚ ਹੈ, ਦੂਜਾ ਕਹਿੰਦਾ ਸਾਡਾ ਰੱਬ ਇਸ ਦਿਸ਼ਾ 'ਚ। ਲਓ ਹੁਣ ਦੋਨੇ ਪੰਕਤੀਆਂ ਇਕੱਠੀਆਂ ਪੜੋ।
ਦੱਖਣ ਦੇਸ਼ ਹਰੀ ਕਾ ਬਸਾ, ਪੱਛਮ ਵੱਲਾ ਮੁਕਾਮਾ। ਦਿਲ ਮਹਿ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ।
ਕਹਿੰਦੇ ਰੱਬ ਦਾ ਜਿਹੜਾ ਥੌਰ ਹੈ, ਥਾਂ ਹੈ, ਕਹਿੰਦੇ ਮੈਨੂੰ ਤੇ ਅੰਦਰ ਲੱਗਦਾ ਕੋਈ ਦੱਖਣ ਕਹੀ ਜਾਂਦਾ ਹੈ ਤੇ ਕੋਈ ਪੱਛਮ ਕਹੀ ਜਾਂਦਾ। ਮੈਨੂੰ ਤੇ ਐਂ ਲੱਗਦਾ ਵੀ ਰੱਬ ਦਾ ਟਿਕਾਣਾ ਜਿਹੜਾ ਉਹ ਬੰਦੇ ਦੇ ਅੰਦਰ ਹੈ, ਉਹ ਤੇ ਅੰਦਰ ਹੈ। ਆਪੋ ਆਪਣੀਆਂ ਦਿਸ਼ਾਵਾਂ ਵੀ ਮੰਨ ਲਈਆਂ ਭਾਈ, ਲੋਕਾਂ ਨੇ ਆਪੋ ਆਪਣੇ ਜਾਨਵਰ ਵੀ ਵੰਡੇ ਪਏ ਹੈ। ਕੋਈ ਕਹਿੰਦਾ ਸਾਡੀ ਗਾਂ ਹੈ, ਕੋਈ ਕਹਿੰਦੇ ਸਾਡਾ ਸੂਰ ਹੈ, ਏਦਾਂ ਨਹੀਂ ਚੱਲਦਾ। ਆਪੋ ਆਪਣੇ ਜਾਨਵਰ ਵੀ ਵੰਡ ਲਏ, ਜਾਨਵਰ ਵੀ ਵੰਡ ਲਏ, ਰੰਗ ਵੀ ਵੰਡ ਲਏ। ਕਿਸੇ ਦਾ ਹਰਾ ਰੰਗ ਹੈ ਤੇ ਕਿਸੇ ਦਾ ਭਗਵਾਨ ਰੰਗ ਹੈ, ਤੇ ਸਾਡੇ ਵਾਲਿਆਂ ਨੇ ਵੀ ਤੇ ਬਣਾ ਲਿਆ ਵੀ ਕੇਸਰੀ ਰੰਗ ਹੈ ਸਾਡਾ ਜਾਂ ਨੀਲਾ ਰੰਗ ਹੈ। ਸਾਡੇ ਕਿਹੜੇ ਰੰਗ ਹੈ? ਚਾਰ ਰੰਗ ਪਾ ਸਕਦਾ ਖਾਲਸਾ। ਕਿਹੜੇ 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 ਹੈ ਜੀ, ਦੱਸਿਓ। ਇੱਕ ਕੇਸਰੀ, ਦੂਜਾ ਨੀਲਾ, ਤੀਜਾ ਚਿੱਟਾ, ਚੌਥਾ ਕਾਲਾ। ਚਾਰ ਹੀ ਕਹਿੰਦੇ ਆ ਇਹ ਚਾਰ। ਇਹ ਕਿਹਨੂੰ ਪਸੰਦ ਨੇ? ਸਾਡੇ ਮਜ਼ਹਬ ਵਾਲੇ ਬੰਦਿਆਂ ਨੂੰ, ਕੱਟੜਾਂ ਨੂੰ। ਪਰ ਰੱਬ ਨੂੰ ਸਾਰੇ ਪਸੰਦ ਨੇ ਕਿ ਚਾਰ ਹੀ ਪਸੰਦ ਨੇ? ਬੋਲੋ ਪਿਆਰਿਓ, ਰੱਬ ਨੇ ਸਾਰੇ ਪੈਦਾ ਕੀਤੇ ਨੇ ਨਾ ਕੁਦਰਤ ਚ ਰੰਗ। ਇੱਥੇ ਲਾਲ ਵੀ ਰੰਗ, ਹਰਾ ਵੀ ਰੰਗ, ਕੁਦਰਤ ਚ ਸਾਰੇ ਹੀ ਨੇ। ਰੱਬ ਨੂੰ ਸਾਰੇ ਪਸੰਦ ਨੇ, ਇਹਨਾਂ ਨੂੰ ਚਾਰ ਹੀ ਪਸੰਦ ਨੇ। ਤੇ ਜੇ ਤੁਸੀਂ ਚਾਰ ਰੰਗ ਐ ਕਹਿ ਦਿਓ ਵੀ ਚਾਰ ਰੰਗ ਨਹੀਂ ਭਾਈ, ਜਿਹੜਾ ਮਰਜ਼ੀ ਪਾਓ। ਇਹ ਤੇ ਹੁਣ ਜੇ ਕੋਈ ਬੰਦਾ ਵੈਸੇ ਕੁਦਰਤੀ ਹੋਈ ਲਾਲ ਹੋਵੇ ਉਹ ਕੀ ਕਰੇ? ਕਈ ਬੰਦੇ ਰੰਗੀ ਲਾਲ ਵਾਲਾ, ਕਈਆਂ ਦਾ ਨਾੜੀਆਂ ਗੂੜੇ ਰੰਗ ਦੀਆਂ ਸਾਡੀਆਂ। ਇੱਥੇ ਆ ਹਰਾ ਰੰਗ ਹੈ, ਗੂੜਾ ਹਰਾ, ਖੂਨ ਵਿੱਚ ਲਾਲ ਹੈ, ਸਾਰੇ ਹੀ ਰੰਗ ਨੇ। ਅੱਖਾਂ ਕਾਲੀਆਂ, ਡੇਲੇ ਕਾਲੇ ਹੈ, ਭੂਰਾ ਰੰਗ ਵੀ ਹੈ ਵਿੱਚ, ਕਈਆਂ ਦੀਆਂ ਬਿੱਲੀਆਂ ਹੁੰਦੀਆਂ। ਤੁਸੀਂ ਵੰਡ ਕੇ ਬਹਿ ਗਏ ਵੀ ਆਹ ਰੰਗ ਹੈ ਜਿਹੜਾ, ਆਹ ਇੰਨੇ ਆਹੀ ਰੰਗ ਹੈ, ਤੇ ਤੁਸੀਂ ਮੇਰੇ ਵਰਗਾ ਸਟੇਜ ਤੇ ਕਹਿੰਦਾ ਜਿਹੜਾ ਮਰਜ਼ੀ ਪਾਓ। ਬਾਣੀ ਨਹੀਂ ਮੰਨਦੀ ਵੀ ਆਹ ਰੰਗ ਚਾਰ ਹੈ, ਇਹ ਤੇ ਸਾਡੇ ਵਾਲਿਆਂ ਨੇ ਬਣਾਏ ਆ। ਵਾ ਫਿਰ ਕੀ ਕਹਿੰਦੇ ਆ, ਛੇ ਦੀਆਂ ਛੇ ਵੱਖੀ ਚ ਲੰਘਾ ਦਿਆਂਗੇ ਅਸੀਂ ਛੇ। ਅਸੀਂ ਜੇ ਚਾਰ ਮੰਨਦੇ ਹਾਂ ਤੁਹਾਨੂੰ ਵੀ ਚਾਰ ਹੀ ਮੰਨਣੇ ਪੈਣਗੇ। ਹੈ ਇਹਨਾਂ ਦੇ ਪਿਓ ਦਾ ਰਾਜ ਵੀ ਚਾਰ ਹੀ ਮੰਨਣੇ ਪੈਣਗੇ, ਐਂ ਕਿਵੇਂ ਮੰਨਣੇ ਪੈਣਗੇ ਭਾਈ? ਜੇ ਰੱਬ ਨਹੀਂ ਮੰਨਦਾ ਸਾਡੇ ਤੋਂ ਕਿਵੇਂ ਮਨਾ ਲਓਗੇ? ਪਰਮਾਤਮਾ ਨੂੰ ਸਾਰੇ ਪਸੰਦ ਨੇ, ਤਾਂ ਕਰਕੇ ਸਾਨੂੰ ਵੀ ਸਾਰੇ ਪਸੰਦ ਨੇ। ਅਸੀਂ ਰੱਬ ਨਾਲ ਜੁੜੇ ਹੋਏ ਹਾਂ, ਬੰਦਿਆਂ ਨਾਲ ਨਹੀਂ, ਰੱਬ ਨਾਲ ਜੁੜੇ। ਪਰਮਾਤਮਾ ਨੂੰ ਤੇ ਕੋਈ ਪ੍ਰੋਬਲਮ ਨਹੀਂ ਰੰਗਾਂ ਨਾਲ, ਤੁਹਾਨੂੰ ਪ੍ਰੋਬਲਮ ਹੈ, ਰੱਬ ਨੂੰ ਕੋਈ ਪ੍ਰੋਬਲਮ ਨਹੀਂ। ਉਹਨੇ ਹਰਾ ਥੋੜਾ ਵੇਖਣਾ, ਇਮਾਨਦਾਰੀ ਵੇਖਣੀ ਹੈ, ਤੇਰੇ ਅੰਦਰ ਦਾ ਸੱਚ ਵੇਖਣਾ, ਤੇਰਾ ਸੁਭਾਅ ਵੇਖਣਾ, ਤੇਰੀ ਪੱਗ ਵੇਖ ਕੇ ਮੁੜ ਜਾਣਗੇ ਵੀ ਕੇਸਰੀ ਬੰਨੀ ਫਿਰਦਾ। ਕੇਸਰੀ ਬੰਨ ਲਈ ਜੀ, ਗੁਰੂ ਗੋਬਿੰਦ ਸਿੰਘ ਆਉਣਗੇ ਵੀ ਇਹ ਕੇਸਰੀ ਵਾਲਾ, ਤਰਸ ਕਰ ਲਓ ਇਹਦੇ ਤੇ, ਇਹਦੇ ਕੇਸਰੀ ਵਾਲਾ ਤੇ ਨੀਲੀ ਵਾਲਾ ਹੈ ਤੇ ਚਿੱਟੀ ਵਾਲਾ ਹੈ ਤੇ ਕਾਲੀ ਵਾਲਾ, ਐਂ ਤਰਸ ਕਰ ਲੈਣਗੇ। ਉਹ ਤੇ ਤੇਰਾ ਮਨ ਵੇਖਣਗੇ, ਇਮਾਨਦਾਰੀ ਹੈ, ਤੇਰੇ ਤੇਰੇ ਅੰਦਰ ਸੱਚ ਕਿੰਨਾ ਕਹਿ। ਦੁਕਾਨ ਤੇ ਬਹਿ ਕੇ ਕਰਦਾ ਕੀ ਹੈ, ਕੁਰਸੀ ਤੇ ਬਹਿ ਕੇ ਕਰਦਾ ਕੀ ਹੈ, ਡੇਰੇ 'ਚ ਬਹਿ ਕੇ ਬੰਨ ਕੇ ਚਿੱਟੀ ਬੰਨ ਕੇ ਪੀਲੀ ਠੱਗੀਆਂ ਤੇ ਨਹੀਂ ਮਾਰਦਾ? ਅਗਲਾ ਕਹਿੰਦਾ ਬਾਬਾ ਜੀ ਚੱਕਰ ਆਉਂਦੇ ਹੈ, ਭਾਈ ਚੱਕਰ ਤੇ ਕੋਈ ਹੋਰ ਹੈ, ਫਿਰ ਕਰੀਏ ਕਿ 51,000 ਵਾਲਾ ਪਾਠ ਕਰਾਉਣਾ ਪਊ ਸੰਪਟ ਦੂਰਾ ਤੀਰਾ ਲਾਵਾਂਗੇ ਆਖੋ ਸਤਨਾਮ ਲੈ ਪੈ ਗਿਆ ਪੰਗਾ ਪੁੱਛ ਲੈ ਚੱਕਰ ਹੋਰ ਹੀ ਚੱਕਰਾਂ ਚ ਪਾਤਾ ਬਾਬੇ ਨੇ ਆਹ ਤੇ ਚੱਕਰ ਨੇ ਤੇ ਫਿਰ ਵੇਖਣਗੇ ਤੇਰੀ ਚਿੱਟੀ ਚਿੱਟੀ ਪੱਗ ਤੇਰੀ ਵੀ ਚਿੱਟੀ ਪੱਗ ਬੰਨੀ ਹੈ ਵੀ ਇਹਨੇ ਬਈ ਬਾਲਾ ਸਾਫ਼ ਹੈ ਬੰਦਾ ਗੱਲ ਰੰਗ ਦੀ ਨਹੀਂ ਇੱਥੇ ਗੱਲ ਤੇਰੀ ਇਮਾਨਦਾਰੀ ਦੀ ਤੇਰੇ ਮਨ ਦੀ ਹੋਣੀ ਹੈ ਇੱਥੇ ਤੇਰੀ ਸੋਚ ਵੇਖੀ ਜਾਣੀ ਤੇਰੀ ਵਿਚਾਰਧਾਰਾ ਕਿੱਦਾਂ ਦੀ ਹੈ ਠੱਗੀਆਂ ਤੇ ਨਹੀਂ ਮਾਰਦਾ ਕਿਤੇ ਰੰਗਾਂ ਦੀ ਕਿਹੜੀ ਗੱਲ ਹੈ ਇੱਥੇ ਪਿਆਰਿਓ ਤਾਂ ਕਰਕੇ ਇਹ ਨੁਕਤਾ ਸਾਨੂੰ ਸਮਝਣਾ ਹੀ ਪੈਣਾ ਅੱਗੇ ਸੁਣਿਓ
ਬ੍ਰਹਮਨ ਵਿਆਸ ਕਰੈ ਚੌਬੀਸਾ ਕਾਜੀ ਮਹਿਰਮ ਜਾਨਾ
ਹਿੰਦੂ 40 24 ਜਿਹੜੇ ਹੈ ਬ੍ਰਹਮਣ ਹੈ ਜਿਹੜਾ ਉਹ ਵਰਤ ਰੱਖਦਾ ਹੈ ਤੇ ਮੁਸਲਮਾਨ ਮਹੀਨੇ ਦਾ ਰੱਖ ਲੈਂਦੇ ਰਮਜ਼ਾਨ ਦਾ ਜਿਹੜਾ ਰੱਖਦੇ ਹੈ ਇਹ ਕਹਿੰਦੇ ਆਪਣਾ ਕਰ ਲੈਂਦੇ ਹੈ ਮਹੀਨੇ ਮਹੀਨੇ ਦੇ ਬਣ ਗਏ ਉਹ 24 ਦਿਨ ਬਣ ਗਏ ਇਹਦੇ ਮਹੀਨਾ ਬਣ ਗਿਆ ਉਹ ਕਹਿੰਦੇ ਬਾਕੀ ਇਹ ਇੱਕ ਮਹੀਨੇ 'ਚ ਹੀ ਭੁੱਖੇ ਰਹਿ ਗਏ ਸਭ ਕੁਝ ਭਾਲਦੇ ਆ ਬਾਕੀ ਮਾਨਾਈਆਂ ਹੀ ਕਰਦੇ ਆ ਆਪਣੀਆਂ ਅੱਗੇ
11 ਮਾਸ ਪਾਸ ਕਹਿ ਰੱਖੇ ਇੱਕੈ ਮਾਹੇ ਨਿਧਾਨਾ
ਇੱਕ ਵਿੱਚ ਹੀ ਸਾਰਾ ਖਜ਼ਾਨਾ ਭਾਲਦੇ ਆ ਬਾਕੀ ਦੇ 11 ਮਹੀਨੇ ਮਨ ਮਰਜ਼ੀਆਂ ਕਰਦੇ ਆ ਇੱਕ ਦਿਨ 'ਚ ਹੀ ਭਾਲਦੇ ਆ ਸਾਰਾ ਕੁਛ ਆਪਣੇ ਵਰਗੇ ਵੀ ਸਵੇਰੇ ਘੰਟਾ ਕਿ ਵਾਹਿਗੁਰੂ ਗੁਰਦੁਆਰੇ ਜਾਏ ਸਤਸੰਗ ਕਰ ਲਿਆ ਬਾਕੀ ਜਿਹੜੇ 11 ਘੰਟੇ ਨੇ ਉਹ ਫਿਰ ਠੱਗੀਆਂ ਬੇਈਮਾਨੀਆਂ ਦੁਕਾਨਾਂ ਤੇ ਜਾ ਕੇ ਝੂਠ ਫਰੇਬ ਸਾਰਾ ਕੁਝ ਚੱਲਦਾ ਹੈ ਇੱਕ ਘੰਟੇ 'ਚ ਹੀ ਸਭ ਕੁਝ ਭਾਲਦੇ ਵੀ ਘੰਟਾ ਤੇ ਨਾਮ ਜਪ ਲਿਆ ਨਾ ਤੇਰਾ ਘੱਟ ਵੀ ਤੋਂ ਲੈਂਦੇ ਆ ਝੂਠ ਵੀ ਬੋਲੇਨੇ ਆ ਪਰ ਤੇਰਾ ਨਾਮ ਵੀ ਤੇ ਜਪੇਨੇ ਆ ਜੇ ਫਿਰ ਕੀ ਹੋ ਗਿਆ ਜੇ ਝੂਠ ਬੋਲਦੇ ਆ ਘੱਟ ਤੋਲਦੇ ਆ ਪਰ ਤੈਨੂੰ ਜਪਦੇ ਵੀ ਤੇ ਹਾਂ ਦੇਗਾਂ ਵੀ ਤੇ ਕਰਾਉਂਦੇ ਆ ਰੁਮਾਲੇ ਵੀ ਤੇ ਚੜਾਉਂਦੇ ਆ ਇੱਥੇ ਖੜੇ ਆ ਅਸੀਂ ਹਾਂਜੀ
ਕਹਾਂ ਉਡੀ ਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ
ਕਈ ਲੋਕੀ ਉੜੀਸਾ ਦੇ ਵਿੱਚ ਜਗਨਨਾਥਪੁਰੀ ਮੰਦਿਰ ਵਿੱਚ ਜਾਂਦੇ ਆ ਉੜੀਸਾ 'ਚ ਕਹਿੰਦੇ ਕਈ ਉੜੀਸਾ ਗਏ ਐ ਕਈਆਂ ਨੇ ਨਵਾਜਾਂ ਪੜੀਆਂ ਦੁਬਾਰਾ ਪੰਗਤੀ ਪੜੇ
ਕਹਾਂ ਉਡੀ ਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ
ਉੜੀਸਾ ਗਿਆ ਕੋਈ ਇਸ਼ਨਾਨ ਕਰਨ ਲਈ ਮੱਜਨ ਕਰਨ ਇਸ਼ਨਾਨ ਕਰਨ ਤੇ ਕੋਈ ਮਸੀਤ ਵਿੱਚ ਸਿਰ ਨਵਾਉਣ ਗਿਆ ਹਾਂਜੀ
ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਪਾਵੇ ਜਾਏ
ਝੂਠੀਆਂ ਨਮਾਜ਼ਾਂ ਤੇਰੀਆਂ ਉੱਤੋਂ ਉੱਤੋਂ ਜਿਹੜੇ ਬੰਦੇ ਉੱਤੋਂ ਉੱਤੋਂ ਦਿਖਾਵਾ ਕਹਿੰਦੇ ਇਹਦਾ ਕੀ ਫਾਇਦਾ ਹੈ ਨਮਾਜ਼ਾਂ ਝੂਠੀਆਂ ਅੰਦਰ ਜੇ ਪਿਆਰ ਨਹੀਂ ਫਿਰ ਫਾਇਦਾ ਕੋਈ ਨਹੀਂ ਇੱਥੇ ਆਹ ਹੈ ਸੱਚ ਸਾਡੇ ਕਹਿੰਦੇ ਆਈ ਚੱਲੋ ਕੋਈ ਨਹੀਂ ਹੌਲੀ ਹੌਲੀ ਲੱਗ ਜੂ ਹੌਲੀ ਹੌਲੀ ਮੱਥਾ ਟੇਕੀ ਚੱਲੋ ਅਜੇ ਚੱਲੀ ਜਾਣ ਦਿਓ ਕੋਈ ਨਹੀਂ ਅਜੇ ਹੌਲੀ ਹੌਲੀ ਆਪੇ ਹੋ ਜੂ ਆਪੇ ਹੋ ਜੂ ਐਂ ਕਰੀ ਜਾਂਦੇ ਬੰਦਾ ਕਪਟੀ ਬੇਈਮਾਨ ਤੇ ਠੱਗ ਬਣੀ ਜਾਂਦਾ ਅੰਦਰੋਂ ਨਕਲੀ ਨਾਸਤਕ ਦੇ ਸਿੱਧੇ ਨੇ ਜਿਹੜੇ ਬੰਦੇ ਨਾਸਤਕ ਨੇ ਸ਼ਰਾਬੀ ਨੇ ਉਹਨਾਂ ਨਾਲੋਂ ਨਕਲੀ ਧਰਮੀ ਬੰਦੇ ਜ਼ਿਆਦਾ ਖਤਰਨਾਕ ਨੇ ਲੱਗਦਾ ਸ਼ਰਾਬੀ ਹੈ ਵੀ ਸ਼ਰਾਬੀ ਦਿਸਦਾ ਵੀ ਸ਼ਰਾਬੀ ਹੈ ਪਤਾ ਹੈ ਪਰ ਇੱਥੇ ਕਈ ਬੰਦੇ ਲੱਗਦੇ ਧਰਮੀ ਹੈ ਧਰਮ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦਾ ਉਹ ਜ਼ਿਆਦਾ ਖਤਰਨਾਕ ਹੈ ਸਮਾਜ ਜਿਹੜੇ ਬੰਦੇ ਦਿਸਦੇ ਹੋਰ ਹੈ ਤੇ ਵਿੱਚੋਂ ਕੁਝ ਹੋਰ ਅੱਗੇ ਜੀ
ਇਹਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੁੰਗਰਾ ਰਾਮੇ ਅੱਲਾ ਕਾ ਸਭ ਗੁਰ ਪੀਰ ਹਮਾਰੇ
ਕਹਿੰਦੇ ਜਿੰਨੇ ਔਰਤ ਤੇ ਮਰਦ ਸਾਜੇ ਹੈ ਉਹ ਅੱਲਾ ਦਾ ਮੈਂ ਪੁੱਤ ਹਾਂ ਉਹਦਾ ਮੈਂ ਦਾਸ ਹਾਂ ਸਭ ਗੁਰ ਪੀਰ ਹਮਾਰੇ ਦਾ ਅਰਥ ਹੈ ਜਿਹੜੇ ਹਿੰਦੂਆਂ ਦੇ ਵਿੱਚ ਸਹੀ ਗਿਆਨ ਦੇਣ ਵਾਲੇ ਗੁਰੂ ਹੈ ਭਾਵ ਸਹੀ ਬੰਦੇ ਆ ਜਿਹੜੇ ਤੇ ਮੁਸਲਮਾਨਾਂ ਵਿੱਚ ਜਿਹੜੇ ਸੱਚੇ ਪੀਰ ਅੱਲਾ ਨਾਲ ਪਿਆਰ ਕਰਨ ਵਾਲੇ ਐ ਪੁਜਾਰੀ ਤਬਕਾ ਨਹੀਂ ਮੈਂ ਮੰਨਦਾ ਪਰ ਉਹ ਗੁਰ ਉਹ ਪੀਰ ਉਹ ਮੈਨੂੰ ਚੰਗੇ ਲੱਗਦੇ ਐ ਜਿਹੜੇ ਰੱਬ ਨਾਲ ਜੁੜੇ ਐ ਬਾਕੀ ਜਿਹੜੇ ਬੰਦਿਆਂ ਨੇ ਆਪਣਾ ਟਕਵਾਂਜੇ ਚਲਾਇਆ ਅਡੰਬਰ ਚਲਾਇਆ ਮਜ਼ਬਾਂ ਦੇ ਨਾਂ ਤੇ ਪੂਜਾ ਦਾ ਧਾਨ ਖਾ ਰਹੇ ਐ ਕਹਿੰਦੇ ਉਹਨਾਂ ਕੰਨੀ ਤੇ ਹਾਥੀ ਜੁੜੇ ਚੰਗੇ ਐ ਲਾਸਟ ਪੰਕਤੀਆਂ ਵੀ ਸੁਣ ਲਓ ਹਾਂਜੀ
ਕਹਿਤ ਕਬੀਰ ਸੁਣੋ ਨਰ ਨਰ ਵੈ ਪਰ ਹੋ ਇੱਕ ਕੀ ਸ਼ਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ तब ही नेह चै तरना।
निश्चय तुसी तर जाओगे भाई, भला हो जाएगा। भाई जिन्ने नर नारियां सारे ही सुन लो, एक नाल जुड़ के पार उतारा होना। छड़ दियो पुजारी वाला सिस्टम, बार बार समझाउंदी है बाणी।
साहिब मेरा एको है, साहिब मेरा एको है, साहिब मेरा एको है, साहिब मेरा एको है, साहिब मेरा, साहिब मेरा एको है,
एको है भाई एको,
एको है भाई एको है, साहिब मेरा, साहिब मेरा एको है,
एको है भाई एको है,
साहिब मेरा एको है,
साहिब मेरा
बोलो जी,
एको है भाई एको है,
गज के
एको है,
एको है भाई एको है,
एको है भाई एको है,
साहिब मेरा, साहिब मेरा एको है,
एको है भाई एको है, साहिब मेरा एको, साहिब मेरा एको है,
एको है भाई एको है,
साहिब मेरा एको है,
साहिब मेरा एको है,
सबना जियां का एक दाता, सो मैं एको साडा साहिब है, ते हरेक जगह ते ऐ नहीं ओदी रेंज किते घट आउंदी किते ज्यादा आउंदी, ऐ नहीं है, ओ सारेयां थावां ते ही है, इक्को जिहा बराबर सब थावां उत्ते, सब घट भोगवै सोई, ओ हर जगह दे उत्ते हरेक शरीर दे विच है, ए भुलेखे अपने मन विचों कढ दईए, ਤਾਂ ਕਰਕੇ ਭਗਤ ਕਬੀਰ ਸਾਹਿਬ ਦੀਆਂ ਲਾਸਟ ਪੰਕਤੀਆਂ ਦੁਬਾਰਾ ਫੇਰ ਇੱਕ ਵਾਰ ਸੁਣੋ। ਹਾਂਜੀ,
ਕਹਿਤ ਕਬੀਰ ਸੁਣੋ ਨਰ ਨਰ ਵੇ, ਪਰ ਹੋ ਏਕ ਕੀ ਸ਼ਰਨਾ, केवल नाम जपोरे प्राणी, तब ही नेह चै तरना।
केवल नाम जपो, नाम का अर्थ है ज्ञान, समझ जानो समझो, नाम ज्ञान, जपो समझो, अकल लैके जिंदगी जिओ, बस अखां खोल के जिंदगी जिओ, दिमाग वरत के जिंदगी जिओ, भाई दिमाग खोल के चलो ता साडा पार उतारा होना। लो जेड़ा शब्द चलता सी, ना हम हिंदू ना मुसलमान, इथों ही ए पंक्ति तो ही पढ़ लो। हां जी,
ना हम हिंदू ना मुसलमान, अल्लाह राम के पिंड प्राण,
मेरा शरीर मेरा मेरे प्राण उस अल्लाह उस राम दे है, पर हिंदू मुसलमान मैं नहीं हां, भाव के मजहब विच मैं नहीं बणिया, धर्म नूं मैं मनदा, परमात्मा नाल मैं जुड़िया होया, मजहब विच पै के बंदा ग्रुप नाल जुड़ जांदा, परमात्मा नाल जुड़ के बंदा वड्डा हो जांदा, मजहब दी ते सीमा है, किते ना किते छोटा है कि वड्डा है, वह ते बंदा एक लिमिट विच आ जांदा ना, जदों रब नाल जुड़ जांदे आ फिर सारे थावां ते ही है, हर जगह ते।
कहो कभी एह किया बखाना, गुर पीर मिल खुद खसम पछाना।
कबीर साहब कहते ने मैनू समझ आ गई हुण, मैं गुर पीर मिल, जदों ज्ञान होया अकल आई फिर उस खसम दी पछाण आ गई, ਫਿਰ ਉਹ ਖਸਮ ਕਿੱਥੇ ਐ? ਉਹ ਤੇ ਹਰ ਜਗ੍ਹਾ ਹੀ ਐ। ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇਆੜਾ ਮੇਰਾ ਸਾਜਣੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇਆੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਆ ਗੂੜਾ, ਨਾਲ ਹੋ ਬੰਦਾ ਲਹਿਣਾ ਸਕੰਦਾ, ਸਵਾਓ ਨਾ ਜਾਣਾ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ। ਗੁਰੂ ਨੇ ਗਿਆਨ ਕਰਾ ਦਿੱਤਾ, ਕਹਿੰਦੇ ਸਮਝ ਆ ਗਈ, ਜ਼ਿੰਦਗੀ ਬਦਲ ਗਈ, ਖਸਮ ਦੀ ਪਛਾਣ ਹੋ ਗਈ। ਖਸਮ ਸਾਡਾ ਪਰਮਾਤਮਾ ਸਾਰੇ ਥਾਵਾਂ ਤੇ ਹੀ ਸੀ, ਸਾਨੂੰ ਪਛਾਣ ਨਹੀਂ ਸੀ ਪਹਿਲਾਂ, ਹੁਣ ਪਛਾਣ ਆ ਗਈ।
ਸਤਿਗੁਰ ਪੂਰਿਆ ਬਿਨਾ ਹੋਵਣਾ ਨਹੀਂ ਪਾਜ ਉਤਾਰ, ਸਤਿਗੁਰ ਪੂਰਿਆ ਬਿਨਾ ਤੇਰਾ ਹੋਵਣਾ ਨਹੀਂ ਪਾਰ ਉਤਾਰ, ਸਤਿਗੁਰ ਪੂਰਿਆ ਬਿਨਾ ਤੇਰਾ ਹੋਵਣਾ ਨਹੀਂ ਪਾਰ ਉਤਾਰ, ਸਤਿਗੁਰ ਪੂਰਿਆ ਬਿਨਾ ਹੋਵਣਾ ਨਹੀਂ ਪਾਰ ਉਤਾਰ, ਸਤਿਗੁਰ ਪੂਰਿਆ ਬਿਨਾ ਹੋਵਣਾ ਨਹੀਂ ਪਾਰ ਉਤਾਰ, ਸਤਿਗੁਰ ਪੂਰਿਆ ਬਿਨਾ ਤੇਰਾ ਹੋਵਣਾ ਨਹੀਂ ਪਾਰ ਉਤਾਰ, ਸਤਿਗੁਰ ਪੂਰਿਆ ਬਿਨਾ 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 ਸਤਿਗੁਰ ਪੂਰਿਆ ਬਿਨਾ ਮਨਾ ਹੋਵਣਾ ਨਹੀਂ ਪਾਰ, ਸਤਿਗੁਰ ਪੂਰਿਆ ਬਿਨਾ ਹੋਵਣਾ ਨਹੀਂ ਪਾਰ ਉਤਾਰ, 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 ਸਤਿਗੁਰ ਪੂਰਿਆ ਬਿਨਾ ਹੋਵਣਾ ਨਹੀਂ ਪਾਰ ਉਤਾਰ।
ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣੇ ਆ, ਜਿਹੜੇ ਖੰਡੇ ਦੀ ਪੌਲ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਬਹੁਤ ਬਹੁਤ ਵਧਾਈ। ਲੱਗਦਾ ਨਾ ਖੰਡੇ ਦੀ ਪੌਲ ਨਾਲੇ ਅੰਮ੍ਰਿਤ, ਮੈਂ ਦੋ ਗੱਲਾਂ ਕਹਿ ਰਿਹਾ, ਅੰਮ੍ਰਿਤ ਛਕਿਆ ਖੰਡੇ ਦੀ ਪੌਲ ਪ੍ਰਾਪਤ ਕੀਤੀ ਹੈ, ਇੱਕ ਅਰਥ ਵਿੱਚ ਖੰਡੇ ਦੀ ਪੌਲ ਹੈ, ਦੂਜੇ ਅਰਥ ਵਿੱਚ ਅੰਮ੍ਰਿਤ ਹੈ। ਪਹਿਲਾਂ ਸੁਣਿਆ ਨਾ, ਸ਼ੁਰੂ ਵਿੱਚ ਗੱਲ ਸਮਝੀਏ, ਇੱਕ ਅਰਥ ਵਿੱਚ ਅੰਮ੍ਰਿਤ ਹੈ, ਦੂਜੇ ਅਰਥ ਵਿੱਚ ਖੰਡੇ ਦੀ ਪੌਲ। ਆਓ ਜੀ ਆਇਆਂ ਨੂੰ ਕਹੀਏ, ਜਿਹੜੇ ਜਿਹੜੇ ਅੱਜ ਸਿੰਘ ਸਜੇ ਗੁਰੂ ਵਾਲੇ ਬਣੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਸਾਰੇ ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ, ਉੱਠਣਾ ਨਹੀਂ ਕਿਸੇ ਨੇ, ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ।
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਪੱਲੇ ਨਾਲ ਲਾਈ ਰੱਖੇ, ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖੇ, ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ, ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ
ਪੜੋ ਪੜੋ ਪੜੋ
ਪੱਲੇ ਨਾਲ ਲਾਈ ਰੱਖਿਓ
ਜੀ ਆਇਆ ਨੂੰ 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 ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਕਰਕੇ ਸਾਰੇ ਬਹਿ ਜਾਓ। 120 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ, ਬਹੁਤ ਬਹੁਤ ਵਧਾਈ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਬਹੁਤ ਬਹੁਤ ਵਧਾਈਆਂ। ਜਿਨ੍ਹਾਂ ਨੂੰ ਚਾਹ ਹੈ ਜੀ ਸਮਾਗਮ ਦਾ ਸੰਗਿਓ ਨਾ, ਸਮਾਗਮ ਦੀ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ, ਜਦੋਂ ਜਕਾਰਾ ਲੱਗੇ ਇੱਦਾਂ ਬਾਹਾਂ ਖੜੀਆਂ ਰੱਖਿਓ, ਉਤਸ਼ਾਹ ਹੀ ਬਣਦਾ ਇਹਦੇ ਨਾਲ, ਜੋਸ਼ ਬਣ ਜਾਂਦਾ ਜੋਸ਼। ਆਪਾਂ ਕਿਹੜਾ ਵੋਟਾਂ ਲੈਣੀਆਂ, ਜੋਸ਼ ਬਣੇ। ਸੰਗਿਓ ਨਾ ਪਿਆਰਿਓ, ਆਓ ਜਰਾ ਸੁਸਤੀ ਲਾਓ।
ਬੋਲੇ ਸੋ ਨਿਹਾਲ ਲੱਖਰੀਆ ਕਾਲ, ਬੋਲੇ ਸੋ ਨਿਹਾਲ ਲੱਖਰੀਆ ਕਾਲ, ਖਾਲ ਸਵਾਲੀ ਹੀਰੇ ਧੂਰ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਸਜਦੇ ਦੀਵਾਨ ਰਹਿ, ਪੰਥ ਮਹਾਰਾਜ ਬੋਲੇ ਸੋ ਨਿਹਾਲ ਲੱਖਰੀਆ ਕਾਲ, ਬੋਲੇ ਸੋ ਨਿਹਾਲ
ਪਿੱਛੇ ਜੇ ਵੀ ਬੇਨਤੀ ਕੀਤੀ ਬਈ ਸੁਣਿਓ ਬਈ ਪਿਆਰਿਓ, ਪੁਰਾਣਿਆਂ ਨੇ ਗੱਲ ਘੱਟ ਸਮਝਣੀ ਹੈ, ਪੁਰਾਣਿਆਂ ਨੇ ਗੱਲ ਘੱਟ ਸਮਝਣੀ ਹੈ, ਨਵੀਂ ਪੀੜ੍ਹੀ ਦੇ ਦਿਮਾਗ 'ਚ ਆਉਣੀ ਚਾਹੀਦੀ ਹੈ। ਵੇਖੋ ਗੁਰੂ ਵਾਲਾ, ਗੁਰੂ ਸਾਡਾ ਜੀ ਗਿਆਨ, ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ, ਸ਼ਬਦ ਦੁਆਰਾ ਪ੍ਰਗਟ ਹੁੰਦਾ ਹੈ, ਸਮਝ 'ਚ ਪੈਂਦਾ ਹੈ। ਹੁਣ ਗੁਰੂ ਮਤਲਬ ਗਿਆਨ, ਗੁਰੂ ਵਾਲਾ ਬੋਲੋ ਹੁਣ, ਗਿਆਨ ਵਾਲਾ ਗੁਰੂ ਵਾਲਾ ਮਤਲਬ ਗਿਆਨਵਾਨ, ਅਰਥ ਇਹ ਹੈ ਗਿਆਨਵਾਨ ਗੁਰੂ ਵਾਲਾ ਭਾਈ ਗਿਆਨਵਾਨ। ਪਰ ਕਈ ਅਸੀਂ ਕਿਰਪਾਨਾਂ ਪਾ ਕੇ ਦਾੜੀਆਂ ਰੱਖ ਕੇ ਪੱਗਾਂ ਬੰਨ ਕੇ ਵੀ ਗਿਆਨਵਾਨ ਨਹੀਂ ਬਣੇ, ਜਿਹੜੇ ਅਜੇ ਵੀ ਕਬਰਾਂ ਤੇ ਮੜੀਆਂ ਤੇ ਪੱਗਾਂ ਵੱਡੀਆਂ ਵੱਡੀਆਂ ਲੈ ਗਈ ਮੜੀਆਂ ਤੇ ਤੁਰੇ ਫਿਰਦੇ, ਗਾਤਰੇ ਲੈ ਗਈ ਤੁਰੇ ਫਿਰਦੇ, ਇਹਦਾ ਮਤਲਬ ਵੀ ਬੰਦਾ ਗਿਆਨਵਾਨ ਤੇ ਹੋਇਆ ਹੀ ਨਹੀਂ। ਗੁਰੂ ਵਾਲਾ ਕਹੀ ਜਾਂਦੇ ਹਾਂ ਅਸੀਂ ਇਹਨੂੰ, ਗੁਰੂ ਵਾਲਾ ਹੈ। ਗੁਰੂ ਵਾਲਾ ਹੋਣ ਦਾ ਮਤਲਬ ਗਿਆਨ ਵਾਲਾ ਹੋਣਾ ਹੈ, ਗਿਆਨਵਾਨ। ਤੇ ਜੇ ਗਿਆਨਵਾਨ ਬਣਿਆ ਨਹੀਂ ਫਿਰ ਉਹਦਾ ਅਰਥ ਕੀ ਬਣਿਆ ਬਈ? ਤਾਂ ਕਰਕੇ ਭਾਈ ਅੰਮ੍ਰਿਤਧਾਰੀਓ, ਗਿਆਨਵਾਨ ਬਣੋਗੇ ਤਾਂ ਅਸਲ ਵਿੱਚ ਗੁਰੂ ਵਾਲੇ ਤੇ ਪਤਾ ਕਿਵੇਂ ਲੱਗੂ ਵੀ ਗੁਰੂ ਵਾਲਾ ਹੈ? ਇਹਦੇ ਫੈਸਲੇ ਬਹੁਤ ਵਧੀਆ, ਜ਼ਿੰਦਗੀ ਜਿਉਣ ਦਾ ਚੱਜ ਹੈ ਇਹਨੂੰ, ਆਪਣੀ ਜ਼ਿੰਦਗੀ ਦੇ ਡਿਸੀਜਨ ਬਹੁਤ ਵਧੀਆ ਲੈਂਦਾ ਹੈ, ਡਿਸੀਜਨ ਵਧੀਆ ਲੈ ਰਿਹਾ, ਫੈਸਲੇ ਵਧੀਆ ਲੈ ਰਿਹਾ। ਹੁਣ ਮੰਨ ਲਓ ਮਾਂ ਪ੍ਰਤੀ ਵੀ ਫੈਸਲਾ ਵਧੀਆ, ਘਰ ਵਾਲੀ ਪ੍ਰਤੀ ਵੀ, ਬੱਚਿਆਂ ਪ੍ਰਤੀ ਵੀ, ਆਪਣੇ ਦੇਹ ਸਰੀਰ ਦੇ ਪ੍ਰਤੀ ਵੀ ਫੈਸਲਾ ਵਧੀਆ। ਕੀ ਫੈਸਲਾ ਕੀਤਾ ਹੋਇਆ? ਵੀ 5-4 ਕਿਲੋਮੀਟਰ ਭੱਜਣਾ ਜ਼ਰੂਰ ਹੈ। ਵੇਖੋ ਕਿੱਡਾ ਵਧੀਆ ਫੈਸਲਾ। ਇਹ ਫੈਸਲਾ ਕਿੱਥੋਂ ਨਿਕਲਿਆ? ਗਿਆਨ ਚੋਂ। ਇੱਥੋਂ ਪਤਾ ਲੱਗਦਾ ਵੀ ਬੰਦਾ ਗਿਆਨਵਾਨ ਹੈ। ਫਿਰ ਮਾਂ ਨਾਲ ਕਿਵੇਂ ਨਿਭਾਉਣੀ ਹੈ, ਪਿਓ ਨਾਲ ਕਿਵੇਂ ਨਿਭਾਉਣੀ ਹੈ, ਬੱਚਿਆਂ ਨਾਲ ਕਿਵੇਂ ਨਿਭਾਉਣੀ ਹੈ, ਸਮਾਜ ਵਿੱਚ ਰਹਿਣਾ ਕਿੱਦਾਂ, ਰਿਸ਼ਤੇਦਾਰੀਆਂ ਕਿੱਦਾਂ ਚੱਲਣਗੀਆਂ, ਬਈ ਕਿੰਨੇ ਵਧੀਆ ਫੈਸਲੇ ਲਏ ਬੰਦੇ ਨੇ, ਇੱਥੋਂ ਪਤਾ ਲੱਗਦਾ ਵੀ ਗਿਆਨਵਾਨ ਹੈ। ਇੱਥੋਂ ਗੁਰੂ ਵਾਲਾ ਤਾਂ ਹੀ ਪਤਾ ਲੱਗਦਾ ਗਿਆਨਵਾਨ। ਇੱਕ ਗੱਲ ਹੋਰ ਕਹਿ ਦਿਆਂ ਨਾਲ, ਤੂੰ ਬਣਾਇਆ ਉਹ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਨ, ਉਹ ਪਰਮਾਤਮਾ ਕੁਦਰਤ, ਉਹ ਰੱਬ ਜਿਹੜਾ ਗਿਆਨ ਰੂਪ ਵਿੱਚ ਹੋ ਕੇ ਸਾਰਿਆਂ ਨੂੰ ਗਿਆਨ ਦੇ ਰਿਹਾ, ਜਿਹੜਾ ਸਾਰਿਆਂ ਦਾ ਗੁਰੂ ਹੈ, ਜਿਹਨੂੰ ਕਹਿੰਦੇ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ, ਜਿਹਦੇ ਬਿਨਾਂ ਸਾਰਾ ਸੰਸਾਰ ਡੁੱਬ ਰਿਹਾ, ਉਹ ਕਿਹੜਾ ਗੁਰੂ ਹੈ? ਉਹ ਹੈ ਗਿਆਨ ਗੁਰੂ, ਜਿਹੜਾ ਰੱਬ ਗੁਰੂ, ਪਰਮਾਤਮਾ ਗੁਰੂ, ਜਿਹੜਾ ਸਾਰਿਆਂ ਦੇ ਵਿੱਚ ਪ੍ਰਗਟ ਹੁੰਦਾ। ਉਹ ਗੋਰਿਆਂ 'ਚ ਵੀ ਹੋ ਜਾਂਦਾ, ਕਾਲਿਆਂ 'ਚ ਵੀ ਹੋ ਜਾਂਦਾ, ਉਹ ਗਿਆਨਵਾਨ ਗੁਰੂ ਵਾਲਾ। ਤਾਂ ਕਰਕੇ ਭਾਈ ਅੰਮ੍ਰਿਤਧਾਰੀ ਤੇ ਬਣ ਗਏ, ਅੰਮ੍ਰਿਤ ਛਕ ਲਿਆ, ਹੁਣ ਗਿਆਨਵਾਨ ਬਣ ਕੇ ਵਿਖਾਈਏ ਅਸਲ ਵਿੱਚ, ਉਹਦੇ ਪਤਾ ਲੱਗੂ ਵੀ ਗੁਰੂ ਵਾਲਾ ਬਣ ਗਿਆ। ਫੈਸਲੇ ਵਾਲੇ ਵਧੀਆ, ਜ਼ਿੰਦਗੀ ਸੁਜਾਉਣ ਦਾ ਚੱਜ ਆ ਗਿਆ ਇਹਨੂੰ, ਹੁਣ ਬਣਿਆ ਗੁਰੂ ਵਾਲਾ ਬਈ, ਅਸਲ ਪਤਾ ਹੀ ਹੋਣ ਲੱਗਿਆ। ਨਹੀਂ ਤਾਂ ਦੇਖੋ ਅੰਮ੍ਰਿਤ ਛਕ ਲਿਆ, ਸਿੰਘ ਸੱਜ ਗਏ, ਉਹੀ ਕੰਮ ਸਾਰੇ ਕਰਦੇ ਰਹੇ, ਉਹ ਨਹੀਂ ਫਿਰ ਗੱਲ ਬਣਨੀ। ਤਾਂ ਕਰਕੇ ਆਪਾਂ ਸਮਝ ਲੈਣੀ ਹੈ, ਮਾਇੰਡ ਆਪਣਾ ਜਿਹੜਾ ਹੈ ਉਹ ਡਿਵੈਲਪ ਕਰਨਾ। ਇੱਕ ਸ਼ਬਦ ਰਾਮਾਨੰਦ ਜੀ ਦਾ, ਕੱਤ ਜਾਈਏ ਰੇ ਘਰ ਲਾਗੋ ਰੰਗ, ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਹੈ, ਕੱਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਮੈਨੂੰ ਸੁਣਿਓ, ਆ ਧਿਆਨ ਨਾਲ ਸੁਣਿਓ ਪਿਆਰਿਓ ਸ਼ਬਦ, ਭਗਤ ਰਾਮਾਨੰਦ ਜੀ, ਪਹਿਲੇ ਦੋ ਸ਼ਬਦ ਆਪਾਂ ਭਗਤ ਕਬੀਰ ਜੀ ਦੇ ਪੜ੍ਹੇ ਆ, ਆ ਤੀਜਾ ਸ਼ਬਦ ਹੈ ਰਾਮਾਨੰਦ ਜੀ ਦਾ। ਕਹਿੰਦੇ ਮੈਨੂੰ ਕਹਿੰਦੇ ਐ ਵੀ ਚੱਲ ਤੀਰਥ ਸਥਾਨਾਂ ਤੇ ਚੱਲੀਏ, ਚੱਲ ਮੱਥਾ ਟੇਕ ਕੇ ਆਈਏ ਫਲਾਣੇ ਥਾਂ ਤੇ, ਉੱਥੇ ਚੱਲੀਏ ਉੱਥੇ ਚੱਲੀਏ। ਭਗਤ ਰਾਮਾਨੰਦ ਜੀ ਕਹਿੰਦੇ ਐ ਮੈਂ ਵੀ ਤੁਰ ਪਿਆ ਲਾ ਕੇ ਤਿਲਕ ਤੁਲਕ, ਮੈਂ ਵੀ ਕਿਹਾ ਵੀ ਚਲੋ ਮਨਾਈਏ ਰੱਬ ਨੂੰ, ਤੁਰ ਕਹਿੰਦੇ ਮੈਂ ਵੀ ਪਿਆ ਸੀ। ਮਜ਼ਬ ਦੇ ਵਿੱਚ ਫਸੇ ਹੋਏ ਲੋਕਾਂ ਨੇ ਮੈਨੂੰ ਵੀ ਮਜ਼ਬ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਧਰਮੀ ਇੱਥੇ ਕੋਈ ਨਹੀਂ ਬਣਾ ਰਿਹਾ, ਇੱਥੇ ਸਭ ਮਜ਼ਬ ਨਾਲ ਜੁੜ ਰਹੇ। ਧਰਮ ਇੱਕ ਹੈ, ਮਜ਼ਬ ਇੱਥੇ ਸੈਂਕੜੇ ਹੈ। ਕਹਿੰਦੇ ਮੈਂ ਵੀ ਤੁਰ ਪਿਆ ਸੀ ਲੋਕਾਂ ਮਗਰ ਲੱਗ ਕੇ ਵੀ ਚਲੋ ਵੀ ਚਲੋ ਚਲੋ ਵੀ ਚਲੋ। ਲਓ ਹੁਣ ਸ਼ੁਰੂ ਤੋਂ ਸੁਣਿਓ ਸ਼ਬਦ ਰਾਮਾਨੰਦ,
ਕੱਤ ਜਾਈਏ ਘਰ ਲਾਗੋ ਰੰਗ।
ਕਿੱਥੇ ਜਾਈਏ, ਕੱਤ ਜਾਈਏ, ਘਰ ਲਾਗੋ ਰੰਗ। ਕਹਿੰਦੇ ਮੈਨੂੰ ਰੰਗ ਲੱਗ ਗਿਆ, ਰੰਗ ਘਰ ਕਿਹੜਾ? ਹਿਰਦਾ ਘਰ, ਆ ਦਿਮਾਗ, ਆ ਅੰਦਰ ਸਾਰਾ। ਕਹਿੰਦੇ ਮੇਰਾ ਘਰ ਹੁਣ ਸ਼ਾਂਤ ਹੋ ਗਿਆ, ਮੈਂ ਕਿੱਥੇ ਜਾਵਾਂ, ਕਿੱਥੇ ਲੈ ਕੇ ਚੱਲੇ ਹੋ ਬਾਹਰ? ਅੱਗੇ
ਮੇਰਾ ਚਿੱਤ ਨਾ ਚੱਲੇ ਮਨ ਭਇਓ ਮੰਗ।
ਮੇਰਾ ਜਿਹੜਾ ਮਨ ਹੈ ਇਹ ਨਹੀਂ ਹੁਣ ਕਿਤੇ ਜਾਂਦਾ, ਮੈਂ ਤੇ ਪਿੰਗਲਾ ਹੋ ਗਿਆ। ਪੰਗ ਮਤਲਬ ਮੈਂ ਤੇ ਪਰਮਾਤਮਾ ਤੇ ਖੜ ਗਿਆ, ਬਸ ਹੁਣ ਪਿੰਗਲਾ ਹੀ ਹੋ ਗਿਆ, ਹੁਣ ਨਹੀਂ ਮੇਰਾ ਜਾਣ ਨੂੰ ਕਿਤੇ ਜੀ ਕਰਦਾ। ਸੁਣੋ ਅੱਗੇ,
ਇੱਕ ਦਿਵਸ ਮਨ ਭਈਓ ਮੰਗ।
ਕਹਿੰਦੇ ਇੱਕ ਦਿਨ ਨਾ ਮੇਰੇ ਅੰਦਰ ਵੀ ਚਾਅ ਜਿਹਾ ਉੱਠਿਆ ਵੀ ਚਲੋ ਵੀ ਚੱਲੀਏ, ਆਪਾਂ ਵੀ ਤੀਰਥ ਤੇ ਚੱਲ ਕੇ ਆਈਏ। ਕਹਿੰਦੇ ਇੱਕ ਦਿਨ ਮੇਰੇ ਅੰਦਰ ਵੀ ਚਾਅ ਜਿਹਾ ਉੱਠਿਆ, ਰਾਮਾਨੰਦ ਜੀ ਕਹਿੰਦੇ, ਭਗਤ ਜੀ ਕਹਿੰਦੇ, ਮੇਰੇ ਅੰਦਰ ਵੀ ਐਂ ਜੇ ਉੱਠਿਆ ਵੀ ਚੱਲੀਏ, ਵੀ ਚੱਲੀਏ, ਚੱਲ ਕੇ ਆਈਏ। ਮੈਂ ਵੀ ਤੁਰ ਪਿਆ। ਸੁਣੋ,
ਘਸ ਚੰਦਨ ਚੋਂ ਬਹੁ ਸੁਗੰਧ।
ਮੈਂ ਵੀ ਸੁਗੰਧੀਆਂ ਲੈ ਕੇ ਚੰਦਨ ਘਸ ਕੇ ਚੰਗੀ ਤਰ੍ਹਾਂ ਟਿੱਕੇ ਟੁੱਕੇ ਲਾਉਣ ਵਾਲਾ ਹੁੰਦਾ ਚੰਦਨ, ਵੀ ਮੈਂ ਚੰਦਨ ਚੁੰਦਨ ਘਸਾ ਕੇ ਸੁਗੰਧੀਆਂ ਵਾਲੀਆਂ ਚੀਜ਼ਾਂ ਲੈ ਕੇ ਮੈਂ ਵੀ ਤੁਰ ਪਿਆ ਵੀ ਚਲੋ ਪੂਜਾ ਕਰਕੇ ਆਈਏ, ਆਪਾਂ ਵੀ ਰੱਬ ਨੂੰ ਮਨਾਉਣ ਚੱਲੇ ਆ। ਮੈਂ ਵੀ ਤੁਰ ਪਿਆ। ਕਹਿੰਦੇ ਲੋਕਾਂ ਵਾਂਗੂ ਜਿਹਨੂੰ ਦੁਨੀਆਂ ਰੱਬ ਮਨਾਉਣ ਜਾਂਦੀ ਹੈ, ਇਸ ਥਾਂ ਤੇ, ਇਸ ਥਾਂ ਤੇ, ਇਸ ਥਾਂ ਤੇ, ਪਰ ਸ਼ੁਕਰ ਹੈ ਮੈਨੂੰ ਗੁਰੂ ਮਿਲ ਪਿਆ, ਮੈਨੂੰ ਗਿਆਨ ਹੋ ਗਿਆ, ਜਿਹਦੇ ਕਰਕੇ ਮੈਨੂੰ ਤੇ ਸਾਰੇ ਪਾਸੇ ਹੀ ਰੱਬ ਦਿਸਣ ਲੱਗ ਪਿਆ। ਹੁਣ ਕਿਸੇ ਖਾਸ ਥਾਂ ਤੇ ਕੀ ਜਾਣਾ ਹੈ? ਆਖੋ ਸਤਨਾਮ। ਆ ਸੁਣੋ,
ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ।
ਸੁਣੋ ਪਿਆਰਿਓ, ਬ੍ਰਹਮ ਠਾਏ ਪੂਜਨ ਚਾਲੀ, ਮੈਂ ਪੂਜਨ ਚੱਲਿਆ ਸੀ ਰੱਬ ਦੇ ਥਾਂ ਨੂੰ, ਥਾਏ ਨਾ ਰੱਬ, ਬ੍ਰਹਮ ਮਤਲਬ ਰੱਬ, ਮੈਂ ਰੱਬ ਦੇ ਥਾਂ ਨੂੰ ਪੂਜਣ ਚੱਲਿਆ ਸੀ ਵੀ ਰੱਬ ਦੇ ਘਰ ਨੂੰ ਪੂਜ ਕੇ ਆਈਏ। ਕਹਿੰਦੇ ਮੈਨੂੰ ਅੰਦਰੋਂ ਗਿਆਨ ਹੋਇਆ, ਗੁਰੂ ਨੇ ਮੈਨੂੰ ਸਮਝਾਇਆ, ਉਹ ਗਿਆਨ ਰੱਬ ਬੋਲਿਆ ਮੇਰੇ ਅੰਦਰੋਂ, ਉਹ ਗਿਆਨ ਨੇ ਮੈਨੂੰ, ਗੁਰੂ ਨੇ ਮੈਨੂੰ ਦੱਸਤਾ ਵੀ ਪਰਮਾਤਮਾ ਤੇ ਉਹ ਮਨ ਵਿੱਚ ਹੈ, ਮੈਨੂੰ ਉਹਨੇ ਰੱਬ ਮਨ 'ਚ ਮੇਰੇ ਅੰਦਰ ਵਿਖਾ ਦਿੱਤਾ। ਮੈਂ ਤੇ ਚੰਦਨ ਚੁੰਦਨ ਲੈ ਕੇ ਪੂਜਣ ਬਾਹਰ ਚੱਲਿਆ ਸੀ ਵੀ ਉੱਥੇ ਮੱਥਾ ਟੇਕ ਕੇ ਆਉਂਦੇ ਹਾਂ, ਰੱਬ ਦਾ ਘਰ ਉਹ ਹੈ। ਕਹਿੰਦੇ ਹੁਣ ਸਮਝ ਆ ਗਈ ਵੀ ਰੱਬ ਦਾ ਘਰ ਤੇ ਮੇਰੇ ਅੰਦਰ ਹੀ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸ ਹੈ, ਬਹੁੜ ਜਨਮ ਨਾਵਾਂ। ਰਾਮਾਨੰਦ ਜੀ ਕਹਿੰਦੇ ਮੈਂ ਹੁਣ ਕਿਉਂ ਜਾਊਂ? ਅੱਛਾ, ਜੇ ਰਾਮਾਨੰਦ ਜੀ ਅੱਜ ਆ ਜਾਣ ਫਿਰ ਕੀ ਕਹਿਣਗੇ? ਮੈਂ ਮੰਦਰਾਂ ਤੇ ਮਸੀਤਾਂ ਦੀ ਗੱਲ ਕਰਦਾ, ਉਹਨਾਂ ਨੇ ਸਾਡੇ ਗੁਰਦੁਆਰੇ ਨੂੰ ਨਹੀਂ ਕਹਿਣਾ, ਉਹਨਾਂ ਨੇ ਕਹਿਣਾ ਮੈਂ ਜੇ ਘਰ ਦੀ ਗੱਲ ਹੈ, ਅੰਦਰ ਦੀ ਗੱਲ ਹੈ, ਕਬੀਰ ਜੀ ਆ ਜਾਣ ਤਾਂ ਵੀ ਸਾਨੂੰ ਪੁੱਛਣਗੇ ਵੀ ਇਹ ਤੇ ਵਿਚਾਰਧਾਰਾ ਪੁਜਾਰੀ ਦਾ ਸਿਸਟਮ ਤੋੜਨ ਨੂੰ ਪੈਦਾ ਹੋਈ ਹੈ। ਧੰਦਾ ਬਣਾਇਆ ਜਿਨ੍ਹਾਂ ਨੇ ਧਰਮ ਨੂੰ, ਉਹ ਵਿਚਾਰ ਧੰਦੇ ਨੂੰ, ਪੁਜਾਰੀ ਦੇ ਧੰਦੇ ਨੂੰ, ਸਿਸਟਮ ਨੂੰ ਤੋੜਨ ਲਈ ਪੈਦਾ ਹੋਈ ਵਿਚਾਰਧਾਰਾ ਹੈ, ਤੇ ਤੁਸੀਂ ਇਸ ਵਿਚਾਰਧਾਰਾ ਨੂੰ ਹੀ ਧੰਦਾ ਬਣਾ ਲਿਆ। ਇਹ ਸੋਚ ਨੂੰ ਲਿਖ ਕੇ ਤੁਸੀਂ ਛਾਪ ਕੇ, ਅੱਗੇ ਤੋਂ ਅੱਗੇ ਛਾਪ ਕੇ ਤੁਸੀਂ ਤੇ ਇਹਦਾ ਹੀ ਧੰਦਾ ਕਰ ਲਿਆ। 5000 ਵਾਲਾ ਖੰਡ ਪਾਠ, 10000 ਵਾਲਾ ਖੰਡ ਪਾਠ, 50000 ਵਾਲਾ ਖੰਡ ਪਾਠ, ਤੁਸੀਂ ਤੇ ਧੰਦਾ ਪੂਰਾ ਚਲਾਈ ਫਿਰਦੇ ਹੋ। ਫਿਰ ਚੌਧਰਾਂ ਘੋਟਣ ਵਾਸਤੇ ਤਾਂ ਗੁਰਦੁਆਰੇ, ਸਿਰ ਤੇ ਬਹਿਣ ਲਈ, ਤੁਸੀਂ ਤੇ ਸਾਰਾ ਢਾਂਚਾ ਉਹੀ ਬਣਾ ਲਿਆ। ਜੇ ਅੱਜ ਭਗਤ ਰਾਮਾਨੰਦ ਜੀ ਆ ਜਾਣ ਕੀ ਕਹਿਣਗੇ? ਸੁਣੋ ਅਗਲੀ ਪੰਕਤੀ ਦੁਬਾਰਾ ਇੱਕ ਵਾਰੀ, ਪੂਜਨ ਚਾਲੀ ਦੁਬਾਰਾ ਇੱਕ ਵਾਰ ਪੰਕਤੀ ਸੁਣ ਲਓ।
ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ।
ਮੈਂ ਚੱਲਿਆ ਸੀ ਪੂਜਨ ਤੇ ਦੱਸਦਾ ਵੀ ਉਹ ਤੇ ਤੇਰੇ ਮਨ ਵਿੱਚ ਹੀ ਹੈ, ਗੁਰੂ ਨੇ ਗਿਆਨ ਕਰਾਤਾ, ਬਲਿਹਾਰੇ ਜਾਈਏ। ਨਹੀਂ ਤੇ ਮੈਂ ਵੀ ਪੂਜਦਾ ਫਿਰਨਾ ਸੀ ਉਹ ਥਾਂ, ਉਹ ਥਾਂ, ਉਹ ਥਾਂ, ਥਾਵਾਂ ਨਾਲ ਜਗ੍ਹਾ ਨਾਲ ਜੋੜ ਦੇਣਾ ਸੀ ਅਗਲਿਆਂ ਨੇ, ਤੇ ਜਿੱਡੀ ਵੱਡੀ ਜਗ੍ਹਾ ਦੱਸਦੇ ਆ ਫਿਰ ਓਡੀ ਵੱਡੀ ਗੋਲਕ ਰੱਖ ਦਿੰਦੇ ਆ, ਭੀੜ ਵੀ ਓਡੀ ਵੱਡੀ ਹੋ ਜਾਂਦੀ ਉੱਥੇ। ਅੱਗੇ ਜੀ,
ਜਹਾਂ ਜਾਈਏ ਤਹ ਜਲ ਪਖਾਨਾ, ਤੂੰ ਪੂਰ ਰਹੇ ਉਹ ਹੈ ਸਭ ਸਮਾਨ।
ਕਹਿੰਦੇ ਜਿਹੜੇ ਤੀਰਥਾਂ ਤੇ ਮੈਨੂੰ ਲੈ ਕੇ ਜਾਂਦੇ ਹੋ ਉੱਥੇ ਦੋ ਚੀਜ਼ਾਂ ਹੈ। ਕਹਿੰਦੇ ਤੀਰਥ ਬਣਾ ਕੇ ਦੋ ਚੀਜ਼ਾਂ ਰੱਖ ਲੈਂਦੇ ਆ, ਇੱਕ ਤੇ ਕਹਿੰਦੇ ਉੱਥੇ ਦਿਸਦਾ ਮੈਨੂੰ ਪਖਾਨ ਪੱਥਰ, ਤੇ ਇੱਕ ਕਹਿੰਦੇ ਪਾਣੀ। ਤੀਰਥ ਸਥਾਨਾਂ ਤੇ ਲੈ ਕੇ ਜਾਂਦੇ ਹੋ ਉੱਥੇ ਦੋ ਚੀਜ਼ਾਂ ਹੈ, ਇੱਕ ਤੇ ਜਲ, ਇੱਕ ਪਖਾਨ ਕਹੀਏ ਪੱਥਰ। ਮੈਨੂੰ ਮੰਦਿਰ ਚ ਲੈ ਗਏ ਤੁਸੀਂ, ਤੀਰਥਾਂ ਤੇ ਲੈ ਗਏ, ਕਹਿੰਦੇ ਉੱਥੇ ਜਾਂ ਪਾਣੀ ਹੈ ਜਾਲੇ ਤੇ ਜਾਂ ਉੱਥੇ ਪੱਥਰ ਹੈ। ਦੁਬਾਰਾ ਪੰਕਤੀ ਸੁਣਿਓ, ਮੇਰਾ ਜਿਹੜਾ ਰੱਬ ਹੈ ਉਹ ਸਾਰੇ ਥਾਵਾਂ ਤੇ ਇੱਕੋ ਜਿਹਾ। ਮੈਂ ਫੇਰ ਇਹ ਕਹਿ ਰਿਹਾ ਵੀ ਇਹ ਥੋੜਾ ਵੀ ਇੱਥੇ ਰੇਂਜ ਘੱਟ ਆਉਂਦੀ ਹੈ ਇੱਥੇ ਜ਼ਿਆਦਾ ਆਉਂਦੀ ਹੈ, ਇੰਟਰਨੈਟ ਵਾਂਗੂ ਇੱਥੇ ਰੱਬ ਜ਼ਿਆਦਾ ਇੱਥੇ ਰੱਬ ਘੱਟ ਹੈ। ਰਾਮਾਨੰਦ ਜੀ, ਭਗਤ ਰਾਮਾਨੰਦ ਜੀ ਕਹਿੰਦੇ ਮੇਰਾ ਰੱਬ ਤੇ ਸਾਰੇ ਥਾਵਾਂ ਤੇ ਹੀ ਹੈ, ਮੈਨੂੰ ਤੁਸੀਂ ਨਹਾਉਣ ਤੁਰ ਤੋਰ ਤੇ ਲੈ ਤੇ ਗਏ, ਉੱਥੇ ਦੋ ਚੀਜ਼ਾਂ ਹੀ ਹੈ, ਹੋਰ ਕੀ ਹੈ, ਜਾਂ ਪੱਥਰ ਤੇ ਜਾਂ ਪਾਣੀ। ਫਿਰ ਸੁਣਿਓ ਦੁਬਾਰਾ, ਧਿਆਨ ਨਾਲ ਸੁਣਿਓ ਜੀ, ਗੁਰੂ ਗ੍ਰੰਥ ਸਾਹਿਬ ਦੇ ਲੌਜਿਕ ਨੇ ਇਹ, ਇਹਦਾ ਜਵਾਬ ਨਹੀਂ ਕੋਈ ਦੇ ਸਕਦਾ। ਇਹ ਦਲੀਲਾਂ ਗੁਰੂ ਗ੍ਰੰਥ ਸਾਹਿਬ ਦੀਆਂ, ਸਾਡੇ ਤੇ ਵੀ ਓਨੀਆਂ ਢੁਕਣਗੀਆਂ। ਜੇ ਪੁਜਾਰੀ ਸਿਸਟਮ ਤੇ ਚੋਟ ਹੈ, ਹਿੰਦੂ ਸਿਸਟਮ ਤੇ ਚੋਟ ਹੈ, ਇਸਲਾਮ ਸਿਸਟਮ ਤੇ ਪੁਜਾਰੀ ਤੇ ਚੋਟ ਹੈ, ਅੱਲਾਹ ਤੇ ਕੋਈ ਨਾਰਾਜ਼ਗੀ ਨਹੀਂ। ਜਿਹਨੂੰ ਹਿੰਦੂ ਰਮਿਆ ਹੋਇਆ ਪਰਮਾਤਮਾ ਮੰਨਦਾ, ਰਾਮ ਮੰਨਦਾ, ਉਹ ਰਾਮ ਤੇ ਕੋਈ ਨਾਰਾਜ਼ਗੀ ਨਹੀਂ। ਪੁਜਾਰੀ ਗੋਲਕਧਾਰੀ ਸਿਸਟਮ ਤੇ ਚੋਟ ਹੈ, ਤੇ ਅੱਜ ਵੀ ਵਾਹਿਗੁਰੂ ਦੇ ਉੱਤੇ ਕੋਈ ਨਾਰਾਜ਼ਗੀ ਨਹੀਂ, ਉਹ ਤੇ ਹੈ, ਉਹਨੂੰ ਤੇ ਮੰਨਣਗੇ ਸਾਰੇ। ਰੱਬ ਤੇ ਗਿਆਨ ਤੇ ਕੋਈ ਇਤਰਾਜ਼ ਨਹੀਂ, ਪਰ ਪੁਜਾਰੀ ਸਿਸਟਮ ਚਾਹੇ ਸਿੱਖਾਂ ਦਾ, ਉਹਦੇ ਉੱਤੇ ਪੂਰੀ ਚੋਟ ਵੱਜੇਗੀ। ਗੁਰਬਾਣੀ ਦੀ ਇਹ ਥੋੜੇ ਵੱਜਣਗੇ ਗਿਆਨ ਦੇ, ਪੁਜਾਰੀ ਸਿਸਟਮ ਬੁਰੀ ਤਰ੍ਹਾਂ ਟੁੱਟੇਗਾ। ਜੇ ਗੁਰਬਾਣੀ ਦਾ ਗਿਆਨ ਸਾਹਮਣੇ ਆ ਜੇ, ਪੁਜਾਰੀ ਦਾ ਸਿਸਟਮ ਬੁਰੀ ਤਰ੍ਹਾਂ ਟੁੱਟੇਗਾ, ਧੰਦੇ ਵਾਲਾ ਸਿਸਟਮ ਬੁਰੀ ਤਰ੍ਹਾਂ ਟੁੱਟੇਗਾ। ਉਹ ਧੰਦਾ ਚਾਹੇ ਮੁਸਲਮਾਨ ਕਰਦਾ ਹੋਵੇ, ਚਾਹੇ ਹਿੰਦੂ ਕਰਦਾ ਹੋਵੇ, ਚਾਹੇ ਮੇਰੇ ਵਰਗੇ ਸਿੱਖ ਕਰਦੇ ਹੋਣ, ਧੰਦਾ ਟੁੱਟੇਗਾ। ਜੇ ਆਹ ਗਿਆਨ ਬਾਹਰ ਲਿਆਉਣਾ ਹੈ ਤੇ ਇਹਦਾ ਵਿਰੋਧ ਕਰਨਗੇ ਸਭ ਤੋਂ ਵੱਧ ਉਹ ਲੋਕ ਪੁਜਾਰੀ। ਤੁਸੀਂ, ਤੁਹਾਨੂੰ ਤੇ ਉਹਨਾਂ ਨੇ ਮਗਰ ਲਾਇਆ ਹੋਇਆ, ਤੁਸੀਂ ਤੇ ਜੇਬਾਂ ਚੋਂ ਪੈਸੇ ਦੇਣੇ ਹੈ, ਪਰ ਰੌਲਾ ਉਹ ਪਾਉਣਗੇ ਜਿਨ੍ਹਾਂ ਦੀਆਂ ਜੇਬਾਂ ਵਿੱਚ ਜਾਂਦੇ ਹੈ। ਤੁਸੀਂ ਕਹਿਣਾ ਮੈਨੂੰ ਸੁਣਾਓ, ਤੁਸੀਂ ਕਹਿਣਾ ਸੁਣਾਓ ਆਹ ਗਿਆਨ ਦੇਣਾ ਚਾਹੀਦਾ ਲੋਕਾਂ ਨੂੰ ਸਮਝ ਆਵੇ। ਉਹ ਕਹਿਣਗੇ ਇਹਨੂੰ ਪੰਥ ਚੋਂ ਕੱਢੋ, ਇਹਨੂੰ ਕੋਈ ਸੁਣੇ ਨਾ, ਇਹਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਾ ਕਰੇ, ਆਖੋ ਸਤਨਾਮ। ਇਹ ਕੌਣ ਕਹਿਣਗੇ? ਪੁਜਾਰੀ। ਇਹ ਪੁਜਾਰੀ ਕਹਿਣਗੇ ਜਿਨ੍ਹਾਂ ਦਾ ਧੰਦਾ ਟੁੱਟੇਗਾ। ਸਾਡੀਆਂ ਜੇਬਾਂ ਚੋਂ ਜਾਣੇ ਨੇ, ਅਸੀਂ ਤੇ ਕਹਾਂਗੇ ਠੀਕ ਹੈ, ਜਿਨ੍ਹਾਂ ਦੀ ਜੇਬ 'ਚ ਜਾਣੇ ਨੇ ਉਹਨਾਂ ਨੂੰ ਬਹੁਤ ਗਲਤ ਲੱਗਣਾ ਹੈ। ਪੁਜਾਰੀ ਸਿਸਟਮ ਹੈ, ਸਾਡੇ ਸਿਰ ਤੇ ਬੈਠਾ ਹੈ। ਪੁਜਾਰੀ ਚਾਹੇ ਹਿੰਦੂ ਧਰਮ 'ਚ ਹੈ, ਚਾਹੇ ਇਸਲਾਮ ਧਰਮ 'ਚ ਹੈ, ਚਾਹੇ ਸਿੱਖ ਧਰਮ 'ਚ ਹੈ, ਇਹ ਪੁਜਾਰੀ ਸਿਸਟਮ ਇਹਦੇ ਨਾਲ ਟੁੱਟੇਗਾ। ਤੇ ਚੇਤਾ ਰੱਖਿਓ ਪਿਆਰਿਓ, ਵਿਕਾਸ ਹੋਏਗਾ ਹੀ ਤਾਂ ਜਿੰਨਾ ਚਿਰ ਇਹ ਪੁਜਾਰੀ ਸਿਸਟਮ ਟੁੱਟਦਾ ਨਹੀਂ, ਉਹਨਾਂ ਚਿਰ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ। ਜਿੱਥੇ ਜਿੱਥੇ ਪੁਜਾਰੀ ਸਿਸਟਮ ਟੁੱਟ ਗਿਆ, ਜਿਹੜਿਆਂ ਦੇਸ਼ਾਂ ਦੇ ਵਿੱਚ ਪੁਜਾਰੀ ਸਿਸਟਮ ਤੋੜ ਦਿੱਤਾ ਗਿਆ, ਉਹਨਾਂ ਦੇਸ਼ਾਂ ਦਾ ਵਿਕਾਸ ਵੇਖੋ। ਸਾਡੇ ਤੇ ਅਡੰਬਰ ਕਰਕੇ ਆਪੋ ਆਪਣੀਆਂ ਮਰਿਆਦਾਵਾਂ ਸਾਡੇ ਤੇ ਥੋਪ ਦਿੱਤੀਆਂ ਗਈਆਂ, ਵਿਕਾਸ ਹੋਣ ਹੀ ਨਹੀਂ ਦਿੱਤਾ ਜਾਂਦਾ। ਸਭ ਤੋਂ ਵੱਡਾ ਇਹ ਸਾਡੀ ਰੋਕ ਲਾ ਦਿੱਤੀ, ਸਾਡੀ ਜ਼ਿੰਦਗੀ ਦੇ ਵਿੱਚ ਵਿਕਾਸ ਵਿੱਚ ਸਭ ਤੋਂ ਵੱਡਾ ਰੋੜਾ ਬਣ ਗਿਆ। ਪਰ ਰੱਬ ਦਾ ਜਿਹੜਾ ਧਰਮ ਹੈ, ਕੁਦਰਤ ਦਾ ਜਿਹੜਾ ਵਿਧਾਨ ਹੈ, ਉਹ ਸਾਡਾ ਵਿਕਾਸ ਕਰਦਾ। ਅਸਲੀ ਧਰਮ ਹੈ ਜਿਹੜਾ, ਮੈਂ ਫਿਰ ਬੇਨਤੀ ਕਰਦਾ, ਮਜ਼ਬਾਂ ਵੱਲੋਂ ਨਾਸਤਕ ਹੋਣਾ ਠੀਕ ਹੈ, ਧਰਮ ਵਾਲੇ ਪਾਸੇ ਆਸਤਕ ਹੋਣਾ ਠੀਕ ਹੈ। ਧਰਮੀ ਬਣੋ, ਮਜ਼ਹਬੀ ਵਿੱਚ ਬਣ ਕੇ ਇੱਕ ਦੂਜੇ ਨਾਲ ਝਗੜੇ ਨਾ ਕਰਦੇ ਫਿਰੋ। ਸਾਨੂੰ ਮਜ਼ਹਬ ਨਾਲ ਜੋੜੇ, ਧਰਮ ਨਾਲ ਜੋੜੋ। ਗੁਰਬਾਣੀ ਸਾਨੂੰ ਧਰਮ ਨਾਲ ਜੋੜਦੀ ਹੈ, ਮਜ਼ਹਬ ਨਹੀਂ ਬਣਾਉਂਦੀ ਸੀ। ਮਜ਼ਹਬ ਤੇ ਬਣਾ ਲਿਆ, ਮਜ਼ਹਬ ਤੇ ਸਾਡੇ ਲੋਕਾਂ ਨੇ ਬਣਾ ਲਿਆ, ਪੁਜਾਰੀ ਨੇ ਮਜ਼ਹਬ ਬਣਾ ਲਿਆ। ਅਸਲ ਵਿੱਚ ਅਸੀਂ ਧਰਮੀ ਹੋਣੇ ਚਾਹੀਦੇ ਸੀ, ਇੱਕ ਰੱਬ ਨੂੰ ਮੰਨਣ ਵਾਲੇ। ਤੇ ਸਾਡਾ ਰੱਬ ਹਰ ਥਾਂ ਤੇ ਹੈ ਜੀ, ਆਜੋ ਜੀ, ਮੇਰੇ ਘਰੇ ਵੀ ਹੈ, ਬਾਹਰ ਵੀ ਹੈ, ਖੇਤ ਵਿੱਚ ਵੀ ਹੈ, ਮੈਨੂੰ ਗਾਂ ਚੋਂ ਵੀ ਦਿਸਦਾ, ਮੱਝ ਚੋਂ ਵੀ ਦਿਸਦਾ, ਪੁੱਤ ਚੋਂ ਵੀ ਦਿਸਦਾ, ਦਾਦੇ ਚੋਂ ਵੀ ਦਿਸਦਾ, ਮੈਂ ਦਾਦੀ ਦੀ ਸੇਵਾ ਕਰਦਾ, ਮੈਨੂੰ ਦਾਦੀ ਚੋਂ ਵੀ ਦਿਸਦਾ, ਸੱਸ ਕਹਿੰਦੀ ਮੈਨੂੰ ਨੂੰਹ ਚੋਂ ਦਿਸਦਾ, ਨੂੰਹ ਕਹਿੰਦੀ ਮੈਨੂੰ ਸੱਸ ਚੋਂ ਦਿਸਦਾ, ਮੈਨੂੰ ਗੁਰਦੁਆਰੇ ਚੋਂ ਨਹੀਂ ਦਿਸਦਾ, ਮੈਨੂੰ ਮੇਰੀ ਸੱਸ ਚੋਂ ਵੀ ਦਿਸਦਾ। ਪਰ ਹੁਣ ਕੀ ਹੈ, ਹੁਣ ਗੁਰਦੁਆਰੇ 'ਚ ਰੱਬ ਦਿਸਦਾ ਪਰ ਸੱਸ ਚੋਂ ਨਹੀਂ ਦਿਸਦਾ, ਸੱਸ ਨੂੰ ਨੂੰਹ ਚੋਂ ਨਹੀਂ ਦਿਸਦਾ, ਗੁਰਦੁਆਰੇ ਵਾਹਿਗੁਰੂ 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 ਵਾਹਿ ਬਾਬਾ ਸੁੱਖ ਰੱਖੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਥੇ ਦਿਸਦਾ ਇਹਨੂੰ, ਪਰ ਨੂੰਹ ਚੋਂ ਨਹੀਂ ਦਿਸਦਾ। ਕਹਿੰਦੇ ਕਿ ਇਹ ਲੈ ਕੇ ਨਹੀਂ ਆਈ ਦਾਜ, ਲੈ ਕੇ ਨਹੀਂ ਆਈ, ਉਹਦੇ ਚੋਂ ਨਹੀਂ ਦਿਸਦਾ, ਦਿਸਦਾ ਹੀ ਨਹੀਂ। ਪਰ ਜਿਹੜਾ ਰੱਬ ਗੁਰਬਾਣੀ ਵਿਖਾਉਂਦੀ ਉਹ ਸਾਰਿਆਂ ਚੋਂ ਦਿਸਣਾ ਚਾਹੀਦਾ ਸੀ। ਅੱਛਾ ਇੱਕ ਗੱਲ ਸੋਚੋ, ਰੱਬ ਇੱਥੇ ਆਇਆ ਹੋਇਆ ਕਿ ਨਹੀਂ ਆਇਆ ਹੋਇਆ, ਬੋਲੋ। ਰੱਬ ਸਵੇਰੇ ਖੇਤਾਂ 'ਚ ਹੋਊ ਕਿ ਨਹੀਂ ਹੋਊ, ਹਰ ਜਗ੍ਹਾ ਹੈਗਾ, ਫਿਰ ਰੱਬ ਵਾਲਾ ਤੀਰਥ ਕਿੱਥੇ? ਫਿਰ ਸਾਰੀ ਸਾਰੇ ਜਗ੍ਹਾ ਰੱਬ ਹੈ ਤਾਂ ਮਤਲਬ ਸਾਰੇ ਜਗ੍ਹਾ ਹੀ? ਗੱਜ ਕੇ ਬੋਲੋ ਪਿਆਰਿਓ, ਤੀਰਥ ਹੈ ਆਪਾਂ ਤੀਰਥਾਂ ਤੇ ਕਹਿੰਦੇ ਆ ਯਾਰ ਸਫਾਈ ਰੱਖੋ ਉੱਚਾ ਨਾ ਬੋਲੋ ਉਹ ਰੱਬ ਦਾ ਘਰ ਹੈ ਤੀਰਥ ਤੇ ਆਪਾਂ ਇਹ ਰਹਿੰਦੇ ਆ ਸ਼ਾਂਤ ਸ਼ਾਂਤ ਤੇ ਜੇ ਰੱਬ ਵਾਲਾ ਤੀਰਥ ਬਣ ਗਿਆ ਫਿਰ ਸਾਰੀ ਧਰਤੀ ਸ਼ਾਂਤ ਸ਼ਾਂਤ ਨਹੀਂ ਹੋ ਜੂ ਸਾਰੀ ਦੁਨੀਆ ਕਿੰਨੀ ਸੋਹਣੀ ਤੀਰਥ ਨੂੰ ਤੁਸੀਂ ਥੋੜੇ ਜਿਹੇ ਥਾਂ ਤੇ ਕਰਤਾ ਐਡਾ ਕੁ ਤੀਰਥ ਇੱਥੇ ਐਡਾ ਕੁ ਇੱਥੇ ਐਡਾ ਕੁ ਇੱਥੇ ਲਓ ਤੀਰਥਾਂ ਨੂੰ ਵੱਡੇ ਕਰੀਏ ਵੱਡਾ ਕਰ ਦਿਓ ਤੀਰਥ ਸਾਰੀ ਧਰਤੀ ਤੀਰਥ ਸਾਰੀ ਧਰਤੀ ਤੀਰਥ ਫਿਰ ਸਾਰੀ ਧਰਤੀ ਤੇ ਲੋਕ ਕਿੰਨੇ ਵਧੀਆ ਰਹਿਣਗੇ ਸ਼ਾਂਤ ਰਹਿਣਗੇ ਗੁੱਸੇ 'ਚ ਨਹੀਂ ਆਉਣਗੇ ਇੱਕੋ ਜਿਹੇ ਰਹਿਣਗੇ ਬੇਈਮਾਨੀਆਂ ਨਹੀਂ ਕਰਨਗੇ ਠੱਗੀਆਂ ਨਹੀਂ ਮਾਰਨਗੇ ਗੁਰੂ ਨਾਨਕ ਕਹਿੰਦੇ ਸੀ ਸਾਰੀ ਧਰਤੀ ਤੀਰਥ ਬਣੇ ਕਿ ਛੋਟੇ ਛੋਟੇ ਤੀਰਥ ਬਣ ਬੋਲੋ ਸਾਰੀ ਧਰਤੀ ਨੂੰ ਤੀਰਥ ਵਰਗਾ ਬਣਾਉਣਾ ਚਾਹੁੰਦੇ ਸੀ ਕਿ ਨਹੀਂ ਬੋਲੋ ਜੀ ਫਿਰ ਇਹਨਾਂ ਨੇ ਕੀ ਕਰਤਾ ਪੁਜਾਰੀ ਨੇ ਕੀ ਕਰਤਾ ਇਹ ਧੰਦਾ ਬਣਾ ਲਿਆ ਕਿ ਨਹੀਂ ਜਗ੍ਹਾ ਬਣਾ ਲਈਆਂ ਥਾਂ ਥਾਂ ਤੇ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਰੱਬ ਵਾਲਾ ਤੀਰਥ ਗਾਇਬ ਕਿਉਂ ਕਰਤਾ ਪਰਮਾਤਮਾ ਵਾਲਾ ਤੀਰਥ ਸਮਝਾਇਆ ਕਿਉਂ ਨਹੀਂ ਇੱਕ ਥਾਂ ਤੇ ਮੁੱਖ ਕਰ ਲਓਗੇ ਬਾਕੀਆਂ ਤੋਂ ਬੇਮੁੱਖ ਆਪੇ ਹੀ ਹੋ ਗਏ ਇੱਕ ਜਗ੍ਹਾ ਖਾਸ ਹੈ ਫਿਰ ਬਾਕੀ ਆਮ ਆਪੇ ਹੀ ਹੋ ਗਈਆਂ ਹੋਈਆਂ ਕਿ ਨਹੀਂ ਹੋਈਆਂ ਬੋਲੋ ਜਦੋਂ ਇੱਕ ਬੰਦਾ ਆ ਖਾਸ ਹੈ ਬਾਕੀ ਬੰਦੇ ਆਮ ਹੋ ਗਏ ਇੱਕ ਜਗ੍ਹਾ ਖਾਸ ਹੈ ਬਾਕੀ ਜਗ੍ਹਾ ਆਪੇ ਹੀ ਆਮ ਹੋ ਗਈਆਂ ਇੱਕ ਜਗ੍ਹਾ ਤੀਰਥ ਬਣਾ ਲਈ ਬਾਕੀ ਜਗ੍ਹਾ ਫਿਰ ਆਮ ਉਤਰ ਜਗ੍ਹਾ ਆਪੇ ਹੀ ਬਣ ਗਈ ਪਰ ਜੇ ਰੱਬ ਵਾਲਾ ਤੀਰਥ ਸਮਝ ਆਵੇ ਫਿਰ ਸਾਰੀ ਧਰਤੀ ਸਗਲੀ ਧਰਤੀ ਸਾਧਕੀ ਸਾਰੀ ਧਰਤੀ ਹਰ ਜਗ੍ਹਾ ਹਰ ਥਾਂ ਪਵਿੱਤਰ ਪਵਿੱਤਰ ਕੁਛ ਗਲਤ ਹੈ ਹੀ ਨਹੀਂ ਸਭ ਜਗ੍ਹਾ ਠੀਕ ਹੈ ਆਈ ਕਿ ਗੱਲ ਪਕੜ ਚ ਨਹੀਂ ਆਈ ਆ ਗਈ ਸਮਝ ਚ ਆ ਗਈ ਗੱਲ ਇਹ ਹੈ ਤੇ ਪਿਆਰਿਓ ਜੇ ਹੁਣ ਜੇ ਮੇਰੀ ਗੱਲ ਕਰੋ ਵੀ ਮੈਨੂੰ ਮੈਂ ਜਿਹੜੀਆਂ ਗੱਲਾਂ ਮੈਂ ਹੁਣ ਕਰਤੀਆਂ ਜਿਹੜੀਆਂ ਜੇ ਠੰਡੇ ਮਤ ਦਿਮਾਗ ਨਾਲ ਸੋਚੋ ਇਹ ਤੇ ਗੋਲੀ ਵੱਜਣ ਵਾਲੀਆਂ ਹੀ ਆ ਫਿਰ ਇਹ ਤੂੰ ਥੱਲੇ ਕਿੱਥੇ ਆਏ ਆ ਧੰਦੇ ਵਾਲੇ ਘੱਟ ਕਰਦੇ ਆ ਫਿਰ ਗੱਲਾਂ ਤੇ ਗੋਲੀ ਵੱਜਣ ਵਾਲੀਆਂ ਹੀ ਆ ਮੈਨੂੰ ਪੱਤਰਕਾਰ ਆ ਬਾਹਰ ਪੁੱਛਦੇ ਜਦੋਂ ਮੈਂ ਅੰਦਰ ਆਇਆ ਮੈਨੂੰ ਕਹਿੰਦੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਵਿਰੋਧ ਕਿਉਂ ਹੁੰਦਾ ਮੈਂ ਕਿਹਾ ਦੀਵਾਨ ਸੁਣ ਲਾਇਆ ਜਾ ਬਹਿ ਜਾ ਇੱਥੇ ਤੇ ਮੇਰੀਆਂ ਗੱਲਾਂ ਦਾ ਲਿਖ ਲਈ ਉੱਥੇ ਲਿਖੀ ਚੱਲੀ ਤੇ ਜਿਹੜੀ ਤੈਨੂੰ ਗੱਲ ਮੇਰੀ ਲੱਗੇ ਵੀ ਦਲੀਲ ਤੋਂ ਬਾਹਰ ਹੈ ਲੌਜਿਕ ਤੋਂ ਬਾਹਰ ਹੈ ਗੁਰਬਾਣੀ ਤੋਂ ਬਾਹਰ ਹੈ ਮੇਰੇ ਨਾਲ ਗੱਲ ਕਰ ਲੈ ਮੈਂ ਕਿਹਾ ਤੈਨੂੰ ਆਪੇ ਹੀ ਪਤਾ ਲੱਗ ਜੂ ਵੀ ਕਿਉਂ ਵਿਰੋਧ ਹੁੰਦਾ ਹੈ ਮੇਰੀ ਗੱਲ ਦਾ ਦਲੀਲ ਸੁਣ ਲੈ ਜਿਹੜੇ ਬੰਦੇ ਕੋਲ ਦਲੀਲ ਦਾ ਜਵਾਬ ਨਹੀਂ ਹੁੰਦਾ ਮੁੜ ਕੇ ਫਿਰ ਅਗਲਾ ਗੋਲੀ ਹੋਈ ਮਾਰੂ ਫਿਰ ਹੋਰ ਕੀ ਕਰੂ ਜੇ ਜਵਾਬ ਹੈ ਅਗਲਾ ਕਹਿੰਦਾ ਜਵਾਬ ਦੇਵਾਂਗੇ ਅਸੀਂ ਆਪਣੀਆਂ ਗੱਲਾਂ ਦੇ ਐਂ ਕਿਵੇਂ ਅਗਲਾ ਦੋਸ਼ ਲਾ ਦੂ ਸਾਡੇ ਤੇ ਜਵਾਬ ਦੇਵਾਂਗੇ ਅਸੀਂ ਬੋਲਾਂਗੇ ਜਦੋਂ ਵਿਚਾਰ ਮੁੱਕ ਜਾਂਦੇ ਆ ਫਿਰ ਹੁੰਦਾ ਕੀ ਹੈ ਜੀ ਰੌਲਾ ਪੁੱਛੋ ਰੌਲਾ ਪਾ ਦਿੰਦੇ ਜੇ ਪੰਚਾਇਤ ਬੈਠੀ ਹੋਵੇ ਬੰਦੇ ਤੋਂ ਪੁੱਛ ਲਓ ਤੂੰ ਕਿੱਥੇ ਗਿਆ ਸੀ ਉੱਥੇ ਤੇਰੀ ਆ ਗਲਤੀ ਹੈ ਰੌਲਾ ਪਾ ਦਿੰਦਾ ਵੀ ਵਿੱਚ ਹੀ ਰੁਲ ਜੇ ਗੱਲ ਖਤਮ ਹੋ ਜੂ ਜਿਹੜੇ ਬੰਦੇ ਨੂੰ ਪਤਾ ਹੁੰਦਾ ਐ ਇਲਜ਼ਾਮ ਕਿਵੇਂ ਲਾ ਦੋਗੇ ਮੈਂ ਕਰੂੰ ਗੱਲ ਬਹਿ ਕੇ ਤਾਂ ਕਰਕੇ ਭਾਈ ਸੱਚੀ ਗੱਲ ਤੇ ਇਹ ਹੈ ਕਿ ਅਸੀਂ ਤੇ ਸਾਨੂੰ ਲੋਕੀ ਕਹਿੰਦੇ ਵੀ ਵਿਗੜ ਗਏ ਭਾਈ ਇਹ ਤੇ ਨਾਸਤਕ ਹੋ ਗਏ ਪਰ ਜੋ ਮਰਜ਼ੀ ਕਹਿ ਲਓ ਸੱਚ ਹੈ ਜੋ ਮਰਜ਼ੀ ਚਾਹੇ ਵਿਗੜਿਆ ਕਹਿ ਲਓ ਚਾਹੇ ਨਾਸਤਕ ਕਹਿ ਲਓ ਜੋ ਕਹਿਣਾ ਕਹਿ ਲਓ ਪਰ ਸੱਚ ਹੈ ਵਿਕਾਸ ਇਹਦੇ ਵਿੱਚ ਹੈ ਧੰਦੇ 'ਚ ਵਿਨਾਸ਼ ਹੈ ਵਿਨਾਸ਼ ਹੋਇਆ ਹੋ ਰਿਹਾ ਹੋਊਗਾ ਵਿਕਾਸ ਇਹਦੇ ਵਿੱਚ ਪੁਜਾਰੀ ਦਾ ਹੈ ਗੋਲਕਧਾਰੀਆਂ ਦਾ ਹੈ ਜੇਬਾਂ ਵੱਡੀਆਂ ਹੋਣਗੀਆਂ ਵਿਕਾਸ ਹੋਏਗਾ ਪੁਜਾਰੀ ਦਾ ਤੇ ਵਿਨਾਸ਼ ਹੋਏਗਾ ਪਬਲਿਕ ਦਾ ਤੇ ਜਿਹੜਾ ਧਰਮ ਗੁਰਬਾਣੀ ਦੱਸਦੀ ਹੈ ਉਹਦੇ ਨਾਲ ਵਿਕਾਸ ਹੋਏਗਾ ਪਬਲਿਕ ਦਾ ਤੇ ਵਿਨਾਸ਼ ਹੋਏਗਾ ਪੁਜਾਰੀ ਦਾ ਮੈਂ ਤੁਹਾਨੂੰ ਫਿਰ ਕਹਿੰਦਾ ਦੁਬਾਰਾ ਜੇ ਚਾਹੁੰਦੇ ਹੋ ਨਾ ਵਿਕਾਸ ਤੇ ਤੁਹਾਡੇ 'ਚ ਜਿੰਨੇ ਨੌਕਰੀਆਂ ਵਾਲੇ ਹੋ ਕਥਾ ਵਾਚਕ ਚਾਹੀਦੇ ਹੋ ਇੱਥੇ ਤੁਸੀਂ ਬੈਠੇ ਹੋਵੋ ਸਾਡੇ ਵਰਗਿਆਂ ਨੂੰ ਲਾ ਕੇ ਪਰੇ ਸਿੱਟੋ ਜਿਹੜੇ ਅਸੀਂ ਵਿਹਲੇ ਸਾਰਾ ਦਿਨ ਰਹਿ ਕੇ ਸ਼ਾਮ ਨੂੰ ਨਹਾ ਕੇ ਤੇ ਪਾ ਕੇ ਚੋਲੇ ਅਸੀਂ ਗੁਰਦੁਆਰੇ ਇੱਥੇ ਆ ਕੇ ਕਥਾ ਕੀਰਤਨ ਕਰਦੇ ਹਾਂ ਜਿੰਨੀ ਛੇਤੀ ਹੋ ਸਕਦਾ ਸਾਡੇ ਵਰਗੇ ਵਿਹਲੜਾਂ ਨੂੰ ਸਟੇਜਾਂ ਤੋਂ ਲਾਓ ਤੇ ਆਪ ਕਥਾ ਕੀਰਤਨ ਕਰਨ ਲੱਗੋ ਤਾਂ ਤੁਹਾਡਾ ਵਿਕਾਸ ਹੈ ਸਾਡੇ ਜਿੰਨਾ ਚਿਰ ਸਾਡੇ ਵਰਗੇ ਬੰਦਿਆਂ ਦਾ ਧੰਦਾ ਹੈ ਮੈਂ ਤੁਹਾਨੂੰ ਕਹਿੰਦਾ ਵਾਜਾ ਚਾਹੀਦਾ ਹੈ ਪਰ ਆਪਣੀ ਕਮਾਈ ਚੋਂ ਖਰੀਦਿਆ ਹੋਇਆ ਸੰਗਤ ਦੇ ਪੈਸੇ ਦਾ ਉਹਦੇ ਪਲਾ ਜਿੰਨਾ ਚਿਰ ਸਾਡੇ 'ਚ ਇਹ ਬਿਰਤੀ ਦੇ ਬੰਦੇ ਰਹਿਣਗੇ ਬਿਜ਼ਨਸ ਹੈ ਮੇਰੀ ਰੋਜੀ ਰੋਟੀ ਹੈ ਮੇਰਾ ਪਰਿਵਾਰ ਹੈ ਮੇਰੇ ਬੱਚੇ ਨਹੀਂ ਪਾਲੇ ਜਾਣੇ ਮੇਰੀ ਗੱਡੀ 'ਚ ਤੇਲ ਨਹੀਂ ਪੈਣਾ ਉਹਨਾਂ ਚਿਰ ਸਾਡੇ ਧਰਮ ਦਾ ਅਸਲ ਪ੍ਰਚਾਰ ਨਹੀਂ ਹੋ ਸਕਦਾ ਸਾਰੇ ਬੰਦਿਆਂ ਨੂੰ ਤਨਖਾਹਾਂ ਸ਼੍ਰੋਮਣੀ ਕਮੇਟੀ ਦੇ ਕਿੰਨੇ ਮੁਲਾਜ਼ਮ ਨੇ ਮੇਰੇ ਨਾਲ ਕਈ ਬੰਦੇ ਮਿਲਦੇ ਆ ਸਾਰੀਆਂ ਗੱਲਾਂ ਸੱਚੀਆਂ ਕਹਿੰਦੇ ਹੋ ਮੈਂ ਕਿਹਾ ਬੋਲਦਾ ਫਿਰ ਕਿਉਂ ਨਹੀਂ ਕਹਿੰਦੇ ਕਰੀਏ ਕੀ ਜੀ ਫਿਰ ਰੋਜੀ ਰੋਟੀ ਹੈ ਹੁਣ 13-14 ਹਜ਼ਾਰ ਮਿਲਦਾ ਮੁੜ ਕੇ ਪੰਗਾ ਖੜਾ ਹੋ ਜੂ ਅਗਲਾ ਘਰ ਨੂੰ ਛੁੱਟੀ ਕਰ ਦੂ ਬੱਚੇ ਰੁਲ ਜਾਣਗੇ ਜਾਈਏ ਕਿੱਥੇ ਐ ਕਹਿੰਦੇ ਆ ਜੀ ਅਗਲੇ ਸੱਚ ਨਹੀਂ ਬੋਲਿਆ ਕਿਉਂ ਕਿਉਂਕਿ ਬਿਜ਼ਨਸ ਹੈ ਧੰਦਾ ਹੈ ਦੱਸਣ ਕਿਵੇਂ ਸੱਚ ਪਤਾ ਸਾਰਿਆਂ ਨੂੰ ਇਹ ਨਹੀਂ ਵੀ ਬੰਦਿਆਂ ਨੂੰ ਪਤਾ ਨਹੀਂ ਬਹੁਤ ਬੰਦਿਆਂ ਨੂੰ ਪਤਾ ਬੜੇ ਬੜੇ ਕਥਾ ਵਾਚਕ ਆ ਸਾਡੇ ਵਾਲੇ ਬਹੁਤ ਕਥਾ ਬਹੁਤ ਸੋਹਣੀ ਕਰਦੇ ਆ ਪਰ ਕਿਤੇ ਨਾ ਕਿਤੇ ਸਵਾਰਥ ਹੈ ਰੋਜੀ ਰੋਟੀ ਦਾ ਮਸਲਾ ਹੈ ਸਾਰਾ ਤਾਂ ਕਰਕੇ ਮਾਇਆ ਮਮਤਾ ਮੋਹਣੀ ਜਿਨ ਵਿੰਦਨ ਤਾਂ ਚੱਕ ਖਾਇਆ ਆ ਸੁਰਤ ਖਾਧੀ ਗਈ ਹੈ ਸਾਡੇ ਵਰਗੇ ਲੋਕਾਂ ਦੀ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚਨਾਮ ਚਿਤ ਲਾਇਆ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਤਾਂ ਕਰਕੇ ਭਾਈ ਬਿਨ ਨਾਵੈ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਤਾਂ ਕਰਕੇ ਧੰਦੇ ਰਹਿ ਗਏ ਭਾਈ ਸਾਡੇ ਤੇ ਜੇ ਚਾਹੁੰਦੇ ਹੋ ਕੌਮ ਦਾ ਵਿਕਾਸ ਕਰਨਾ ਸਣੇ ਮੇਰੇ ਮੈਂ ਸਣੇ ਮੇਰੇ ਕਹਿ ਰਿਹਾ ਸਣੇ ਮੇਰੇ ਮੈਨੂੰ ਐ ਨਹੀਂ ਮੈਨੂੰ ਤੁਸੀਂ ਵਿੱਚ ਰੱਖ ਲਓ ਵੀ ਮੇਰੀ ਤੁਹਾਨੂੰ ਲੋੜ ਹੈ ਤੇ ਬਾਕੀਆਂ ਦੀ ਲੋੜ ਨਹੀਂ ਨਾ ਸਣੇ ਮੇਰੇ ਸਾਰਿਆਂ ਨੂੰ ਸਟੇਜ ਤੋਂ ਲਾਓ ਜਿਹੜੇ ਰੋਟੀ ਰੋਜੀ ਰੋਟੀ ਲਈ ਆਏ ਉਹ ਲਿਆਓ ਜਿਹੜਾ 50-60 ਹਜ਼ਾਰ ਆਪਣਾ ਮਹੀਨੇ ਦਾ ਕਮਾਉਂਦਾ ਹੈ ਆਪਣੀ ਕਮਾਈ ਕਰਦਾ ਹੈ ਆਪਣੀ ਕਮਾਈ ਚੋਂ ਤੇਲ ਪਾ ਕੇ ਗੱਡੀ ਦੇ ਵਿੱਚ ਜਿੱਤੇ ਆ ਕੇ ਬੋਲੂ ਨਾ ਉਹ ਨਹੀਂ ਡਰੂ ਫਿਰ ਕਿਸੇ ਉੱਥੇ ਚਾਂਸ ਨੇ ਬੰਦੇ ਉੱਥੇ ਸਾਡਾ ਸੁਧਾਰ ਹੋਣ ਦਾ ਚਾਂਸ ਹੈ ਭਲਾ ਹੈ ਨਿਰਸਵਾਰਥ ਹੋ ਕੇ ਜਿੱਦਣ ਲੀਡਰੀ ਆਈ ਨਿਰਸਵਾਰਥ ਹੋ ਕੇ ਜਿੱਦੇ ਪ੍ਰਚਾਰਕ ਆਏ ਉਹਦੇ ਵੇਖਿਓ ਸਹੀ ਕੌਮ ਦਾ ਭਵਿੱਖ ਕਿੱਦਾਂ ਵਧੀਆ ਹੋਊਗਾ ਫੈਸਲਾ ਇਹ ਕੌਮ ਕਰ ਲਵੇ ਵੀ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਸਭ ਤੋਂ ਪਹਿਲੇ ਨੰਬਰ ਤੇ ਮੈਂ ਛੱਡ ਦਿਆਂਗਾ ਵੀ ਛੱਡੋ ਇਹ ਇਹਦਾ ਨਹੀਂ ਕੋਈ ਅਰਥ ਹੈ ਸਾਡੇ ਵਰਗੇ ਬੰਦੇ ਡਰਦੇ ਆ ਕਿਤੇ ਵੀ ਨਹੀਂ ਯਾਰ ਆਹ ਗੱਲ ਕਹਿਤੀ ਫਿਰ ਤੇ ਲੋਕੀ ਟੁੱਟ ਜਾਣਗੇ ਮੇਰੀ ਤੇ ਰੋਜੀ ਰੋਟੀ ਹੈ ਇੱਥੇ ਖੜਾ ਕੰਮ ਸਾਰਾ ਆਓ ਇਸ ਸਿਸਟਮ ਨੂੰ ਬਦਲਣਾ ਪੈਣਾ ਹੈ ਆਹ ਆਵਾਜ਼ਾਂ ਸੁਣ ਕੇ ਵੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਨਾ ਰਾਮਾਨੰਦ ਜੀ ਕਹਿੰਦੇ ਕਿੱਥੇ ਜਾਵਾਂ ਮੈਂ ਵੀ ਤੁਰ ਪਿਆ ਲਓ ਹੁਣ ਸੁਣੋ ਕਹਿੰਦੇ ਮੈਂ ਵੀ ਤੁਰ ਪਿਆ ਪੂਜਾ ਕਰਨ ਕਹਿੰਦੇ ਚਲੋ ਜੀ ਰੱਬ ਦੇ ਘਰ ਚੱਲੀਏ ਬ੍ਰਹਮ ਠਾਏ ਲਓ ਸੁਣੋ ਪੰਕਤੀ ਦੁਬਾਰਾ
ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ
ਹਾਂਜੀ ਅੱਗੇ
ਜਹਾਂ ਜਾਈਏ ਤਹ ਜਲ ਬਖਾਨਾ ਤੂੰ ਪੂਰ ਰਹਿਓ ਹੈ ਸਭ ਸਮਾਨ
ਮੇਰਿਆ ਰੱਬਾ ਰੱਬ ਭਗਤ ਰਾਮਾਨੰਦ ਜੀ ਕਹਿੰਦੇ ਹੈ ਮੇਰੇ ਪਰਮਾਤਮਾ ਮੈਂ ਤੇਰੇ ਨਾਲ ਗਿਆ ਜੁੜ ਤੇ ਤੂੰ ਤੇ ਸਾਰਿਆਂ ਥਾਵਾਂ ਤੇ ਹੀ ਹੈ ਜਿਹੜੇ ਤੀਰਥਾਂ ਤੇ ਜਾਂਦੇ ਆ ਉੱਥੇ ਜਾਂ ਪਾਣੀ ਹੈ ਜਾਂ ਪੱਥਰ ਹੈ ਦੋ ਹੀ ਚੀਜ਼ਾਂ ਅੱਗੇ
ਵੇਦ ਪੁਰਾਨ ਸਭ ਦੇਖੇ ਜੋਏ ਉਹਾਂ ਤੋਂ ਜਾਈਏ ਜੋਈ ਹਾਂ ਨਾ ਹੋਏ
ਸੁਣੋ ਜੀ ਕਹਿੰਦੇ ਪੜ੍ਹ ਕੇ ਵੇਖ ਲਿਆ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਵੇਦ ਕਹਿੰਦੇ ਖੋਜ ਖੋਜ ਕੇ ਵੇਖ ਲੇ ਕੁਛ ਨਹੀਂ ਆ ਅੰਦਰ ਬਾਹਰ ਸਾਰੇ ਪਾਸੇ ਪਰਮਾਤਮਾ ਉਹਾਂ ਤੋਂ ਜਾਈਏ ਜੋ ਅੰਦਰ ਨਹੀਂ ਮੇਰੇ ਰੱਬ ਹੈ ਫਿਰ ਉੱਥੇ ਕਿੱਥੇ ਜਾਣਾ ਅੰਦਰ ਹੈ ਤੇ ਲੱਭਣ ਬਾਹਰ ਕਿਉਂ ਜਾਣਾ ਬਾਈ ਬਾਹਰ ਕਿਉਂ ਜਾਣਾ ਬਾਹਰ ਪੁਜਾਰੀ ਕਹਿੰਦਾ ਆਓ ਆਪਾਂ ਕਹਿੰਦੇ ਕਿਉਂ ਜਾਣਾ ਉਹ ਕਹਿੰਦੇ ਆਏਗਾ ਤਾਂ ਹੀ 50-100 ਕੱਢੇਗਾ ਜੇ ਤੈਨੂੰ ਕਹਿਤਾ ਤੇਰੇ ਅੰਦਰ ਹੀ ਰੱਬ ਹੈ ਫਿਰ ਤੇ ਤੂੰ ਕੱਢਣਾ ਕੀ ਹੈ ਫਿਰ ਤੇ ਤੂੰ ਅੰਦਰ ਹੀ ਵੇਖ ਲੈਣਾ ਤੂੰ ਆਪੇ ਅੰਦਰੇ ਅੰਦਰ ਹੀ ਮਨ ਮੰਦਰ ਅੰਦਰ ਹੀ ਤੀਰਥ ਨਾ ਲਿਆ ਕਰੇਗਾ ਫਿਰ ਤੇ ਕੱਢਣਾ ਹੀ ਕੁਛ ਨਹੀਂ ਜੇ ਅਸੀਂ ਕਹਾਂਗੇ ਵੀ ਆਓ ਫਿਰ ਭਰ ਭਰ ਟਰੱਕ ਭਰ ਭਰ ਟਰਾਲੀਆਂ ਆਉਂਗੇ ਆਉਂਗੇ ਤੁਸੀਂ ਤਾਂ ਜੇਬ ਚੋਂ ਪੈਸੇ ਕੱਢੋਗੇ ਤਾਂ ਸਾਡੀਆਂ ਤਨਖਾਹਾਂ ਪੂਰੀਆਂ ਹੋਣਗੀਆਂ ਜੇ ਕਹਿਤਾ ਵੀ ਤੇਰੇ ਅੰਦਰ ਹੀ ਤੀਰਥ ਹੈ ਫਿਰ ਤੇ ਪੰਗਾ ਪੈਜੂ ਪਰ ਬਾਣੀ ਕੀ ਕਹਿੰਦੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਛੋ ਪੜ੍ਹਦੇ ਆ ਨਾ ਇੱਕ ਭਉ ਲੱਥੀ ਨਾਤੇ ਆ ਦੋਏ ਭਾ ਅੱਧੀ ਅੱਧੀ ਬੋਲੋ
ਉਹ ਤੇਰੇ ਅੰਦਰੋਂ
ਤੇਰੇ ਅੰਦਰੋਂ ਬੈਲ ਨਾ ਜਾਵੇ
ਸੌਂਦਾ ਕੀ ਖਾਤੇ
ਤੇਰੇ ਅੰਦਰੋਂ ਬੈਲ ਨਾ ਜਾਵੇ
ਸੌਂਦਾ ਫਿਰੇ ਕੀ ਖਾਤੇ
ਤੇਰੇ ਅੰਦਰੋਂ ਬੈਲ ਨਾ ਜਾਵੇ
ਸੌਂਦਾ ਫਿਰੇ ਕੀ ਖਾਤੇ
ਕੀ ਫਾਇਦਾ ਤੀਰਥਾਂ ਤੇ ਨਹਾਉਣ ਦਾ ਫਿਰ ਪਾਟਾ ਕਰੇ ਤੇਰੇ ਅੰਦਰੋਂ ਮੈਂ ਨਾ ਜਾਵੇ ਓਏ
ਸੌਂਦਾ ਫਿਰੇ ਤੀਰਥਾਂ ਤੇ
ਤੇਰੇ ਅੰਦਰੋਂ ਮੈਂ ਨਾ ਜਾਵੇ
ਓਏ ਸੌਂਦਾ ਫਿਰੇ ਤੀਰਥਾਂ ਤੇ
ਤੇਰੇ ਅੰਦਰੋਂ ਮੈਂ ਨਾ ਜਾਵੇ
ਤੀਰਥੀ ਮਨ ਖੋਟੇ
ਤਨ ਚੋਰ
ਤਨ ਚੋਰ ਇੱਕ ਭਉ ਲੱਥੀ ਨਾਤਿਆਂ ਦੋਏ ਭਾਰ ਚੜੀਏ ਦੁੱਗਣੀ ਮੈਲ ਚੜ ਜਾਂਦੀ ਹੈ ਹੰਕਾਰ ਤੇ ਤੁਰਿਆ ਫਿਰਦਾ ਹੈ ਅਸੀਂ ਜੀ ਉੱਥੇ ਨਾ ਕੇ ਆਏ ਉੱਥੇ ਨਾ ਕੇ ਆਏ ਅੱਗੇ ਜੀ ਸੁਣੋ ਸ਼ਬਦ ਜਿਹੜਾ ਚੱਲ ਰਿਹਾ ਹਾਂਜੀ
ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸ਼ਕਲ ਵਿਕਲ ਭ੍ਰਮ ਕਾਟੇ ਮੋਰ
ਮੇਰੇ ਸਤਿਗੁਰੂ ਜੀ ਮੈਂ ਤੁਹਾਡੇ ਤੋਂ ਬਲਿਹਾਰੇ ਜਾਣਾ ਸਤਿਗੁਰੂ ਮਤਲਬ ਸੱਚਾ ਗਿਆਨ ਮੈਂ ਤੇਰੇ ਤੋਂ ਮੇਰਿਆ ਮਾਲਕਾ ਬਲਿਹਾਰੇ ਜਾਣਾ ਜਿਨੇ ਮੈਨੂੰ ਅਕਲ ਦੇ ਦਿੱਤੀ ਗਿਆਨ ਦੇ ਦਿੱਤਾ ਮੇਰੇ ਸਾਰੇ ਭਰਮ ਜਿਹੜੇ ਸੀ ਵਹਿਮ ਭਰਮ ਮੇਰੇ ਮਨ ਦੇ ਕੱਟੇ ਗਏ ਨਿਕਲ ਗਏ ਨਹੀਂ ਤੇ ਮੈਂ ਵੀ ਤੁਰਿਆ ਫਿਰਨਾ ਸੀ ਕਦੇ ਕਿਤੇ ਕਦੇ ਕਿਤੇ ਅੱਗੇ ਸੁਣਿਓ
ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ
ਭਗਤ ਰਾਮਾਨੰਦ ਜੀ ਕਹਿੰਦੇ ਐ ਮੇਰਾ ਸੁਆਮੀ ਤੇ ਜਿਹੜਾ ਰਮਿਆ ਹੋਇਆ ਬ੍ਰਹਮ ਹੈ ਉਹ ਹੈ ਹਰ ਇੱਕ ਵਿੱਚ ਹੈ ਜਿਹੜਾ ਉਹ ਹੈ ਮੇਰਾ ਸੁਆਮੀ ਤੇ ਮੇਰੇ ਕਰੋੜਾਂ ਜਨਮਾਂ ਦੇ ਜਿਹੜੇ ਕਰਮ ਸੀ ਕਰਮ ਕਰਦਾ ਸੀ ਵੀ ਆਹ ਕਰ ਲੈ ਆਹ ਕਰ ਲੈ ਆਹ ਕਰ ਲੈ ਆਹ ਕਰ ਲੈ ਉਹ ਸਾਰੇ ਕਰਮ ਜਿਹੜੇ ਮੇਰੇ ਸੀ ਉਹ ਮੇਰੇ ਗੁਰੂ ਨੇ ਕੱਟ ਦਿੱਤੇ ਦੁਆਰਾ ਪੰਕਤੀ ਫਿਰ ਸੁਣ ਲਓ ਮੈਂ ਜਿਹੜੇ ਕਰਮ ਜੇ ਕਰਦਾ ਸੀ ਵੀ ਆਹ ਦੀਵਾ ਜਗਾ ਇੱਥੇ ਜਾ ਇੱਥੇ ਆਹ ਕਰ ਮੇਰੇ ਸਾਰੇ ਕਰਮ ਕੱਟਤੇ ਮੇਰਾ ਹੁਣ ਮਾਲਕ ਉਹ ਹੈ ਜਿਹੜਾ ਸਾਰੇ ਪਾਸੇ ਵਿਆਪਕ ਹੈ ਸਰਬ ਵਿਆਪਕ ਹੈ ਚੇਤਾ ਰੱਖਿਓ ਜਦੋਂ ਬੰਦਾ ਇੱਕ ਥਾਂ ਨਾਲ ਜੁੜ ਜਾਂਦਾ ਹੈ ਉਹਨੂੰ ਬਾਕੀ ਥਾਵਾਂ ਭੈੜੀਆਂ ਲੱਗਣ ਲੱਗ ਜਾਂਦੀਆਂ ਜਦੋਂ ਸਾਰੀਆਂ ਨਾਲ ਜੁੜਦਾ ਫਿਰ ਸਵਾਦ ਆਉਂਦਾ ਇੱਕ ਕੰਨੀ ਮੂੰਹ ਕਰੋਗੇ ਬਾਕੀਆਂ ਕੰਨੋਂ ਤੇ ਆਪੇ ਬੇਮੁਖ ਹੋ ਜਾਓਗੇ ਨਾ ਅਸੀਂ ਸਾਰੇ ਪਾਸੇ ਰੱਖੀ ਏਦਾਂ ਪਰਮਾਤਮਾ ਵਾਲੇ ਪਾਸੇ ਮੂੰਹ ਕਰ ਲਈਏ ਉਹਦਾ ਸਾਰਾ ਹੀ ਗਿਆਨ ਸਾਡਾ ਗਿਆਨ ਹੈ ਅੱਗੇ ਆ ਦੁਆਰਾ ਪੰਕਤੀ ਸੁਣ ਲਓ ਹਾਂਜੀ
ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ
ਗੁਰੂ ਦੇ ਗਿਆਨ ਨੇ ਕਰੋੜਾਂ ਕਰਮ ਜਿਹੜੇ ਸੀ ਮੇਰੇ ਉਹ ਕੱਟ ਦਿੱਤੇ ਕੱਟੇ ਗਏ ਸ਼ੁਕਰ ਹੈ ਕਹਿੰਦੇ ਤਪਤ ਕੜਾਹਾ ਬੁਝ ਗਿਆ ਗੁਰਸੀਤਲ
ਨਾਮ
ਅਕਲ ਆ ਗਈ ਸ਼ੁਰੂ ਚ ਸ਼ਬਦ ਆਪਾਂ ਪੜਿਆ ਵੀ ਤਪਤ ਕੜਾਹਾ ਤਪਿਆ ਪਿਆ ਸੀ ਹਿਰਦਾ ਤਪਤ ਕੜਾਹਾ ਬੁਝ ਗਿਆ ਹੁਣ ਕਹਿੰਦੇ ਖਤਮ ਸ਼ਾਂਤ ਹੋ ਗਿਆ ਗੁਰ ਗੁਰੂ ਨੇ ਸੀਤਲ ਨਾਮ ਮਤਲਬ ਗਿਆਨ ਦੇਤਾ ਆਵਣ ਜਾਣ ਰਹੇ ਹੋ ਅੱਗੇ ਕਹਿੰਦੇ ਭਟਕਦੇ ਫਿਰਦੇ ਸੀ ਹੁਣ ਸ਼ਾਂਤ ਹੋ ਗਿਆ ਹੁਣ ਸ਼ੁਰੂ ਵਾਲੀਆਂ ਪੰਕਤੀਆਂ ਸੀ ਫੂਟੋ ਆਂਡਾ ਭਰਮਕਾ ਮਨੇ ਭਇਓ ਪ੍ਰਗਾਸ ਭਰਮਾਂ ਦੇ ਆਂਡੇ ਚ ਜਗੜੇ ਪਏ ਸੀ ਆਂਡਾ ਹੀ ਟੁੱਟ ਗਿਆ ਕਹਿੰਦੇ ਹੁਣ ਆਜ਼ਾਦ ਹੋ ਗਏ ਭਰਮਾਂ ਵਿੱਚ ਪਏ ਸੀ ਫੂਟੋ ਆਂਡਾ ਭਰਮਕਾ ਮਨਹਿ ਭਇਆ ਭਇਓ ਪ੍ਰਗਾਸ ਕਾਟੀ ਬੇਰੀ ਪਗਹਿ ਤੇ ਗੁਰਕੀਨੀ
ਬੰਦ ਖਲਾਸ
ਬੰਦ ਖਲਾਸ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰਸੀਤਲ
ਨਾਮ
ਦੀ ਗੁਰੂ ਨੇ ਗਿਆਨ ਦੇ ਦਿੱਤਾ ਅਕਲ ਦੇ ਦਿੱਤੀ ਭਟਕਦੇ ਫਿਰਦੇ ਸੀ ਹੁਣ ਸਮਝ ਪੈ ਗਈ ਬਸ ਪਿਆਰਿਓ ਇੱਕ ਗੱਲ ਚੇਤਾ ਰੱਖਿਓ ਜੇ ਆਹ ਕੰਡਾ ਛੱਡਣਾ ਹੈ ਤੇ ਅਗਲੇ ਕੰਡਾ ਫੜਨ ਦੀ ਹਿੰਮਤ ਹੋਵੇ, ਅਗਲਾ ਅਗਲਾ ਪੈਰ ਪੱਟ ਕੇ ਤਾਂ ਪਿਛਲਾ ਪੈਰ ਪੱਟਿਓ, ਅਗਲੇ ਥਾਂ ਤੇ ਧਰ ਲਿਓ ਪਹਿਲਾਂ, ਨਹੀਂ ਤਾਂ ਜੇ ਅਗਲੇ ਕੰਡੇ ਨਾ ਪਹੁੰਚ ਸਕੇ ਵਿੱਚ ਡੁੱਬਦਾ ਬੰਦਾ ਵਿਚਾਲੇ। ਜੇ ਸਾਰੇ ਪਾਸੇ ਵਿਆਪਕ ਰੱਬ ਵੇਖਣਾ ਹੈ ਫਿਰ ਜਗ੍ਹਾ ਜਗ੍ਹਾ ਬਣਾਇਆ ਰੱਬ ਛੱਡਿਆ ਜਾ ਸਕਦਾ ਨਕਲੀ। ਜੇ ਸਾਰੇ ਪਾਸੇ ਤੀਰਥ ਫੀਲ ਹੁੰਦਾ ਹੈ ਫਿਰ ਛੋਟੇ ਵਾਲਾ ਜਿਹੜਾ ਜਗ੍ਹਾ ਜਗ੍ਹਾ ਵਾਲਾ ਉਹ ਛੱਡਿਆ ਜਾ ਸਕਦਾ, ਪਰ ਜੇ ਇੱਧਰ ਵਾਲਾ ਵੀ ਛੱਡਤਾ ਤੇ ਅਗਲੇ ਵਾਲੇ ਦੀ ਸਮਝ ਨਾ ਆਈ ਫਿਰ ਤੇ ਵਿੱਚ ਵਿਚਾਲੇ ਡੁੱਬੇਗਾ, ਆਖੋ ਸਤਨਾਮ, ਫਿਰ ਨੁਕਸਾਨ ਹੁੰਦਾ ਹੈ। ਨਾ ਕਿ ਨਾਲੇ ਭਾਈ ਬਾਗੀ ਬਣਨਾ ਜਿਹੜਾ ਸਵਾਦ ਆਉਂਦਾ, ਬਾਗੀ ਬਣਨਾ ਬਹੁਤ ਸੌਖਾ ਹੈ, ਇਨਕਲਾਬੀ ਬਣਨਾ ਬਹੁਤ ਔਖਾ। ਬਾਗੀ ਹੁੰਦਾ ਕੀ ਹੈ? ਬਗਾਵਤ ਕਰਨੀ ਕੋਈ ਔਖੀ ਨਹੀਂ, ਬਗਾਵਤ ਕਰਨੀ ਕਿ ਜਿਵੇਂ ਹੁਣ ਤੁਹਾਡਾ ਮੁੰਡਾ ਕਹਿ ਦੇ ਮੈਂ ਨਹੀਂ ਖੇਤੀ ਕਰਨੀ, ਮੈਂ ਨਹੀਂ ਮੱਝਾਂ ਨੂੰ ਪੱਠੇ ਪਾਉਣੇ, ਇਹ ਕੀ ਹੈ? ਬਗਾਵਤ। ਬਹੁਤ ਸੌਖੀ ਹੈ ਕਰਨੀ ਪਰ ਇਨਕਲਾਬ ਲਿਆਉਣਾ ਬਹੁਤ ਔਖਾ ਹੈ। ਉਹ ਕੀ ਹੈ? ਵੀ ਮੈਂ ਮੱਝਾਂ ਨੂੰ ਪੱਠੇ ਨਹੀਂ ਪਾਉਣੇ, ਮੈਂ ਖੇਤੀ ਨਹੀਂ ਕਰਨੀ, ਵੀ ਮੈਂ ਹਾਂ ਬਾਗੀ ਪਰ ਮੈਂ ਇਨਕਲਾਬੀ ਹਾਂ। ਹੁਣ ਕਰੇਗਾ ਕੀ? ਕਹਿੰਦਾ ਮੈਂ ਪੜ੍ਹ ਲਿਖ ਕੇ ਨੌਕਰੀ ਲੱਗੂ, ਮੈਂ 70,000 ਮਹੀਨੇ ਦਾ ਲੈ ਕੇ ਆਊਂ। ਆਖੋ ਸਤਨਾਮ,
ਸ੍ਰੀ ਵਾਹ।
ਬਾਗੀ ਬਣ ਜਾ ਪਰ ਤਾਂ ਫਾਇਦਾ ਜੇ ਇਨਕਲਾਬੀ ਬਣਨਾ ਹੈ। ਜੇ ਤੁਸੀਂ ਇਨਕਲਾਬੀ ਨਹੀਂ ਬਣ ਸਕਦੇ ਫਿਰ ਬਾਗੀ ਵੀ ਨਾ ਬਣੇ, ਫਿਰ ਮੱਝਾਂ ਨੂੰ ਪੱਠੇ ਪਾ ਲਓ, ਉਹੀ ਠੀਕ ਹੈ। ਜੇ ਤੂੰ ਨਵਾਂ ਨਹੀਂ ਕੁਝ ਕਰ ਸਕਦਾ, ਵੱਖਰਾ ਨਹੀਂ ਕਰ ਸਕਣਾ, ਫਿਰ ਮੱਝਾਂ ਨੂੰ ਪੱਠੇ ਪਾ ਲਾ, ਫਿਰ ਤੇ ਠੀਕ ਹੈ। ਬਾਗੀ ਬਣਨ ਦਾ ਸਵਾਦ ਬਹੁਤ ਆਉਂਦਾ ਹੈ, ਆਹ ਵੀ ਗਲਤ ਹੈ, ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ, ਫਿਰ ਕਰਨਾ ਕੀ ਹੈ? ਜੇ ਨਵਾਂ ਕੁਝ ਕਰ ਸਕਦਾ ਤਾਂ ਫਾਇਦਾ, ਤਾਂ ਇਸ ਰਾਹ ਤੇ ਤੁਰੋ, ਨਹੀਂ ਤੇ ਕੋਈ ਫਾਇਦਾ ਨਹੀਂ। ਤਾਂ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇੱਕ ਓੰਕਾਰ ਨਾਲ ਜੋੜਦੀ ਹੈ, ਇੱਕ ਸਾਰੇ ਥਾਵਾਂ ਤੇ ਨਜ਼ਰ ਆਊ ਤੁਹਾਨੂੰ। ਮੈਂ ਕਹਿੰਦਾ ਹਰ ਥਾਂ ਤੇ ਘੱਟ ਘੱਟ ਵਿੱਚ ਵਸਿਆ ਸਾਨੂੰ ਫੀਲ ਹੋਵੇ, ਉਹ ਇੱਕ ਓੰਕਾਰ ਸਾਨੂੰ ਦਫ਼ਤਰ 'ਚ ਵੀ ਦਿਸਣਾ। ਫਿਰ ਗੁਰਦੁਆਰੇ ਤੇ ਬੰਦਾ ਐ, ਹਾਂਜੀ ਪ੍ਰਸ਼ਾਦਾ ਵਾਹਿਗੁਰੂ, ਰੋਟੀ ਵਾਹਿਗੁਰੂ, ਚਟਨੀ ਵਾਹਿ, ਅਚਾਰ ਨੂੰ ਵੀ ਵਾਹਿਗੁਰੂ ਕਹਿੰਦਾ, ਚਟਨੀ ਵਾਹਿਗੁਰੂ, ਅਚਾਰ ਵਾਹਿਗੁਰੂ। ਤੇ ਜਦੋਂ ਦਫ਼ਤਰ 'ਚ ਫਿਰ ਅਗਲਾ ਕਹਿੰਦਾ ਆਹ ਕੰਮ ਕਰਦੇ, ਖੜ ਜਾ ਤੈਨੂੰ ਕੰਮ, ਕਿਹੜਾ ਕੰਮ ਤੇਰਾ, ਉੱਥੇ ਐ ਬੋਲਦਾ। ਜਿਹਦੇ ਸਾਰੇ ਪਾਸੇ ਤੀਰਥ ਹੋਇਆ ਫਿਰ ਸਾਰੇ ਪਾਸੇ ਬੋਲਦਾ, ਕਰਦੇ ਆ ਵਾਹਿਗੁਰੂ। ਹੁਣ ਉਹ ਬੰਦੇ 'ਚ ਵੀ ਜਿਹੜਾ ਦਫ਼ਤਰ ਆਇਆ ਉਹਦੇ 'ਚ ਵੀ ਵਾਹਿਗੁਰੂ ਦੇਖਦਾ, ਕਰਦੇ ਆ ਵਾਹਿਗੁਰੂ। ਤੂੰ ਚਟਨੀ ਵਾਹਿਗੁਰੂ ਰਹਿਣ ਦੇ, ਤੂੰ ਬੰਦਿਆਂ 'ਚ ਵਾਹਿਗੁਰੂ ਵੇਖ ਲਿਆ ਕਰ, ਤੂੰ ਚਾਰ ਵਾਹਿਗੁਰੂ ਨਾ ਕਹਿਆ ਕਰ, ਤੂੰ ਵੀ ਚਾਰ ਵਾਹਿਗੁਰੂ ਦੀ ਸਬਜ਼ੀ ਵਾਹਿਗੁਰੂ, ਤੂੰ ਬੰਦੇ 'ਚ ਵਾਹਿਗੁਰੂ ਵੇਖ, ਆਹ ਵਾਹਿਗੁਰੂ ਵੇਖ ਨਾ ਦਫ਼ਤਰ ਜਦੋਂ ਕੰਮ ਕਰਦਾ। ਜਿੰਨੇ ਆਫਿਸਰ ਨੇ ਦੱਸੋ ਪਿਆਰਿਓ, ਜਿੰਨੇ ਆਫਿਸਰ ਨੇ, ਜੇ ਹਰੇਕ ਬੰਦੇ 'ਚ ਵਾਹਿਗੁਰੂ ਵੇਖਣ ਫਿਰ ਦਫ਼ਤਰਾਂ ਦਾ ਸਿਸਟਮ ਸੋਹਣਾ ਹੋਊ ਕਿ ਨਹੀਂ ਹੋਊ, ਬੋਲੋ ਜੀ। ਸਰਕਾਰਾਂ ਨੂੰ ਵਾਹਿਗੁਰੂ ਦਿਸਣ ਲੱਗ ਜੇ, ਮੰਤਰੀਆਂ ਨੂੰ ਦਿਸਣ ਲੱਗ ਜੇ, ਸਾਡੇ ਵਰਗੇ ਬਾਬਿਆਂ ਨੂੰ ਦਿਸਣ ਲੱਗ ਜੇ, ਵਾਹਿਗੁਰੂ ਸਾਰਿਆਂ 'ਚ ਸੁਧਾਰ ਹੋਊ ਕਿ ਨਹੀਂ ਹੋਊ। ਹੁਣ ਗੁਰਦੁਆਰੇ 'ਚ ਵਾਹਿਗੁਰੂ ਹੈ ਗੱਲਾਂ, ਉੱਥੇ ਹੀ ਜਾ ਕੇ ਬੰਦਾ ਮਿੱਠਾ ਜਿਹਾ ਬਣ ਜਾਂਦਾ, ਸ਼ਾਂਤ ਜਿਹਾ, ਡਰਿਆ ਡਰਿਆ ਹੌਲੀ ਹੌਲੀ ਤੁਰਦਾ, ਮਿੱਠਾ ਮਿੱਠਾ ਬੋਲਦਾ। ਉਸੇ ਬੰਦੇ ਨੂੰ ਤੁਸੀਂ ਦਿਨੇ ਵੇਖਿਓ ਵੀ ਯਾਰ ਬੰਦਾ ਉਹੀ ਹੈ ਜਿਹੜਾ ਸਵੇਰੇ ਕਹਿੰਦਾ ਯਾਰ ਜੁੱਤਾ ਮੈਨੂੰ ਫੜਾ ਦਿਓ, ਮੈਂ ਦਾਲ ਵਾਲਾ ਕੌਲਾ ਚੱਕ ਲੈਂਦਾ, ਮੈਂ ਸਬਜ਼ੀ ਚੱਕ, ਇਹ ਬੰਦਾ ਉਹੀ ਹੈ। ਦਿਨੇ ਵੇਖੋ ਵੀ ਬੰਦਾ ਦਿਨੇ ਕਿਵੇਂ ਦਾ ਬਣ ਜਾਂਦਾ। ਤੇ ਛੱਡ ਪਰੇ ਯਾਰ, ਤੂੰ ਇੱਕ ਥਾਂ ਤੇ ਨਹੀਂ, ਤੂੰ ਸਾਰੇ ਥਾਂ ਤੇ ਵਾਹਿਗੁਰੂ ਨੂੰ ਵੇਖਣ ਲੱਗ ਪਿਆ। ਇਹ ਹੈ ਗੁਰਬਾਣੀ ਦਾ ਨੁਕਤਾ, ਇਹ ਪੁਆਇੰਟ ਆਫ ਵਿਊ, ਇਹ ਨਜ਼ਰੀਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਸਾਨੂੰ ਨਾ ਐਂ ਫੜ ਕੇ, ਨਿਆਣੇ ਨੂੰ ਨੀ ਕਹਿੰਦੇ ਵੀ ਐਂ ਫੜ ਕੇ ਵੀ ਉਹ ਵੇਖ ਇੱਧਰ, ਇਹ ਐਂ ਕਰ ਸਿਰ, ਗੁਰਬਾਣੀ ਐਂ ਕਹਿੰਦੀ ਵੀ ਐਂ ਵੇਖ, ਆਹ ਨਜ਼ਰੀਆ ਵੇਖ, ਜੇ ਮੇਰੀ ਨਜ਼ਰ ਨਾਲ ਵੇਖ, ਕਬੀਰ ਜੀ ਦੀ ਨਜ਼ਰ ਨਾਲ ਵੇਖੋ, ਰਾਮਾਨੰਦ ਜੀ ਦੀ ਨਜ਼ਰ ਨਾਲ ਵੇਖੋ, ਬਾਬੇ ਫਰੀਦ ਵਾਂਗੂ ਵੇਖੋ ਦੁਨੀਆ, ਗੁਰੂ ਨਾਨਕ ਵਾਲੀ ਨਜ਼ਰ ਬਣਾ। ਤੇ ਹੁਣ ਸੱਚੀ ਕਹਿ ਰਿਹਾ, ਹੁਣ ਪੁਜਾਰੀ ਵਾਲੀ ਨਜ਼ਰ ਨਾਲ ਵੇਖਦੇ ਆ, ਐਨਕ ਪੁਜਾਰੀ ਵਾਲੀ ਨਾ ਲਾ, ਗੁਰੂ ਨਾਨਕ ਵਾਲੀ ਲਾ, ਤੈਨੂੰ ਫਿਰ ਸਾਫ ਦਿਸੂ। ਹੁਣ ਤੈਨੂੰ ਪੁਜਾਰੀ ਨੇ ਐਨਕ ਲਾਤੀ ਆਪਣੀ, ਗੋਲਕਧਾਰੀ ਨੇ, ਗੋਲਕ ਵਾਲੇ ਨੇ ਲਾਈ ਆਪਣੀ ਐਨਕ, ਤੈਨੂੰ ਤਾਂ ਕਿਤੇ ਕਿਤੇ ਰੱਬ ਦਿਸਦਾ, ਬਾਕੀ ਥਾਂ ਤੇ ਨਹੀਂ ਦਿਖਦਾ। ਕਿਤੇ ਗੁਰੂ ਨਾਨਕ ਵਾਲੀ ਐਨਕ ਲਾ ਕੇ ਵੇਖੇ ਨੇ ਸਵਾਦ, ਕਬੀਰ ਵਾਲੀ ਐਨਕ, ਨਜ਼ਰੀਆ ਬਣਾ ਆਪਣਾ, ਭਗਤ ਰਾਮਾਨੰਦ ਜੀ ਵਾਲੀ ਐਨਕ ਲਾ ਕੇ ਵੇਖ, ਐ ਵਿਖਾਣਗੇ ਵੀ ਐ ਵੇਖ, ਸਾਰੇ ਪਾਸੇ ਹੀ ਹੈ, ਖਾਸ ਖਾਸ ਥਾਂ ਤੇ ਹੈ ਹੀ ਨਹੀਂ, ਅਵਰ ਬੁਲਖ ਕਿਸ ਗੇਰਾ, ਬਾਕੀ ਕਿਹਦਾ ਐ ਪੁੱਛਣਗੇ, ਹੈ ਨਹੀਂ ਕੋਈ ਜਵਾਬ ਜੀ। ਬੰਦਾ ਕਰੀ ਜੋ ਮਰਜ਼ੀ ਜਾਵੇ, ਜਵਾਬ ਕਿਸੇ ਗੱਲ ਦਾ, ਗੁਰਬਾਣੀ ਦੀਆਂ ਦਲੀਲਾਂ ਦਾ ਕਿੱਥੇ ਜਵਾਬ ਹੈ? ਤਾਂ ਹੀ ਤਾਂ ਰੁਮਾਲਿਆਂ 'ਚ ਲਪੇਟ ਕੇ ਰੱਖਤਾ, ਬਸ ਵੀ ਮੱਥਾ ਹੀ ਟੇਕੀ ਚੱਲਿਓ ਭਾਈ, ਫੁੱਲ ਚੜਾਇਓ, ਸੰਖ ਵਜਾਇਓ, ਟੱਲੀਆਂ ਖੜਕਾਇਓ, ਮੱਥੇ ਟੇਕਿਓ, ਪੈਸੇ ਚੜਾਇਓ, ਖੋਲ ਕੇ ਨਾ ਵੇਖਿਓ, ਇਹ ਤੇ ਕਿਸੇ ਨੇ ਸਮਝਾਇਆ ਹੀ ਨਹੀਂ, ਵਿਖਾਉਣਾ ਸ਼ੁਰੂ ਕਰਤਾ, ਸਮਝਾਉਣਾ ਕਰਤਾ ਬੰਦ। ਲੱਖ ਲਾਂਤ ਹੈ ਇਹੋ ਜਿਹੇ ਪੁਜਾਰੀ ਸਿਸਟਮ ਦੇ, ਇਹੋ ਜਿਹੇ ਟੀਚਰਾਂ ਦੇ ਜਿਨ੍ਹਾਂ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਗਿਆਨ ਵਿਖਾਉਣਾ ਸ਼ੁਰੂ ਕਰਤਾ, ਸਮਝਾਉਣਾ ਬੰਦ ਕਰਤਾ। ਪਰ ਗੁਰਦੁਆਰਿਆਂ ਦੇ ਵਿੱਚ ਅੱਜ ਵਿਖਾਉਣਾ ਸ਼ੁਰੂ ਹੋ ਗਿਆ, ਸਮਝਾਉਣਾ ਤੇ ਕਦੋਂ ਦਾ ਬੰਦ ਹੈ, ਕਦੋਂ ਦਾ? ਕੋਈ ਵਿਕਾਸ ਇਹਦੇ ਵਿੱਚ ਨਹੀਂ, ਜਿੰਨੇ ਸਾਲ ਮਰਜ਼ੀ ਲਾ ਲਿਓ ਕੋਈ ਵਿਕਾਸ। ਇੱਕ ਗੱਲ ਜਿਹੜੀ ਫਿਰ ਮੈਂ ਦੁਬਾਰਾ ਦੁਹਰਾ ਦਿਆਂ, ਉਹਦੇ ਵਿਕਾਸ ਹੋਣਾ ਜਿੱਦੇ ਤੁਸੀਂ ਜੌਬਾਂ ਵਾਲੇ ਨੌਕਰੀਆਂ ਵਾਲੇ ਤੁਸੀਂ ਆਪਣੇ ਧਰਮ ਨੂੰ ਸਮਝ ਕੇ ਆਹ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਓਗੇ, ਉਹਦੇ ਵਿਕਾਸ ਹੋਣਾ ਉਹਨਾਂ ਚਿਰ ਨਹੀਂ ਹੋ ਸਕਦਾ। ਧੰਨਵਾਦ ਹੈ ਜੀ ਆਪ ਸਾਰਿਆਂ ਦਾ। ਇੱਕ ਗੱਲ ਬੜੀ ਖੁਸ਼ੀ ਦੀ ਹੈ ਵੀ ਤਕਰੀਬਨ ਵੇਖੋ 3 ਘੰਟੇ ਹੋ ਗਏ ਐ ਟਕਾ ਨਾਲ, ਨਾਲੇ ਮੈਂ ਕੋਈ ਸਾਖੀ ਨਹੀਂ ਸੁਣਾਈ, ਨਹੀਂ ਤੇ ਪ੍ਰਸੰਗ ਵਿੱਚ ਬੰਦਾ ਸੌਖਾ ਲੱਗਿਆ ਰਹਿੰਦਾ ਹੈ। ਪਰ ਤੁਸੀਂ ਆ ਗੱਲਾਂ ਵੀ ਸੁਣ ਲਈਆਂ, ਮੇਰੇ ਵਾਸਤੇ ਬਹੁਤ ਹੈਰਾਨੀ ਹੈ ਇਸ ਗੱਲ ਇਦਾਂ ਵੇਖ ਕੇ ਵੀ ਇਦਾਂ ਦਾ ਆਪਾਂ ਜੋ ਕਰ ਕਹਿ ਰਹੇ ਹਾਂ ਤੁਸੀਂ ਸੁਣ ਰਹੇ ਹੋ। ਬਹੁਤ ਬਹੁਤ ਧੰਨਵਾਦ ਹੈ ਆਪ ਸਾਰਿਆਂ ਦਾ। ਢਿੱਲਵਾਂ ਨੇੜੇ ਤਪਾ ਮੰਡੀ ਬਰਨਾਲੇ ਜ਼ਿਲ੍ਹੇ ਵਿੱਚ ਢਿੱਲਵਾਂ ਪਿੰਡ ਹੈ, ਉੱਥੇ ਦੋ ਦੀਵਾਨ ਹੈ ਜੀ, ਰਾਤ ਦੇ 30 ਦਾ ਇੱਕ 31 ਦਾ, ਦੋ ਦੀਵਾਨ ਹੈ 30 ਤੇ 31 ਦੇ ਪਿੰਡ ਢਿੱਲਵਾਂ ਨੇੜੇ ਤਪਾ ਮੰਡੀ ਬਰਨਾਲੇ ਜ਼ਿਲ੍ਹੇ 'ਚ। ਉੱਥੇ ਜਿੰਨਾ ਕੋਈ ਟਾਈਮ ਹੋਵੇ ਜਿਹੜੇ ਇਸ ਏਰੀਏ 'ਚੋਂ ਆਏ ਹੈ ਉਹ ਉੱਥੇ ਜਾ ਕੇ ਹਾਜ਼ਰੀ ਭਰਨ। ਬਾਕੀ ਆਪ ਸਾਰਿਆਂ ਨੂੰ ਬੇਨਤੀ ਹੈ ਜੀ, ਇੱਕੋ ਸਿੱਖ ਸੰਸਥਾ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਤਰਫੋਂ ਬਾਹਰਲੇ ਐਂਟਰੀ ਗੇਟ ਦੇ ਨਾਲ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ। ਬੜੇ ਵਧੀਆ ਵਧੀਆ ਉਹ ਬੂਟੇ ਜਿਹੜੇ ਹੈ ਦਿੰਦੇ ਹੈ, ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਲੈ ਕੇ ਜਾਇਓ, ਆਪੋ ਆਪਣੇ ਘਰੋਂ ਕਰੀ ਲਾਇਓ। ਵੈਸੇ ਵੀ ਤੁਹਾਨੂੰ ਬੇਨਤੀ ਕਰੂੰ, ਗੋਰੇ ਜਿਹੜੇ ਹੈ ਨਾ ਉਹ ਕਈ 100 ਸਾਲ ਅੱਗੇ ਦੀ ਸੋਚਦੇ ਹੈ, ਤੇ ਅਸੀਂ ਕਹਿੰਦੇ ਹਾਂ ਵੀ ਚੱਲ ਅਸੀਂ ਮਰ ਗਏ ਅਸੀਂ ਛੱਡੋ ਪਰੇ। ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ 10-11 ਦਰਖਤ ਲਾਉਣੇ ਚਾਹੀਦੇ, ਅੱਜ ਹੀ ਲਾਓ, ਕਿਤੇ ਮਰਜ਼ੀ ਲਾਇਓ 11-11 ਦਰਖਤ ਲਾਓ, ਨਿੰਮ ਲਾਓ, ਬਰੋਟਾ ਲਾਓ, ਪਿੱਪਲ ਲਾਓ, ਤੇ ਫਿਰ ਤੁਸੀਂ ਲਾ ਕੇ ਛੱਡਿਓ ਨਾ, ਸੰਭਾਲੋ ਜ਼ਰੂਰ। ਜੇ ਕੋਈ ਸੁੱਕ ਗਿਆ ਫਿਰ ਉੱਥੇ ਨਵਾਂ ਲਾਓ, ਜੇ ਕੋਈ ਬੱਚਾ ਜੰਮਦਾ ਉਹਦੇ ਬੱਚੇ ਦੀ ਜਾਂਚ ਚਲਾਓ ਵੀ ਬੱਚਾ ਜੰਮਿਆ ਸੀ ਉਦੋਂ ਅਸੀਂ 11 ਦਰਖਤ ਲਾਏ ਸੀ, ਨਾਲ ਹੀ ਪਾਣੀ ਪਾਇਆ ਕਰੋ ਉਹਨਾਂ ਨੂੰ, ਬੱਚੇ ਤੋਂ ਵੀ ਪਵਾਇਆ ਕਰੋ ਵੀ ਪਾਣੀ ਪਾ ਇਹਨਾਂ ਨੂੰ। ਕੋਈ ਮਰਦਾ ਉਹਦੇ ਮਰੇ ਦੀ ਜਾਂਚ 10 ਦਰਖਤ ਲਾਓ ਤਾਂ ਫਾਇਦਾ ਹੋਣਾ, ਨਹੀਂ ਤੇ ਆਉਣ ਵਾਲੀ ਪੀੜ੍ਹੀ 'ਚ ਸਾਨੂੰ ਪਾਣੀ ਪੂਣੀ ਇੱਥੇ ਕੱਖ ਨਹੀਂ ਲੱਭਣਾ। ਕੱਲ੍ਹ ਵੀ ਗੱਲ ਹੋਈ ਸੀ, ਜ਼ਹਿਰ ਬਣ ਜਾਣੀ ਹੈ, ਕਹਿੰਦੇ 10 ਸਾਲਾਂ ਤੱਕ ਇੱਥੇ ਪੀਣ ਯੋਗ ਪਾਣੀ ਨਹੀਂ ਮਿਲੂ, ਪੰਜਾਬ ਦੀ ਧਰਤੀ ਦਾ ਇੰਨਾ ਬੁਰਾ ਹਾਲ। ਤਾਂ ਕਰਕੇ ਭਾਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਕੁਛ ਨਹੀਂ ਵਿਗੜਿਆ, ਆਹ ਤੇ ਚਲੋ ਬੂਟੇ ਇਹਨਾਂ ਨੇ ਰੱਖੇ ਹੈ, ਇਕੱਠ ਜ਼ਿਆਦਾ ਪਤਾ ਨਹੀਂ ਪੂਰੇ ਕਿੱਦਾਂ ਹੋਣਾ ਹੈ, ਪਰ ਉਹਨਾਂ ਵੀਰਾਂ ਦਾ ਧੰਨਵਾਦ ਬਹੁਤ ਹੈ ਜਿਹੜੀ ਇਹ ਸੰਸਥਾ ਚਲਾ ਰਹੇ ਹੈ, ਬਹੁਤ ਸੋਹਣਾ ਕੰਮ ਕਰਦੇ ਹੈ, ਇਹ ਕਰੋ। ਹੋਰ ਵੀ ਭਾਈ ਪਿੰਡਾਂ 'ਚ ਜਿਹਦੇ ਕੋਲ ਪੈਸਿਆਂ ਦਾ ਮਾੜਾ ਮੋਟਾ ਹੈ ਨਾ ਦਸਵੰਧ, ਉਹ ਦਸਵੰਧ ਤੁਸੀਂ ਐਂ ਕਰ ਲਓ, ਬਸ ਜਿਹੜੇ ਦਰਖਤ ਖਰੀਦ ਕੇ ਬੂਟੇ ਬਾਟੇ ਲੱਭ ਕੇ ਲਿਆਇਆ ਕਰੋ। ਪਿੱਪਲ ਬਰੋਟਾ ਇਹ ਤੇ ਕਿਤੇ ਲੈਣ ਨਹੀਂ ਜਾਣਾ ਨਾ ਆਪਾਂ, ਇਹ ਤੇ ਵਾਧੂ ਪੈਦਾ ਹੋ ਜਾਂਦੇ ਆ, ਲੱਭ ਜਾਂਦੇ ਆ, ਸਾਨੂੰ ਲਿਆ ਲਿਆ ਕੇ ਇਕੱਠੇ ਜਿੱਥੇ ਤੱਕ ਵੀ ਹੋ ਸਕਦਾ ਇਹਨਾਂ ਦਾ ਪ੍ਰਬੰਧ ਕਰੋ। ਨਿੰਮ ਲਾਓ, ਪਿੱਪਲ ਬਰੋਟੇ ਲਾਓ, ਆਪਣੀ ਜ਼ਿੰਦਗੀ 'ਚ ਪਾਣੀ ਪੂਣੀ ਵੀ ਪਾਇਆ ਕਰੋ, ਇਹਨਾਂ ਨੂੰ ਕੱਟੋ ਨਾ, ਕੋਸ਼ਿਸ਼ ਕਰੋ ਪਿਆਰਿਓ, ਖਿਆਲ ਰੱਖੋ। ਆਓ ਸਾਰੀ ਸੰਗਤ ਦਾ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਰਾਏਕੋਟ ਇਲਾਕਾ ਨਿਵਾਸੀ ਸੰਗਤਾਂ ਦਾ ਸਭ ਦਾ ਬਹੁਤ ਧੰਨਵਾਦ, ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਦੀਵਾਨ ਪਹਿਲਾਂ ਵੀ ਲੱਗਦੇ ਰਹੇ ਐ, ਐਤਕੀ ਬਹੁਤ ਸੰਗਤ ਵੱਡੀ ਗਿਣਤੀ 'ਚ ਆਈ, ਅੱਗੇ ਨਾਲੋਂ ਜ਼ਿਆਦਾ ਆਈ। ਦੂਜੀ ਗੱਲ ਇਹ ਹੈ ਵੀ ਸੁਣਿਆ ਬੜੇ ਧਿਆਨ ਨਾਲ, ਤੀਜੀ ਗੱਲ ਇਹ ਐਤਕੀ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਸੋ ਨੌਜਵਾਨਾਂ ਦੇ ਗੱਲ 'ਚ ਪਕੜ 'ਚ ਆ ਜੇ, ਕੋਸ਼ਿਸ਼ ਕਰੋ। ਆਓ ਸਾਰੇ ਗੱਜ ਕੇ ਇਹਨਾਂ ਦੇ ਸਭ 'ਚ ਬੋਲੋ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣਦੇ ਹਾਂ ਜੀ, ਸਤਿਗੁਰੂ ਜੀ ਜਾਣਗੇ ਫਿਰ ਆਪਾਂ ਚੱਲ ਲਾ ਪਾਉਂਦੇ, ਕਾਲ ਨਹੀਂ ਕਰਨੀ, 5 ਮਿੰਟ ਬਹਿ ਜਿਓ ਬਸ, ਤੇ ਆਪਣੇ ਪਰਸ ਮੋਬਾਈਲ ਗਹਿਣੇ ਬੱਚੇ ਸੰਭਾਲ ਕੇ ਰੱਖਿਓ, ਭੀੜ ਵਿੱਚ ਪਤਾ ਨਹੀਂ ਲੱਗਦਾ ਕਈ ਵਾਰੀ, ਆਰਾਮ ਨਾਲ ਜਾਇਓ, ਜਦੋਂ ਘਰੋਂ ਜਾਓ ਘਰੋਂ ਕਰੀ ਜਾਓਗੇ ਆਰਾਮ ਨਾਲ। ਬਾਕੀ ਅਜੇ ਬੈਠੋ, ਗੁਰੂ ਸਾਹਿਬ ਜਾਂਦੇ ਆ ਫਿਰ ਆਪਾਂ ਚੱਲ ਲਾ ਪਾਉਂਦੇ ਹਾਂ। ਬਾਕੀ ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਆਪ ਸਾਰੇ ਖਿਮਾ ਕਰ ਦਿਓ। ਪਰਸੋਂ ਤੋਂ ਕੁਰਾਲੀ ਵਿੱਚ ਦੀਵਾਨ ਹੋਣਗੇ 3 ਦਿਨ, ਜਿਹੜੇ ਪਰਮੇਸ਼ਰ ਦੁਆਰ ਹਾਜ਼ਰੀ ਭਰਦੇ ਹੈ ਉਹ 2 ਜੂਨ ਦਾ ਐਤਕੀ ਦੀਵਾਨ ਹੋਣਾ, ਜਿਨ੍ਹਾਂ ਦਾ ਮਨ ਹੁੰਦਾ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਦਾ, 2 ਜੂਨ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਸਰਾਤ ਦਾ ਸਮਾਂ 7 ਤੋਂ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਓ ਜੀ। ਸਭ ਦਾ ਧੰਨਵਾਦ, ਬੜੀਆਂ ਹੀ ਭੁੱਲਾਂ ਕਰ ਗਿਆ ਹੋਵਾਂਗਾ, ਜ਼ਰੂਰ ਮਾਫ਼ ਕਰਿਓ। ਜੇ ਕੋਈ ਗਲਤੀ ਤੁਹਾਨੂੰ ਲੱਗੇ ਮੇਰੇ ਧਿਆਨ 'ਚ ਜ਼ਰੂਰ ਲਿਆਇਓ ਪਿਆ ਦਿਓ ਕੋਈ ਗਲਤੀ ਭੁੱਲ ਤੁਹਾਨੂੰ ਜਾਪੇ ਮੇਰੇ ਜੋ ਆਪਾਂ ਗੱਲਬਾਤ ਕੀਤੀ ਹੈ ਮੇਰੇ ਧਿਆਨ 'ਚ ਲੈ ਕੇ ਆਇਓ ਆਓ ਜੀ ਸਾਰੇ ਨਮਸਕਾਰ ਕਰ ਲਓ ਜਿਹੜੇ ਰਹਿ ਗਏ ਆ ਜਾਓ ਬਾਕੀ ਸੰਗਤ ਬੈਠੀ ਰਵੇ ਰਾਮਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਸਾਗਰ ਤਨ ਗੁਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸੰਤੋ ਤਾਂ ਗਾਵੋ ਹਰੀ ਤੇਰਾ ਮਨ ਜੀ ਵਸਾਇਆ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਤੇ ਮਨ ਤੇਰੇ ਆਪਣ ਸਦਾ ਰਹੋ ਹਰ ਨਾਮ ਅਨਾਲ ਰਹੋ ਤੂੰ ਮਾਨੀ ਮੇਰੇ ਦੂਤ ਸਤ ਸਾਧਨਾ ਮੁਕਤੀ ਕਰੋ
ਪਿੰਡ ਸਭ
ਮੇਰੀ ਰਾਸ ਤੁਮ ਮਾਤ ਪਿਤਾ ਗਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨੀ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਮਹੇਰ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਦੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਜਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸ਼ਹਿਰ ਰਾਏਕੋਟ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ। ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੂ ਸਾਹਿਬ ਜਥਿਆਂ ਨੇ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ, ਕੀਰਤਨ ਹੋਇਆ, ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ। ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਪੜ੍ਹੀ ਸੁਣ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ, ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਜੀ। ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਦੀ ਸੋਝੀ ਬਖਸ਼ਣੀ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ, ਜੱਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ। ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਸਤਿੰਦਰ ਸਿੰਘ ਸੱਚੇ ਪਾਤਸ਼ਾਹ ਜੀ, ਸੰਗਤਾਂ ਵੱਲੋਂ ਅਰਦਾਸ ਬੇਨਤੀ, ਗੁਰਮਤਿ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਏਹੋ, ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਤਨਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੀਆਂ ਵੀ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ